ਚੜਨ ਵਾਲੇ ਹੋ ਹੱਕਾਂ ਦੀ
ਸਾਥੀਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਅੱਜ ਦਿਨ ਸੋਮਵਾਰ 16 ਸਪਤੰਬਰ 2019 ਵਾਲੇ ਦਿਨ ਇੱਕ ਵਾਰ ਫਿਰ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਅਸੀਂ ਦੋਵੇਂ ਸਟੂਡੀਓ 'ਚ ਹਾਜ਼ਰ ਹਾਂ ਇੱਕ ਨਵਾਂ ਪ੍ਰੋਗਰਾਮ ਲੈ ਕੇ। ਅੱਜ ਦੇ ਪ੍ਰੋਗਰਾਮ ਦੇ ਵਿਸ਼ੇ ਦੱਸਣ ਤੋਂ ਪਹਿਲਾਂ ਪਿਛਲੇ ਹਫ਼ਤੇ ਵਾਸਤੇ ਅਸੀਂ ਜ਼ਰੂਰ ਮੁਆਫ਼ੀ ਚਾਹਵਾਂਗੇ, ਅਸੀਂ ਪ੍ਰੋਗਰਾਮ ਨਹੀਂ ਪੇਸ਼ ਕਰ ਸਕੇ ਕਿਉਂਕਿ ਉਸ ਦਿਨ ਇੱਥੇ ਸੜਕੀ ਹਾਦਸਿਆਂ ਵਿੱਚ ਇੱਕ ਦੋ ਸ਼ਾਇਦ ਐਕਸੀਡੈਂਟ ਹੋਏ ਸਨ, ਤਾਂ ਟ੍ਰੈਫਿਕ ਬਹੁਤ ਜ਼ਿਆਦਾ ਸੀ ਕਿ ਅਸੀਂ ਸਮੇਂ ਸਿਰ ਸਟੂਡੀਓ ਪਹੁੰਚ ਨਹੀਂ ਪਾਏ। ਤਾਂ ਇਸ ਕਰਕੇ ਮੁਆਫ਼ੀ ਚਾਹੁੰਦੇ ਹਾਂ ਕਿ ਅਸੀਂ ਪਿਛਲੇ ਹਫ਼ਤੇ ਤੁਹਾਡੇ ਨਾਲ ਨਹੀਂ ਜੁੜ ਸਕੇ। ਤਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਠੀਕ 6:30 ਵਜੇ ਤੱਕ ਚੱਲੇਗਾ ਪਲੈਨਟ 104.6 FM ਤੋਂ ਤੁਹਾਡਾ ਔਰ ਸਾਡਾ ਸਾਥ ਹੋ ਗਿਆ ਹੈ। ਤਾਂ ਅੱਜ ਸਭ ਤੋਂ ਪਹਿਲਾਂ ਜਿਹੜੇ ਸਾਡੇ ਬੁਲਾਰੇ ਰਹਿਣਗੇ ਸਾਡੇ ਨਾਲ ਸਾਥੀ ਨਾਰਾਇਣ ਦੱਤ, ਜਿਹੜੇ ਕਿ ਇਨਕਲਾਬੀ ਕੇਂਦਰ ਪੰਜਾਬ ਦੇ ਸਰਗਰਮ ਆਗੂ ਨੇ। ਤਾਂ ਉਹਨਾਂ ਨਾਲ ਅਸੀਂ ਦੋ ਵਿਸ਼ਿਆਂ ਤੇ ਮੇਰਾ ਖਿਆਲ ਹੈ ਗੱਲ ਕਰਾਂਗੇ। ਇੱਕ ਤਾਂ ਸਾਥੀ ਮਨਜੀਤ ਸਿੰਘ ਧਨੇਰ, ਜਿਹੜੇ ਕਿ ਕਿਰਨਜੀਤ ਕੌਰ ਮਹਿਲ ਕਲਾਂ ਦਾ ਜਿਹੜਾ ਰੇਪ ਔਰ ਕਤਲ ਦਾ ਕੇਸ ਸੀ ਉਹਦੇ ਵਿੱਚ ਉਦੋਂ ਸਾਥੀਆਂ ਨੇ ਜਿਹੜੀ ਫਾਈਟ ਦਿੱਤੀ ਸੀ, ਇਹ 1998 ਦੀ ਸ਼ਾਇਦ ਗੱਲ ਹੈ। ਤੋ ਉਹ ਉਲਟਾ ਇਹ ਜਿਹੜੇ ਸਾਥੀ ਨਾਰਾਇਣ ਦੱਤ, ਸਾਥੀ ਮਨਜੀਤ ਸਿੰਘ ਧਨੇਰ ਔਰ ਮਾਸਟਰ ਪ੍ਰੇਮ ਕੁਮਾਰ ਹੋਰਾਂ ਨੇ, ਇਹਨਾਂ ਦੀ ਅਗਵਾਈ 'ਚ ਇੱਕ ਐਕਸ਼ਨ ਕਮੇਟੀ ਬਣੀ ਸੀ ਜਿਨ੍ਹਾਂ ਨੇ ਉਹ ਸਾਰਾ ਸੰਘਰਸ਼ ਲੜਿਆ। ਤੋ ਜਿਹੜੀ ਵਿਰੋਧੀ ਧਿਰ ਜਿਨ੍ਹਾਂ ਦੇ ਗੁੰਡਿਆਂ ਨੇ ਸ਼ਰਾਰਤੀ ਅੰਸਰ ਨੇ ਇਹ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ, ਉਹਨਾਂ ਨੇ ਉਲਟੇ ਸੈਟਅਪ ਕਰਕੇ ਤੋ ਇਹਨਾਂ ਤਿੰਨਾਂ ਸਾਥੀਆਂ ਦੇ ਉੱਪਰ ਇੱਕ ਝੂਠਾ ਕੇਸ ਪਾ ਦਿੱਤਾ ਸੀ। ਤੋ ਉਹਦੇ ਵਿੱਚ ਤਿੰਨਾਂ ਸਾਥੀਆਂ ਨੂੰ ਸਜ਼ਾਵਾਂ ਹੋਈਆਂ, ਉਮਰ ਕੈਦ ਦੀ ਮੇਰਾ ਖਿਆਲ ਸਜ਼ਾ ਹੋਈ ਸੀ। ਤੋ ਨਾਰਾਇਣ ਦੱਤ ਔਰ ਪ੍ਰੇਮ ਕੁਮਾਰ ਹੋਰਾਂ ਦੀ ਤੋਂ ਸਜ਼ਾ ਜਿਹੜੀ ਹੈ ਅਦਾਲਤ ਉਹਨੂੰ ਰੱਦ ਕਰ ਚੁੱਕੀ ਹੈ। ਤੋ ਸਾਥੀ ਮਨਜੀਤ ਧਨੇਰ ਦੀ ਸਜ਼ਾ ਹਾਲੇ ਤੱਕ ਵੀ ਉਹਨਾਂ ਨੇ ਰੱਦ ਨਹੀਂ ਕੀਤੀ। ਤੋ ਉਸ ਸਾਰੀ ਗੱਲਬਾਤ ਨੂੰ ਲੈ ਕੇ ਇਸ ਵਕਤ ਜਿਹੜਾ ਸੰਘਰਸ਼ ਹੈ ਉਹ ਸਿਖਰਾਂ ਤੇ ਹੈ। ਤੋ ਉਸ ਵਿਸ਼ੇ ਤੇ ਸਾਥੀ ਨਾਰਾਇਣ ਦੱਤ ਨਾਲ ਗੱਲ ਕਰਾਂਗੇ ਔਰ ਨਾਲ ਹੀ ਨਾਲ 11 ਜਥੇਬੰਦੀਆਂ ਨੇ ਪੰਜਾਬ ਵਿੱਚ, ਜਿਹਦੇ ਵਿੱਚ ਕਿਸਾਨੀ ਜਥੇਬੰਦੀਆਂ ਨੇ, ਮਜ਼ਦੂਰਾਂ ਦੀਆਂ ਜਥੇਬੰਦੀਆਂ, ਨੌਜਵਾਨਾਂ ਦੀਆਂ, ਵਿਦਿਆਰਥੀਆਂ ਦੀਆਂ। ਉਹਨਾਂ ਨੇ ਜਿਹੜਾ ਕਸ਼ਮੀਰ ਵਿੱਚ ਆਰਟੀਕਲ 370 ਔਰ ਆਰਟੀਕਲ 35 ਇਹ ਹਟਾਉਣ ਤੋਂ ਬਾਅਦ ਹਾਲੇ ਤੱਕ ਵੀ ਕਸ਼ਮੀਰ ਜਿਹੜਾ ਲੋਕਡਾਊਨ ਵਿੱਚ ਹੈ ਔਰ ਕਸ਼ਮੀਰ ਦੇ ਲੋਕ ਜਿਹੜੇ ਨੇ ਉਹਨਾਂ ਦਾ ਬਾਕੀ ਦੁਨੀਆਂ ਨਾਲੋਂ ਰਾਬਤਾ ਕਨੈਕਸ਼ਨ ਜਿਹੜਾ ਸਾਰਾ ਤੋੜ ਕੇ ਰੱਖਿਆ ਹੋਇਆ ਹੈ ਮੋਦੀ ਸਰਕਾਰ ਨੇ। ਤੋ ਕਸ਼ਮੀਰੀ ਲੋਕਾਂ ਦੀ ਖੁਦ ਮੁਖਤਿਆਰੀ ਦੇ ਹੱਕ ਵਿੱਚ ਵੀ ਇਹ 11 ਜਥੇਬੰਦੀਆਂ ਮਿਲ ਕੇ ਪੰਜਾਬ ਵਿੱਚ ਹਾਂ ਦਾ ਨਾਰਾ ਇਹਨਾਂ ਨੇ ਲਾਇਆ ਔਰ ਬੀਤੇ ਕੱਲ ਕਾਫੀ ਵੱਡੀ ਰੈਲੀ ਹੋਈ ਹੈ। ਤੋ ਉਸ ਸਿਲਸਿਲੇ ਵਿੱਚ ਵੀ ਸਾਥੀ ਹੋਰਾਂ ਕੋਲੋਂ ਅਸੀਂ ਜ਼ਰੂਰ ਅਪਡੇਟ ਲੈਂਦੇ ਚੱਲਾਂਗੇ। ਦੂਸਰਾ ਜਿਹੜਾ ਅੱਜ ਦਾ ਵਿਸ਼ਾ ਰਹੇਗਾ, ਜਿਸ ਤਰ੍ਹਾਂ ਕਿ ਸਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਹੋਏਗੀ ਮੇਨ ਸਟ੍ਰੀਮ ਮੀਡੀਆ ਤੋਂ, ਭਾਰਤੀ ਮੀਡੀਆ ਤੋਂ, ਕਿ ਪੂਰੇ ਭਾਰਤ ਵਿੱਚ ਜਿਹੜੇ ਟ੍ਰੈਫਿਕ ਨੂੰ ਲੈ ਕੇ ਨਿਯਮ ਨੇ ਉਹਨਾਂ ਦਾ ਸੁਧਾਰ ਕਰਨ ਲਈ ਜ਼ਿਆਦਾ ਸਖਤੀ ਕੀਤੀ ਗਈ ਹੈ ਕਿ ਟ੍ਰੈਫਿਕ ਫਾਈਨਸ ਬਹੁਤ ਜ਼ਿਆਦਾ ਉਹਨਾਂ ਦੀ ਸਖਤੀ ਕਰ ਦਿੱਤੀ ਗਈ ਹੈ। ਤੋ ਕਈ ਪਾਸਿਆਂ ਤੋਂ ਇਹ ਸਾਨੂੰ ਸੁਣਨ ਨੂੰ ਮਿਲ ਰਿਹਾ ਕਿ ਬਹੁਤ ਵਧੀਆ ਹੋਇਆ ਕਿ ਲੋਕੀ ਡਰਨਗੇ ਤਾਂ ਹੀ ਚੰਗੀ ਤਰ੍ਹਾਂ ਸੜਕਾਂ ਤੇ ਗੱਡੀਆਂ ਵਗੈਰਾ ਚਲਾਉਣਗੇ, ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਗੇ, ਪਰ ਉਹਦੇ ਵਿੱਚ ਗੱਲ ਕੁਝ ਹੋਰ ਪਈ ਹੈ। ਉਹ ਜਿਹੜੀ ਇਹ ਇੱਕ ਸੈਂਟਰ ਦੀ ਸਰਕਾਰ ਨੇ ਇਹ ਜਿਹੜਾ ਨਿਯਮਾਂ ਨੂੰ ਸਖ਼ਤ ਕਰਨ ਦਾ ਔਰ ਫਾਈਨਸ ਬਹੁਤ ਜ਼ਿਆਦਾ ਭਾਰੀ ਫਾਈਨ ਲਾਉਣ ਦਾ ਜਿਹੜਾ ਇਹ ਕਾਰਜ ਸ਼ੁਰੂ ਕੀਤਾ ਉਹ ਇੱਕ ਲੋਕ ਵਿਰੋਧੀ ਵਰਤਾਰਾ। ਤੋ ਇਸ ਸਿਲਸਿਲੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਥੀ ਸਨੀ ਨਾਲ, ਜਿਹੜੇ ਕਿ ਰੈਵੋਲਿਊਸ਼ਨਰੀ ਵਰਕਰਸ ਪਾਰਟੀ ਆਫ ਇੰਡੀਆ ਤੋਂ ਨੇ। ਤੋ ਉਹਨਾਂ ਕੋਲੋਂ ਅਸੀਂ ਪੂਰਾ ਇਸ ਗੱਲ ਦਾ ਖੁਲਾਸਾ ਲਵਾਂਗੇ ਕਿ ਇਹਦੇ ਪਿੱਛੇ ਕੀ ਮੰਸ਼ਾ ਹੈ ਸਰਕਾਰ ਦੀ, ਔਰ ਜਿਹੜੇ ਆਮ ਲੋਕ ਨੇ, ਕਿਰਤੀ ਲੋਕ ਨੇ, ਖਾਸ ਕਰਕੇ ਜਿਸ ਤਰ੍ਹਾਂ ਆਟੋ ਰਿਕਸ਼ਾ ਚਾਲਕ ਨੇ, ਜਿਨ੍ਹਾਂ ਦਿਹਾੜੀਦਾਰ ਲੋਕ ਨੇ, ਉਹਨਾਂ ਤੇ ਕਿਸ ਤਰ੍ਹਾਂ ਦਾ ਬੁਰਾ ਅਸਰ ਆਲਰੇਡੀ ਪੈਣਾ ਸ਼ੁਰੂ ਹੋ ਗਿਆ। ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਅਸੀਂ ਇੱਕ ਗੀਤ ਦੇ ਦੌਰਾਨ ਸਭ ਤੋਂ ਪਹਿਲਾਂ ਸਾਥੀ ਨਾਰਾਇਣ ਦੱਤ ਹੋਰਾਂ ਨਾਲ ਰਾਬਤਾ ਕਾਇਮ ਕਰਾਂਗੇ।
ਦੱਸ ਵੇ ਤਿਰੰਗਿਆ ਕਾਹਦਾ ਤੈਨੂੰ ਚੜਿਆ ਏ ਚਾ, ਹਵਾ ਦੇ ਹੁਲਾਰਿਆਂ ਦੇ ਨਾਲ ਝੂਮ ਝੂਮ ਕੇ ਤੂੰ ਕਾਹਦੀ ਖੁਸ਼ੀ ਰਿਹਾ ਏ ਮਨਾ। ਦੱਸ ਵੇ ਤਿਰੰਗਿਆ ਦੱਸ ਵੇ ਤਿਰੰਗਿਆ ਕਾਹਦਾ ਤੈਨੂੰ ਚੜਿਆ ਏ ਚਾ, ਹਵਾ ਦੇ ਹੁਲਾਰਿਆਂ ਦੇ ਨਾਲ ਝੂਮ ਝੂਮ ਕੇ ਤੂੰ ਕਾਹਦੀ ਖੁਸ਼ੀ ਰਿਹਾ ਏ ਮਨਾ। ਹਰ ਰੰਗ ਕਹਿੰਦੇ ਤੇਰਾ ਖੇਤੀ ਦਾ ਨਿਸ਼ਾਨ ਹੈ, ਕਰਜ਼ੇ ਦੇ ਹੇਠ ਕਾ ਤੂੰ ਦੱਬਿਆ ਕਿਸਾਨ ਹੈ। ਹਰ ਰੰਗ ਕਹਿੰਦੇ ਤੇਰਾ ਖੇਤੀ ਦਾ ਨਿਸ਼ਾਨ ਹੈ, ਕਰਜ਼ੇ ਦੇ ਹੇਠ ਕਾ ਤੂੰ ਦੱਬਿਆ ਕਿਸਾਨ ਹੈ। ਚੌਂਕਾਂ ਤੇ ਚੁਰਾਹਿਆਂ ਤੇ ਵੇਖ ਮਜ਼ਦੂਰ ਕਿੱਦਾਂ, ਚੌਂਕਾਂ ਦੇ ਚੁਰਾਹਿਆਂ ਤੇ ਵੇਖ ਮਜ਼ਦੂਰ ਕਿੱਦਾਂ, ਵਿਕਦੇ ਨੇ ਸਬਜ਼ੀ ਦੇ ਪਾ ਕਾਹਦਾ ਤੈਨੂੰ ਚੜਿਆ ਏ ਚਾ, ਹਵਾ ਦੇ ਹੁਲਾਰਿਆਂ ਦੇ ਨਾਲ ਝੂਮ ਝੂਮ ਕੇ ਤੂੰ ਕਾਹਦੀ ਖੁਸ਼ੀ ਰਿਹਾ ਏ ਮਨਾ। ਦੱਸ ਵੇ ਤਿਰੰਗਿਆ ਦੱਸ ਵੇ ਤਿਰੰਗਿਆ ਕਾਹਦਾ ਤੈਨੂੰ ਚੜਿਆ ਏ ਚਾ, ਚਿੱਟਾ ਰੰਗ ਤੇਰਾ ਜੇ ਹਿੰਸਾ ਦਾ ਨਿਸ਼ਾਨ ਹੈ, ਆਏ ਦਿਨ ਹੁੰਦਾ ਕਾਤੋਂ ਲੋਕਤਾ ਦਾ ਕਾਣ ਹੈ। ਚਿੱਟਾ ਰੰਗ ਤੇਰਾ ਜੇ ਹਿੰਸਾ ਦਾ ਨਿਸ਼ਾਨ ਹੈ।
ਸਾਰੇ ਸਰੋਤਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਕਲੱਬ ਵਿੱਚ। ਦੋਸਤੋ ਇਸ ਸਮੇਂ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਸਾਥੀ ਨਾਰਾਇਣ ਦੱਤ ਹੋ ਗਏ ਨੇ, ਜਿਹੜੇ ਕਿ ਇਨਕਲਾਬੀ ਕੇਂਦਰ ਪੰਜਾਬ ਦੇ ਬੜੇ ਹੀ ਸਰਗਰਮ ਆਗੂ ਨੇ, ਉੱਘੇ ਕਾਰਕੁਨ ਨੇ, ਔਰ ਬਹੁਤ ਵਾਰੀ ਉਹਨਾਂ ਨਾਲ ਅਸੀਂ ਪਹਿਲੇ ਵੀ ਗੱਲ ਕੀਤੀ ਹੈ। ਸੋ ਮੇਰਾ ਖਿਆਲ ਹੈ ਸਾਡੇ ਸਾਰੇ ਸਰੋਤਿਆਂ ਨੂੰ ਜਿਹੜਾ ਉਹਨਾਂ ਦੀ ਸੰਘਰਸ਼ ਜਿਹੜਾ ਬਹੁਤ ਲੰਬਾ ਚੱਲਿਆ ਹੁਣ ਵੀ ਚੱਲ ਰਿਹਾ, ਕਿਰਨਜੀਤ ਕੌਰ ਮਹਿਲ ਕਲਾਂ ਦੇ ਕਤਲ ਵਾਲੀ ਜਿਹੜੀ ਸਾਰੀ ਗੱਲਬਾਤ ਸੀਗੀ, ਉਸੇ ਸਿਲਸਿਲੇ 'ਚ ਅਸੀਂ ਸਾਥੀ ਮਨਜੀਤ ਸਿੰਘ ਧਨੇਰ ਹੋਰਾਂ ਦੀ ਸਜ਼ਾ ਨੂੰ ਰੱਦ ਕਰਵਾਉਣ ਦੀ ਜਿਹੜੀ ਇਸ ਵਕਤ ਮੁਹਿੰਮ ਚੱਲ ਰਹੀ ਹੈ ਉਹਦੇ ਤੇ ਖਾਸ ਗੱਲਬਾਤ ਕਰਨ ਜਾ ਰਹੇ ਹਾਂ।
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ।
ਸਾਥੀ ਜੀ ਤੁਹਾਡਾ ਸਾਰਿਆਂ ਦਾ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ
ਜੀ। ਤੋ ਸਾਥੀ ਜੀ ਅਸੀਂ ਇਸ ਹੀ ਰੇਡੀਓ ਮਾਧਿਅਮ ਤੋਂ ਰੇਡੀਓ ਇਨਕਲਾਬ ਤੋਂ ਜਿਹੜਾ ਮਨਜੀਤ ਸੋਰੀ ਜਿਹੜਾ ਮਹਿਲ ਕਲਾਂ ਵਾਲਾ ਕਤਲਕਾਂਡ ਆ ਉਹਦੀ ਬਾਰੇ ਬਹੁਤ ਵਾਰੀ ਗੱਲਬਾਤ ਕਰ ਚੁੱਕੇ ਹਾਂ। ਸੋ ਸਾਨੂੰ ਪੱਕਾ ਯਕੀਨ ਆ ਕਿ ਜਿਹੜੇ ਸਾਡੇ ਰੈਗੂਲਰ ਸਰੋਤੇ ਸੁਣਦੇ ਨੇ ਉਹਨਾਂ ਨੂੰ ਪਤਾ ਕੀ ਵਿਸ਼ਾ ਹੈ ਕੀ ਆ। ਸੋ ਆਪਾਂ ਸਾਥੀ ਜਿਹੜਾ ਕਾਨੂੰਨੀ ਜਿਹੜਾ ਕਾਰਵਾਈ ਆ ਉਹਦੇ ਉੱਪਰ ਆ ਜਾਈਏ ਕਿ ਇਸ ਮਾਮਲੇ ਦੇ ਵਿੱਚ ਤੁਹਾਡੇ ਜਿਹੜੇ ਝੂਠੇ ਕੇਸ ਪਾਏ ਸੀਗੇ ਤੁਹਾਡੇ ਤੇ ਸਾਥੀ ਪ੍ਰੇਮ ਕੁਮਾਰ ਤੇ ਸਾਥੀ ਮਨਜੀਤ ਧਨੇਰ ਦੇ ਵਿੱਚ, ਤੇ ਜਿਹਦੇ ਵਿੱਚ ਤੁਸੀਂ ਤੇ ਸਾਥੀ ਪ੍ਰੇਮ ਕੁਮਾਰ ਹੁਣਾਂ ਨੂੰ ਰਿਹਾਅ ਕਰਤਾ ਗਿਆ, ਪਰ ਸਾਥੀ ਮਨਜੀਤ ਧਨੇਰ ਦੇ ਉੱਪਰ ਹਜੇ ਤੱਕ ਵੀ ਉਹਨਾਂ ਦੀ ਉਮਰ ਕੈਦ ਦੀ ਜਿਹੜੀ ਤਲਵਾਰ ਆ ਉਹ ਲਟਕਦੀ ਪਈ ਆ। ਉਹ ਸਰੋਤਿਆਂ ਨਾਲ ਸਾਂਝ ਪਾਓ ਕਿ ਅਸਲ ਦੇ ਵਿੱਚ ਇਹ ਕਾਨੂੰਨੀ ਮਸਲਾ ਹੈ ਕੀ ਆ।
ਮੈਂ ਇੱਕ ਵਾਰ ਫਿਰ ਤੁਹਾਡੇ ਸਾਰੇ ਸਰੋਤਿਆਂ ਦਾ, ਆਪਣੇ ਸਰੋਤਿਆਂ ਦਾ, ਆਪਣੇ ਰੇਡੀਓ ਇਨਕਲਾਬ ਦੇ ਸਾਥੀਆਂ ਦਾ, ਜਿਹੜੇ ਸਮੇਂ ਸਮੇਂ ਤੇ ਪੰਜਾਬ ਦੀ ਧਰਤੀ ਤੇ ਉੱਠ ਰਹੇ ਲੋਕ ਮਸਲਿਆਂ ਤੇ ਚਰਚਾ ਕਰਦੇ ਰਹਿੰਦੇ ਆ ਲੋਕ ਮਸਲਿਆਂ ਨਾਲ ਜੁੜ ਕੇ ਸਾਡੇ ਪੰਜਾਬੀ ਉਹਨਾਂ ਲੋਕਾਂ ਨੂੰ ਜਿਹੜੇ ਬਤਰੋਂ ਪਾਰ ਬਹੁਤ ਦੂਰ ਬੈਠੇ ਆ ਔਰ ਉਹ ਆਪਣੀ ਮਿੱਟੀ ਨਾਲ ਜੁੜ ਕੇ ਆਪਣੇ ਮਸਲਿਆਂ ਦੀ ਸਾਂਝ ਪਾਉਂਦੇ ਰਹਿੰਦੇ ਆ ਜਦੋਂ ਸਾਨੂੰ ਪਿਆਰ ਤੇ ਬਾਪਰ ਦੇ ਵਰਤਾਰਿਆਂ ਪ੍ਰਤੀ ਇਹ ਲਗਾਤਾਰ ਲੋਕਾਂ ਦੇ ਨਾਲ ਜੋੜਨ ਦਾ ਉਪਰਾਲਾ ਕਰਦੇ ਮੈਂ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕਰਦਾ ਔਰ ਉਹਨਾਂ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਆਪਣੀ ਧਰਤ ਦੇ ਜਾਹੇ ਜਿਹੜੇ ਲੋਕ ਹਿੱਤਾਂ ਲਈ ਜੂਝਦੇ ਆ ਉਹਨਾਂ ਦੀ ਗਾਥਾ ਨੂੰ ਸੁਣਨ ਦੇ ਲਈ ਤਤਪਰ ਰਹਿੰਦੇ ਆ ਮੈਂ ਸਾਰੇ ਰੇਡੀਓ ਇਨਕਲਾਬ ਦੇ ਪ੍ਰਬੰਧਕਾਂ ਦਾ ਤੇ ਜਿਹੜੇ ਸਾਰੇ ਸਰੋਤੇ ਆ ਸਰੋਤਿਆਂ ਦਾ ਤੈਅ ਦਿਲੋਂ ਕਿਹੜੀ ਆ ਉਮੀਦ ਕਰਦਾ ਕਿ ਤੁਸੀਂ ਇਸੇ ਢੰਗ ਦੇ ਨਾਲ ਪੰਜਾਬ ਦੀ ਧਰਤ ਤੇ ਵਾਪਰ ਦੇ ਵਰਤਾਰਿਆਂ ਪ੍ਰਤੀ ਸਰੋਕਾਰ ਰੱਖਦੇ ਰਹੋਗੇ
ਧੰਨਵਾਦ ਜੀ
ਮੈਂ ਅਗਲੀ ਗੱਲ ਤੇ ਇਹਦੇ ਕੱਲਾ ਚਰਚਿਤ ਸੰਜੀਵ ਕੌਰ ਮਹਿਲ ਕਲਾਂ ਲੋਕੋ ਦੇ ਉਨੀ ਪੱਖਾਂ ਤੇ ਚਰਚਾ ਨਹੀਂ ਕਰੂੰਗਾ ਮੈਂ ਮੁੱਢ ਤੋਂ ਜਿਹੜੀ ਗੱਲ ਆ ਉਹ ਮੈਂ ਪਹਿਲਾਂ ਇੱਕ ਵਾਰ ਨਹੀਂ ਬਹੁਤ ਵਾਰ ਰੇਡੀਓ ਇਨਕਲਾਬ ਦੇ ਮਾਧਿਅਮ ਰਾਹੀਂ ਆਪਣੇ ਸਰੋਤਿਆਂ ਦੇ ਅੱਗੇ ਰੱਖ ਚੁੱਕਾ ਉਸ ਗੱਲ ਨੂੰ ਵਾਰ ਵਾਰ ਮੈਂ ਰੱਖਣਾ ਨਹੀਂ ਚਾਹੁੰਦਾ ਪਰ ਫਿਰ ਵੀ ਇਸ ਘੋਲ ਦੇ ਦੋ ਪਹਿਲੂ ਹਮੇਸ਼ਾ ਬਰਕਰਾਰ ਰਹੇ ਆ ਇੱਕ ਪਹਿਲੂ ਉਹਨਾਂ ਜਿਹੜੀਆਂ ਚੋਰ ਮੋਰੀਆਂ ਨੇ ਇੱਕ ਸਮਾਂ ਸੀ ਕਿ ਜਦੋਂ 1997 ਦੇ ਵਿੱਚ ਇੱਕ ਨਾਬਾਲਗ ਬੱਚੀ ਦਿੱਖੜ ਦੁਪਹਿਰੇ ਘਰ ਕਾਲਜ ਤੋਂ ਵਾਪਸ ਘਰ ਪਰਤਦੀ ਨੂੰ ਅਗਵਾ ਕਰ ਲਿਆ ਗਿਆ ਜਬਰਦਸਤੀ ਕੀਤਾ ਕਿ ਲਾਸ਼ ਨੂੰ ਉਹਨਾਂ ਖੇਤਾਂ ਦੇ ਵਿੱਚ ਹੀ ਨੱਪ ਦਿੱਤਾ ਗਿਆ ਇੱਕ ਪਹਿਲੂ ਸੀ ਕਿ ਉਹਨਾਂ ਕਾਤਲਾਂ ਨੂੰ ਸ਼ਨਾਖਤ ਕਰਾਉਣ ਦਾ ਉਹਨਾਂ ਕਾਤਲਾਂ ਦੀ ਗ੍ਰਿਫਤਾਰੀ ਕਰਾਉਣ ਦਾ ਉਹਨਾਂ ਨੂੰ ਸਜ਼ਾਵਾਂ ਦਵਾਉਣ ਦਾ ਇੱਕ ਪੱਖ ਸਾਡਾ ਇਹ ਸੀ ਸਮੇਂ ਕਾਨੂੰਨ ਪੱਖ ਤੇ ਇਹ ਸਾਡੀ ਦਾਦ ਦੇਣ ਦੀ ਲੋੜ ਸੀ ਦੂਸਰਾ ਪੱਖ ਇਸੇ ਚੱਲਦੇ ਸੰਘਰਸ਼ ਦੌਰਾਨ ਹੀ 3 ਮਾਰਚ 2001 ਨੂੰ ਜਦੋਂ ਬਰਨਾਲਾ ਕਚਹਿਰੀ ਦੇ ਵਿੱਚ ਘਟਨਾ ਵਾਪਰੀ ਇੱਕ ਝਗੜਾ ਹੋਇਆ ਜਿਹਦੇ ਵਿੱਚ ਉਹਨਾਂ ਕਤਲਾਂ ਦੇ ਸਰਗਣੇ ਦਾ ਦਲੀਪੇ ਦਾ ਝਗੜਾ ਮਹਿਲ ਕਲਾਂ ਦੇ ਕੁਝ ਲੋਕਾਂ ਦੇ ਨਾਲ ਹੋਇਆ ਜਿਹਨਾਂ ਲੋਕਾਂ ਤੇ ਇਹਨਾਂ ਲੋਕਾਂ ਨੇ ਵੱਡੇ ਜ਼ੁਲਮ ਕੀਤੇ ਸਨ ਉਸ ਝਗੜੇ ਦੇ ਵਿੱਚ ਉਹਨਾਂ 4 ਸਮੇਤ ਸਾਡੇ ਐਕਸ਼ਨ ਕਮੇਟੀ ਮੈਂਬਰਾਂ ਦੇ 3 ਆਗੂਆਂ ਨੂੰ ਪੂਰੀ ਛਾਛ ਰਚ ਕੇ ਸ਼ਾਮਲ ਕਰ ਲਿਆ ਗਿਆ ਦੂਸਰਾ ਕਾਨੂੰਨੀ ਪਹਿਲੂ ਹੈਗਾ ਜਿਹੜੇ 3 ਲੋਕ ਆਗੂਆਂ ਤੇ ਪਾਏ ਝੂਠੇ ਕੇਸ ਸਨ ਉਹਨਾਂ ਦੀ ਗੱਲ ਜਿਹੜੀ ਅੱਜ ਆਪਾਂ ਵਿਸ਼ੇਸ਼ ਚਰਚਾ ਦਾ ਵਿਸ਼ਾ ਉਹਦੀ ਤਾਂ ਇਸ ਭੋਲ ਨੇ ਬਹੁਤ ਸਾਰੇ ਮੋੜ ਲਏ ਆ ਉਹਨਾਂ ਮੋੜਾਂ ਦੀ ਗੱਲ ਇੱਕ ਸੀ ਸਾਡੇ ਸਾਹਮਣੇ ਚੁਣੌਤੀ 1997 ਦੇ ਵਿੱਚ ਇੱਕ ਸੀ ਚੁਣੌਤੀ ਸਾਡੇ ਸਾਹਮਣੇ 3 ਮਾਰਚ 2001 ਨੂੰ ਜਦੋਂ ਇਹ ਘਟਨਾ ਵਾਪਰ ਗਈ ਉਸ ਘਟਨਾ ਜਦੋਂ ਵਾਪਰਦੀ ਹੈ ਜਿਹਦੇ ਨਾਲ ਸਾਡਾ ਐਕਸ਼ਨ ਕਮੇਟੀ ਦਾ ਬਹੁਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਕੋਈ ਸਰੋਕਾਰ ਨਹੀਂ ਸੀ ਅਸੀਂ ਇਹਨਾਂ ਉਸ 80 ਸਾਲ ਦੇ 82 ਸਾਲ ਦੇ ਬੁੱਢੇ ਨੂੰ ਇਸ ਤਰ੍ਹਾਂ ਦੇ ਨਾਲ ਮਾਰ ਕੇ ਕੋਈ ਆਪਦਾ ਮਕਸਦ ਹੱਲ ਹੋਣਾ ਨਹੀਂ ਸੀ ਦੇਖਦੇ ਅਸੀਂ ਇਹਨਾਂ ਨੂੰ ਜਿਉਂਦਿਆਂ ਸਿਆਸੀ ਤੌਰ ਤੇ ਲੋਕਾਂ ਚ ਬੇਪੁਗਤੇ ਕੀਤਾ ਸੀ ਇਹਨਾਂ ਦੀ ਹੈਸੀਅਤ ਨੂੰ ਤੇ ਰੋਲਿਆ ਸੀ ਕਿ ਲੋਕਾਂ ਦੀ ਆਪਦੀ ਤਾਕਤ ਨੂੰ ਲੋਕਾਂ ਚ ਸਥਾਪਿਤ ਕੀਤਾ ਸੀ ਕਿ ਲੋਕ ਜਦੋਂ ਇਕੱਠੇ ਹੋ ਜਾਣ ਤਾਂ ਵੱਡੇ ਵੱਡੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਵੀ ਹਰਾ ਸਕਦੇ ਆ ਤੇ ਉਹਨਾਂ ਦੀ ਜਿਹੜੀ ਪੁਗਤ ਹੈ ਉਹਨਾਂ ਨੂੰ ਘੱਟੇ ਰੋਕ ਕੇ ਆਪਦੀ ਪੁਗਤ ਨੂੰ ਸਥਾਪਿਤ ਕਰ ਸਕਦੇ ਆ ਇਹ ਸਾਡਾ ਉਦੋਂ ਵੀ ਸੀ ਤੇ ਅੱਜ ਵੀ ਬਹੁਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਨਿਰਣਾ ਹੈ ਪਰ ਇੱਥੋਂ ਦਾ ਪ੍ਰਬੰਧ ਇੱਥੋਂ ਦਾ ਪ੍ਰਸ਼ਾਸਨ ਇਹ ਕਦੇ ਨਹੀਂ ਸੀ ਚਾਹੁੰਦਾ ਕਿ ਲੋਕਾਂ ਦੀ ਪੁਗਤ ਸਥਾਪਿਤ ਹੋਵੇ ਉਹਨਾਂ ਦੀ ਜਿਹੜੀ ਪੱਤ ਹੈ ਉਹ ਪੈਰਾਂ ਹਠੋਲੀ ਜਾਵੇ ਗੁੰਡਿਆਂ ਦੀ ਜਿਹਨਾਂ ਦੀ ਜਾਰੀ ਪੁਲਿਸ ਨਾਲ ਜਿਹਨਾਂ ਦੀ ਜਾਰੀ ਸਿਆਸਤ ਉਹ ਇੱਕ ਨਹੀਂ ਇੱਕ ਦੂਜੇ ਦੇ ਹਿੱਤਾਂ ਦੀ ਪੂਰਤੀ ਕਰਦੇ ਆ ਤੇ ਪੂਰਤੀ ਕਰਦੇ ਹੋਏ ਜਿਹੜਾ ਸਾਡਾ ਆਪਣਾ ਘੋਲ ਆ ਉਹ ਕਿਰਨਜੀਤ ਕੌਰ ਕੋਲ ਜਿਹੜਾ ਔਰਤਾਂ ਤੇ ਹੁੰਦੇ ਜਬਰਾਂ ਦੇ ਵਿਰੋਧ ਦੇ ਵਿੱਚ ਘੋਲ ਆ ਇਹ 3 ਜਾਣੇ ਰਲ ਕੇ ਇੱਕ ਦੂਜੇ ਦੇ ਹਿੱਤਾਂ ਨੂੰ ਸਰਵ ਕਰਦੇ ਆ ਤੇ ਔਰਤਾਂ ਤੇ ਜਬਰ ਜੁਲਮ ਦੀ ਇੰਤਹਾ ਜਿਹੜੀ ਵੱਧ ਰਹੀ ਆ ਉਹਦਾ ਕਾਰਨ ਵੀ ਇਹੀ ਹੈ ਕਿ ਇਹ 3 ਜਾਣੇ ਇੱਕੋ ਕਤਾਰ ਚ ਰਲ ਕੇ ਔਰਤਾਂ ਤੇ ਹੁੰਦੇ ਜੁਲਮਾਂ ਦੇ ਲਈ ਜ਼ਿੰਮੇਵਾਰ ਨੇ ਇੱਕ ਦੂਜੇ ਦੇ ਹਿੱਤਾਂ ਦੀ ਪੂਰਤੀ ਕਰਦੇ ਆ
ਜੀ ਬਿਲਕੁਲ
3 ਮਾਰਚ 2001 ਨੂੰ ਇਹਨਾਂ ਨੂੰ ਕਦੇ ਵੀ ਨਹੀਂ ਸੀ ਪਾਉਂਦਾ ਕਿ ਮੁੰਡਾ ਉਹ ਸਿਆਸੀ ਗਠਜੋੜ ਨੂੰ ਲੋਕਾਂ ਦੀ ਜਿਹੜੀ ਖਰੀ ਤਾਕਤ ਜਿਹੜੀ ਉਸਰੀ ਹੋਈ ਹੈ ਜਿਹੜੀ ਲੋਕਾਂ ਨੂੰ ਚੇਤਨ ਕਰਦੀ ਹੈ ਲੋਕਾਂ ਨੂੰ ਨਾਮਬੰਦ ਕਰਦੀ ਹੈ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਤੇ ਤੋਰਦੀ ਹੈ ਤੇ ਇਹ ਤਾਕਤ ਜਥੇਬੰਦ ਹੋ ਕੇ ਆਪਦੀ ਮਜ਼ਬੂਤੀ ਨਾਲ ਅੱਗੇ ਵਧੇ ਜਿਹਦੇ ਵਿੱਚ ਉਹਨੇ ਰਲ ਕੇ ਸੋਚਿਆ ਕਿ ਇਹਨਾਂ ਵਾਸਤੇ ਗਨੀਮਤ ਮੌਕਾ ਮਿਲਿਆ ਜਿਹੜੇ ਮੌਕੇ ਦੀ ਵਰਤੋਂ ਕਰਦਿਆਂ ਸਾਨੂੰ 3 ਨੂੰ ਉਸ ਕੇਸ ਦੇ ਵਿੱਚ ਸ਼ਾਮਲ ਕੀਤਾ ਸੀ ਪਹਿਲੋਂ ਭਾਵੇਂ ਇਸ ਗੱਲ ਲਈ ਖੇਤ ਸੀ ਕਿ ਸਾਨੂੰ ਕਿਸੇ ਵੀ ਸਮੇਂ ਕਿਸੇ ਘਟਨਾ ਦੇ ਵਿੱਚ ਵਾਪਰੇ ਵਰਤਾਰੇ ਚ ਸ਼ਾਮਲ ਕੀਤਾ ਜਾ ਸਕਦਾ ਹੈ ਤੇ ਸਾਨੂੰ ਉਸ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸੀਂ ਇਸ ਗੱਲ ਲਈ ਤਿਆਰ ਸੀ ਇਸ ਕਰਕੇ ਅਸੀਂ ਉਸ ਘਟਨਾ ਤੋਂ ਹਰ ਪਲ ਪਲ ਤੇ ਜਦੋਂ ਵੀ ਕੋਈ ਘਟਨਾ ਵਾਇਲੈਂਟ ਹੋਣ ਦੀ ਜਦੋਂ ਵੀ ਕੋਈ ਘਟਨਾ ਇਸ ਪਾਸੇ ਨੂੰ ਵਧਣ ਦੀ ਕੋਸ਼ਿਸ਼ ਕਰਦੀ ਸੀ ਤਾਂ ਅਸੀਂ ਲੋਕਾਂ ਨੂੰ ਕਿਰਤਨ ਕਰਦੇ ਸੀ ਕਿ ਲੋਕੋ ਆਪਾਂ ਇਸ ਗੱਲ ਤੋਂ ਬਚ ਕੇ ਆਪਣੀ ਲੜਾਈ ਨੂੰ ਠੀਕ ਦਿਸ਼ਾ ਚ ਲੋਕ ਘੋਲ ਨੂੰ ਅੱਗੇ ਵਧਾਉਣ ਦੇ ਪੱਖ ਤੇ ਕਿਵੇਂ ਅੱਗੇ ਵਧਾਉਣਾ
ਜੀ
ਅਸੀਂ ਲੋਕਾਂ ਨੂੰ ਲਗਾਤਾਰ ਇਸ ਗੱਲ ਲਈ ਸੁਚੇਤ ਕਰਦੇ ਰਹਿੰਦੇ ਸਾਂ ਪਰ ਜਦੋਂ ਇਹ ਘਟਨਾ ਵਾਪਰ ਗਈ ਤਾਂ ਸਾਡੀ ਇਨਵਾਲਵਮੈਂਟ ਸਾਡੀ ਸ਼ਮੂਲੀਅਤ ਸਾਡਾ ਅੱਗੇ ਨਾਲ ਨਾਗਾ ਦੇਗਾ ਬਿਲਕੁਲ ਨਹੀਂ ਸੀ ਪਰ ਐਕਸ਼ਨ ਕਮੇਟੀ ਇਹ ਮਹਿਸੂਸ ਕਰਦੀ ਸੀ ਕਿਉਂਕਿ ਅਸੀਂ ਉੱਥੋਂ ਕਚਹਿਰੀ ਚ ਜਾ ਚੁੱਕੇ ਸਾਂ ਉਸ ਸਮੇਂ ਪਰ ਇਹ ਗੱਲ ਸਾਡੇ ਮਨਾਂ ਦੇ ਵਿੱਚ ਜਦੋਂ ਸਾਨੂੰ ਅਸੀਂ ਚੋਟੀਆਂ ਤੇ ਚਲੇ ਗਏ ਮਨਜੀਤੇ ਨੇ ਵਰਗੇ ਘਰਾਂ ਨੂੰ ਚਲੇ ਗਏ ਤਾਂ ਇਹ ਗੱਲ ਜਦੋਂ ਪਤਾ ਲੱਗਿਆ ਸਾਨੂੰ ਦੋ ਘੰਟਿਆਂ ਬਾਅਦ ਤਾਂ ਅਸੀਂ ਇਸ ਗੱਲ ਤੋਂ ਸੁਚੇਤ ਹੋਵਾਂਗੇ ਕਿ ਇਹ ਘਟਨਾ ਦਾ ਲਿੰਕ ਇਹ ਘਟਨਾ ਦਾ ਸੰਬੰਧ ਸਾਡੇ ਨਾਲ ਜੋੜਨ ਲਈ ਇਹ ਯਤਨ ਕਰਨਗੇ ਕੌਣ ਇਹਦੇ ਵਿੱਚ ਸ਼ਾਮਿਲ ਕੀਤਾ ਜਾਊਗਾ ਸਾਨੂੰ ਇਹ ਤਾਂ ਨਹੀਂ ਸੀ ਪਤਾ ਪਰ ਇਹ ਗੱਲ ਸਾਫ਼ ਸੀ ਕਿ ਕਿਸੇ ਨੇ ਕੀ ਕਰਤਾ ਕੌਣ ਮਰ ਗਿਆ ਕੌਣ ਵੱਢਿਆ ਗਿਆ ਕੌਣ ਫੱਟੜ ਹੋ ਗਿਆ ਇਹ ਗੱਲ ਦੂਜੀ ਹੈ ਵੀ ਇੱਕ ਮੌਕਾ ਅਜਿਹਾ ਮੋੜ ਅਜਿਹਾ ਆ ਗਿਆ ਇਸ ਮੋੜ ਤੇ ਆ ਕੇ ਸਾਨੂੰ ਵਿੱਚ ਇਨਵੋਲਵ ਸਾਨੂੰ ਵਿੱਚ ਪੈਡੇ ਕੀਤਾ ਜਾ ਸਕਦਾ ਸਾਨੂੰ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਅਣਗਿਆ ਜਾ ਸਕਦਾ ਇਹ ਜਿਹਦੇ ਚੋਂ ਅਸੀਂ ਇੱਕ ਦੂਜੇ ਨਾਲ ਸਕੀਮਾਂ ਰਹੇ ਹਾਂ ਤਾਂ ਬਣਾਉਂਦੇ ਸੀ ਪਰ ਰਾਤ ਨੂੰ ਜਦੋਂ ਸਾਡੇ ਘਰਾਂ ਚ ਛਾਪੇ ਪੈਣੇ ਸ਼ੁਰੂ ਹੋ ਗਏ ਜਦੋਂ ਥਾਣੇ ਦਾ ਗੇਟ 3 ਘੰਟੇ ਬੰਦ ਰੱਖਿਆ ਗਿਆ ਉਹਨਾਂ ਲੋਕਾਂ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਦਾ ਰਸਤਾ ਬੰਦ ਕੀਤਾ ਗਿਆ ਉਹਨਾਂ ਦੇ ਵਕੀਲ ਲਗਾਤਾਰ ਅੰਦਰ ਬੈਠ ਕੇ ਐਫ ਆਈ ਆਰ ਲਿਖਾਉਣ ਦੇ ਵਿੱਚ ਸ਼ਾਮਲ ਹੁੰਦੇ ਰਹੇ ਉਹ ਕਾਤਲ ਜਿਹੜੇ ਫੱਟੜ ਹੋਏ ਵਿਅਕਤੀ ਸਨ ਉਹ ਹਸਪਤਾਲ ਚ ਪਏ ਸਨ ਉੱਥੇ ਸਾਰੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਸਨ ਗੋਂਦਾਂ ਤੋਂ ਫਿਰ ਜਦੋਂ ਸ਼ਾਮ ਨੂੰ ਹਸਪਤਾਲ ਦੇ ਵਿੱਚ ਪ੍ਰੇਮ ਕੁਮਾਰ ਦੇ ਘਰ ਛਾਪਾ ਵੱਜ ਗਿਆ ਇਹਦੇ ਘਰ ਛਾਪਾ ਵੱਜ ਗਿਆ ਜਦੋਂ ਮਨਜੀਤ ਧਨੇਰ ਦੇ ਘਰ ਛਾਪਾ ਵੱਜ ਗਿਆ ਇਸ ਗੱਲ ਦਾ ਕੋਈ ਭੁਲੇਖਾ ਨਾ ਰਹਿ ਗਿਆ ਕਿ ਅਸਲ ਚ ਜੋ ਕੁਝ ਅਸੀਂ ਸੋਚਦੇ ਸੀ ਉਹ ਸੱਚ ਚ ਤਬਦੀਲ ਹੋ ਗਿਆ ਸੱਚ ਚ ਬਦਲ ਗਿਆ ਕਿ ਸਾਨੂੰ ਸ਼ਾਮਿਲ ਕਰ ਲਿਆ ਗਿਆ ਹੈ ਕਿ ਉਸੇ ਦਿਨ ਤੋਂ ਹੀ ਸਾਨੂੰ ਲੋਕਾਂ ਦੇ ਇਕੱਠ ਵਿੱਚ ਲੋਕਾਂ ਦੇ ਇਕੱਠ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਆਪਦੇ ਘਰ ਸਮਝੇ ਜਾਣ ਵਾਸਤੇ ਮਜਬੂਰ ਹੋਣਾ ਕਿ ਹੁਣ ਸਾਡਾ ਟਿਕਾਣਾ ਸਾਡਾ ਘਰ ਨਾ ਹੋ ਕੇ ਲੋਕਾਂ ਦੇ ਘਰ ਸਾਡਾ ਆਪਦਾ ਟਿਕਾਣਾ ਬਣ ਗਏ ਤੇ ਅਗਲੇ ਦਿਨ ਮਹਿਲਕਮ ਧਰਤੀ ਨੂੰ ਅਸੀਂ ਸਲਾਮ ਕਰਦੇ ਹਾਂ ਕਿ 4 ਮਾਰਚ ਨੂੰ ਸੈਂਕੜੇ ਲੋਕਾਂ ਦਾ ਕਾਫਲਾ ਨਾਲੇ ਦੀ ਕੋਤਵਾਲੀ ਅੱਗੇ ਆ ਜੰਮਦਾ ਹੈ ਤੇ ਹਾਕਮਾਂ ਨੂੰ ਪੁਲਿਸ ਨੂੰ ਚੈਲੰਜ ਕਰਦਾ ਹੈ ਕਿ ਜਿਹੜੀ ਸਾਜਿਸ਼ ਤੁਸੀਂ ਕੱਲ ਸਾਰਾ ਦਿਨ ਰਚਦੇ ਰਹੇ ਹੋ ਉਹ ਸ਼ਾਸਨੀ ਨੂੰ ਪੁੱਠਾ ਗੇੜਾ ਦੇਣ ਦੇ ਲਈ ਉਸ ਸ਼ਾਸਨ ਦਾ ਭਾਂਡਾ ਲੋਕ ਸੱਥਾਂ ਚ ਭੰਨਣ ਦੇ ਲਈ ਆ ਤੁਹਾਡੇ ਕੋਤਵਾਲੀ ਅੱਗੇ ਸੈਂਕੜੇ ਲੋਕ ਆ ਇਕੱਠੇ ਹੋਏ ਆ ਤੇ ਜਿਹਦੇ ਚੋਂ ਉਹ ਸ਼ਾਮ ਤੱਕ ਐਕਸ਼ਨ ਕਮੇਟੀ ਦੀ ਅਗਵਾਈ ਦੇ ਵਿੱਚ ਸੈਂਕੜੇ ਔਰਤਾਂ ਦੀ ਹਾਜ਼ਰੀ ਦੇ ਵਿੱਚ ਕਾਫਲਾ ਜੁੜਦਾ ਰਿਹਾ ਤੇ ਸ਼ਾਮ ਤੱਕ ਉਹਨੂੰ ਮਜਬੂਰ ਕਰ ਦਿੱਤਾ ਪੁਲਿਸੀਆਂ ਨੂੰ ਕਹਿਣ ਵਾਸਤੇ ਤੇ ਸਾਨੂੰ ਪ੍ਰੈਸ਼ਰ ਦੇਣ ਸਾਨੂੰ ਦਬਾਅ ਦੇਣ ਤੁਹਾਡੇ ਆਗੂਆਂ ਦੇ ਪਰਚੇ ਦਰਜ ਕਰਨੇ ਪਏ ਆ ਪਰ ਸਾਨੂੰ ਇਹ ਪਤਾ ਹੈ ਕਿ ਤੁਹਾਡੇ ਆਗੂ ਨਿਰਦੋਸ਼ ਨੇ ਉਹਨਾਂ ਦਾ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ ਜਿਹਦੇ ਜਿਸ ਕਾਰਨ ਸਾਡੀ ਉਹ ਪਿੱਛੇ ਹੋਈ ਕਮਾਈ ਜਿਹੜੀ ਲੋਕ ਨੇਤਾ ਨੇ ਜੂਝਣ ਦੀ ਕਮਾਈ ਚ ਉਹ ਰੰਗ ਲੈ ਕੇ ਆਈ ਕੱਲ ਦੀ ਹੋਣੀ ਜੋ ਉਹ ਗੁੰਦਾ ਗੁੰਦੇ ਸੀ ਇੱਕੇ ਦਿਨ ਦੇ ਵਿੱਚ ਮਹਿਲਕਮ ਦੀ ਲੋਕਾਂ ਨੇ ਜਿਹੜੀ ਸਾਰੀ ਕੱਲ ਕਾਰਵਾਈ ਸੀ ਉਹਨਾਂ ਜਿਹੜੀ ਸਾਰੀ ਸਾਜ ਸੀ ਉਹ ਇਕੱਠੇ ਚ ਰੋਣ ਦਿੱਤੀ ਤੇ ਸੱਚ ਕਹਿਣ ਵਾਸਤੇ ਅਧਿਕਾਰੀਆਂ ਨੂੰ ਐਸ ਐਸ ਪੀ ਬਣਾਉਣ ਨੂੰ ਮਜਬੂਰ ਕਰ ਦਿੱਤਾ ਗੱਲ ਕੀ ਹੈ ਕਿ ਉਹਨਾਂ ਦੇ ਜਿਹੜੇ ਦਾਅ ਪੇਸ਼ ਨੂੰ ਜਿਹੜੀ ਸਾਜ ਸੀ ਸਾਡੇ ਲੋਕਾਂ ਦੀ ਤਾਕਤ ਨੇ ਆਪਣੇ ਲੋਕਾਂ ਦੀ ਤਾਕਤ ਨੇ ਇੱਕ ਉਹ ਥੋੜੇ ਜਿਹੇ ਸਮੇਂ ਚ ਚਕਨਾ ਚੂਰ ਕਰਕੇ ਰੱਖ ਦਿੱਤੀ ਗੱਲ ਸੱਚ ਹੈ ਕਿ ਕਾਨੂੰਨ ਜਿਹੜਾ ਹੈਗਾ ਇਹਨਾਂ ਵੀ ਹੈ ਤੇ ਬੋਲਾ ਵੀ ਹੈ ਜਿਹੜੇ ਕਾਨੂੰਨ ਤੋਂ ਲੋਕ ਇਹ ਕਹਿੰਦੇ ਆ ਕਿ ਸਾਨੂੰ ਇਨਸਾਫ਼ ਦੀ ਉਮੀਦ ਹੈ ਅਸੀਂ ਸਮਝਿਆ ਕਿ ਕਾਨੂੰਨ ਇਨਸਾਫ਼ ਨਹੀਂ ਕਰਦਾ ਫੈਸਲੇ ਕਰਦਾ ਜਿਹਦਾ ਸਿੱਟਾ 28 ਮਾਰਚ 2005 ਨੂੰ ਜਦੋਂ ਉਮਰ ਕੈਦ ਦੀਆਂ ਸਜਾਵਾਂ ਹਾਕੀਆਂ ਦੇ ਨਾਲ ਸਾਨੂੰ ਸੁਣਾਈਆਂ ਜਿਹਦੇ ਵਿੱਚੋਂ ਅੱਧੇ ਨਾਲ ਉਸ ਗੱਲ ਦਾ ਸਾਫ਼ ਸੀ ਕਿ ਅਸੀਂ ਕੀ ਕਰਨਾ ਹੈ ਤੇ ਉਸ ਸਮੇਂ ਲੋਕਾਂ ਨੂੰ ਵੀ ਫਿਰ ਲੋਕਾਂ ਦੀ ਪਰਖ ਹੋਈ ਲੋਕਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮਹਿਲਕਾਂ ਦੀ ਧਰਤੀ ਬਰਨਾਲੇ ਦੀ ਧਰਤੀ ਬਰਨਾਲੇ ਦੇ ਇਨਸਾਫ਼ ਸਨ ਲੋਕ ਪੰਜਾਬ ਦੇ ਅਣਖੀ ਅਗਵਾਈ ਕਰਨ ਵਾਲੇ ਲੋਕ ਨਾ ਡਰੇ ਨਾ ਚਿਪੇ ਮਹਿਲਕਾਂ ਦੀ ਧਰਤੀ ਨੂੰ ਅਖਬਾਰਾਂ ਨੇ ਨਸ਼ਰ ਕੀਤਾ ਤੁਹਾਡੇ ਵਰਗੇ ਉਹਨਾਂ ਨੇ ਨਸ਼ਰ ਕੀਤਾ ਕਿ ਮਹਿਲਕਾਂ ਦੀ ਧਰਤੀ ਦੇ ਮੂਡ ਚ ਨਹੀਂ ਗੱਲ ਕੀ ਕਿ ਉਹਨਾਂ ਦੀ ਸ਼ਾਸ਼ ਫਿਰ ਪੁੱਠੀ ਪਾਈ ਕਿ ਇਹਨਾਂ ਨੇ ਕਿਹਾ ਸੀ ਕਿ ਹੁਣ ਇਹ ਜੇਲ੍ਹਾਂ ਚੱਲੇ ਆ ਕੰਧਾਂ 'ਚ ਟੱਕਰਾਂ ਮਾਰਦੇ ਮਰ ਜਾਣਗੇ ਕਿਸੇ ਨੇ ਕਿਰਤਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਨਹੀਂ ਜੇ ਮਾਰਨਾ ਪਰ ਗਿਣਤੀ ਵਧੀ ਸੈਂਕੜੇ ਨਹੀਂ 11 ਲੋਕ ਆਲੀਆਂ ਚੁੰਨੀਆਂ ਤਾਲੀਆਂ ਪੱਟੀਆਂ ਬੰਨ ਕੇ ਪਨਾਲੀ ਦੀ ਧਰਤੀ ਤੇ ਮਾਰਚ ਕੀਤਾ ਜਸ਼ੀਲਾ ਮਾਰਚ ਕੀਤਾ ਜਿਹੜਾ ਕੰਧਾਂ ਦੀ 10 ਫੁੱਟ ਦੀਆਂ ਕੰਧਾਂ ਤੋਂ ਸੁਣਾਉਂ ਸਾਨੂੰ ਸੁਣਦਾ ਸੀ
ਤੇ
ਜਦੋਂ ਅਗਲੇ ਦਿਨ ਅਖਬਾਰਾਂ ਨੇ ਭਰ ਗਈ ਤੇ 3 ਲੋਕ ਆਗੂ ਤਾਂ ਜੇਲ੍ਹ 'ਚ ਗਏ ਹੈ ਪਰ ਬਨਾਲੇ ਦੀ ਧਰਤੀ ਤੇ ਪੰਜਾਬ ਦੀ ਅਣਖੀਲੀ ਮਿੱਟੀ ਦੀ ਧਰਤੀ ਦੇ ਵਾਰਸ ਬਨਾਲੇ ਦੀ ਧਰਤਾਂ ਤੇ ਕਹਿੰਦੇ ਆ ਕਿ ਕੀ ਕਰਨਗੇ ਜੇਲ੍ਹਾਂ ਥਾਣੇ ਲੋਕਾਂ ਦੇ ਵੱਧਦੇ ਜਾਣੇ ਉਹ ਭੋਲ ਨੀ ਥੰਭਣਗੇ ਘਰ ਘਰ ਜੋਧੇ ਜੰਮਣਗੇ ਇਹ ਜਦੋਂ ਅਗਲੇ ਦਿਨ ਅਖਬਾਰਾਂ ਦੇ ਪੰਨੇ ਭਰੇ ਗਏ ਇਸ ਸੰਘਰਸ਼ ਦੇ ਨਾਲ ਮੈਂ ਸਮਝਦਾ ਕੋਈ ਜੱਜ ਦੇ ਉੱਤੇ ਉਸ ਕਾਨੂੰਨ ਦੇ ਉੱਤੇ ਮੂੰਹ ਤੇ ਪਰਾਰੀ ਚਪੇੜ ਸੀ ਤੁਸੀਂ ਜੋ ਅਦਾਲਤਾਂ ਦੇ ਅੰਦਰ ਬੈਠ ਕੇ ਕਾਗਜ਼ਾਂ ਦੇ ਢਿੱਡ ਭਰਨ ਦੇ ਨਾਲ ਜੋ ਫੈਸਲੇ ਕਰਦੇ ਹੋ ਇਹਨਾਂ ਫੈਸਲਿਆਂ ਦਾ ਸੱਚਾਈ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਇਹ ਫੈਸਲੇ ਸੱਚਾਈ ਤੋਂ ਕਿੰਨਾ ਦੂਰ ਹੁੰਦੇ ਆ ਉਹਦੇ ਫੈਸਲੇ ਨਿਹੱਕੇ ਲੋਕ ਨੇ ਉਹਨਾਂ ਨੂੰ ਜੇਲ੍ਹਾਂ ਚ ਪਾਉਂਦੇ ਆ ਅਸਲ ਚ ਕ੍ਰਾਈਮ ਕਰਨ ਵਾਲੇ ਲੋਕ ਨੇ ਅਸਲ ਚ ਜਿਹੜੇ ਦੋਸ਼ੀ ਲੋਕ ਨੇ ਉਹ ਤੁਹਾਡੇ ਕਾਨੂੰਨ ਦੀਆਂ ਚੋਰ ਮੋਰੀਆਂ ਵਰਤ ਕੇ ਬਚ ਜਾਂਦੇ ਆ ਤੇ ਹੁਣ ਥੋੜਾ ਸਮਾਂ ਰਹਿ ਗਿਆ ਹੋਣਾ 3 ਸਤੰਬਰ ਦੀ ਗੱਲ ਕਰਾਂ
ਤੇ
3 ਸਤੰਬਰ ਦਾ ਦਿਨ ਜਦੋਂ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਇੱਥੋਂ ਦੇ ਕਾਨੂੰਨ ਦੇ ਆਖਰੀ ਡੰਡੇ ਨੇ ਸੁਪਰੀਮ ਕੋਰਟ ਨੇ ਬਰਕਰਾਰ ਰੱਖ ਦਿੱਤੀ ਹੈ ਸਾਡੇ ਵਾਸਤੇ ਅੱਜ ਵੀ ਇਹ ਵੱਡੀ ਪਰਖ ਦੀ ਘੜੀ ਹੈ ਜਿਸ ਦੇ ਵਿੱਚੋਂ ਵੀ ਅਸੀਂ ਲੰਘ ਰਹੇ ਹਾਂ ਸਾਡਾ ਸਿਰ ਅੱਜ ਵੀ ਮਾਣਨਾ ਹੈ ਜੋ ਜੱਜਾਂ ਨੇ ਸੋਚਿਆ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਗੱਲ ਵਾਪਰੇਗੀ ਨੀ ਇਤਿਹਾਸ ਦੁਹਰਾਇਆ ਨੀ ਜਾਵੇਗਾ ਲੋਕਾਂ ਦਾ ਇਤਿਹਾਸ ਨਹੀਂ ਦੁਹਰਾਉਣਗੇ ਅਸੀਂ ਅਜਿਹੀ ਦਹਿਸ਼ਤ ਪਾ ਦੇਵਾਂਗੇ ਕਿ ਆਉਣ ਵਾਲੇ ਸਮੇਂ ਚ ਕੋਈ ਕਿਰਨਜੀਤਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਨਾ ਮਾਰੇ ਮਹਿਲਕਾਂ ਦੀ ਨੀ ਨਾਲੇ ਦੀ ਨਹੀਂ ਪੰਜਾਬ ਦੀ ਅਣਖੀਲੀ ਮਿੱਟੀ ਨੂੰ ਅਸੀਂ ਸਲਾਮ ਕਰਦੇ ਹਾਂ ਕਿ ਉਸੇ ਦਿਨ 3 ਸਤੰਬਰ ਨੂੰ ਸੈਂਕੜੇ ਥਾਵਾਂ ਦੇ ਉੱਤੇ ਪੁਲਿਸ ਸਿਆਸੀ ਗੁੰਡਾ ਗੱਠ ਅਦਾਲਤੀ ਗੱਠ ਜੁੜਦੀਆਂ ਅਨੇਕਾਂ ਥਾਵਾਂ ਤੇ ਅਰਥੀਆਂ ਸਾਰੀਆਂ ਔਰ ਬਰਨਾਲੇ ਚ ਧੌੜ ਦੇ ਵਿੱਚ ਧਨੌਲੇ ਦੇ ਵਿੱਚ ਮਹਿਲਤਾਂ ਦੇ ਵਿੱਚ ਸਾਰਾ ਲੋਕਾਂ ਨੇ ਇਕੱਠੇ ਹੋ ਕੇ ਮੁਜ਼ਾਹਰੇ ਕਰਕੇ ਐਲਾਨ 30 ਮਾਰਚ ਵਾਲਾ ਫਿਰ ਬੁਲੰਦ ਕੀਤਾ
ਕਿ
ਤੁਸੀਂ ਮਤ ਸੋਚੋ ਕਿ ਹੱਕ ਸੱਚ ਤੇ ਇਨਸਾਫ਼ ਦੀ ਆਵਾਜ਼ ਮੱਠੀ ਪੈ ਜਾਵੇਗੀ ਤੁਸੀਂ ਸਜ਼ਾ ਮਨਜੀਤ ਨੂੰ ਨੀ ਦਿੱਤੀ ਤੁਸੀਂ ਸਜ਼ਾ ਸੱਚ ਤੇ ਇਨਸਾਫ਼ ਲਈ ਜੂਝਣ ਵਾਲੀ ਹਰ ਉਸ ਆਵਾਜ਼ ਨੂੰ ਦਿੱਤੀ ਹੈ ਜਿਹੜੀ ਔਰਤਾਂ ਤੇ ਹੁੰਦੇ ਜਬਰ ਦਾ ਵਿਰੋਧ ਵੀ ਕਰਦੀ ਆ ਜਿਹੜੀ ਲੋਕਾਂ ਦੇ ਵਿਰੁੱਧ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਨੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਪਹੁੰਚਾਉਣਾ ਚਾਹੁੰਦੀ ਹੈ ਉਹ ਕਸ਼ਮੀਰੀ ਲੋਕ ਹੱਕਾਂ ਦੀ ਗੱਲ ਨੂੰ ਕਰਨ ਵਾਲੇ ਸਵੈ ਉਹ ਲੋਕ ਸਵੈ ਨਿਰਣੇ ਦੇ ਹੱਕ ਦੀ ਉਡੀਕ ਰਹੇ ਆ ਤੇ ਤੁਸੀਂ ਕਸ਼ਮੀਰ ਦੇ ਰਾਜ ਦੇ ਦਰਜੇ ਨੂੰ ਭੋਗ ਪਾ ਦਿੱਤਾ ਉਹ ਲੋਕ ਕਦੇ ਵੀ ਇਹਨਾਂ ਗੱਲਾਂ ਨੂੰ ਕਿਹੜਾ ਸੋਚਦੇ ਹੋ ਲੋਕਾਂ ਦੀ ਆਵਾਜ਼ ਬੰਦ ਹੋ ਜਾਵੇਗੀ ਲੋਕਾਂ ਦੀ ਆਵਾਜ਼ ਤਾਂ ਸਗੋਂ ਹੋਰ ਉੱਚੀ ਹੋਵੇਗੀ ਹੋਰ ਬੁਲੰਦ ਹੋਵੇਗੀ
ਜਿੰਨਾ
ਕਸ਼ਮੀਰ ਦੇ ਹੱਕ ਵਿੱਚ ਕਸ਼ਮੀਰੀ ਲੋਕ ਲੜਨੋਂ ਹਟਣਗੇ ਜਿੰਨਾ ਪੰਜਾਬ ਦੇ ਲੋਕ ਆਪਣੀਆਂ ਤੀਆਂ ਭੈਣ ਦੀ ਰਾਖੀ ਲਈ ਕਿਸਾਨਾਂ ਦੇ ਕਰਜ਼ਿਆਂ ਤੋਂ ਜਿਹੜੀ ਮੁਕਤੀ ਦਾ ਸਵਾਲ ਹੈ ਤੇ ਮਜ਼ਦੂਰਾਂ ਦੇ ਹੱਕਾਂ ਦਾ ਸਵਾਲ ਹੈ
ਤੇ
ਜਿਹੜੀਆਂ ਸਾਡੀਆਂ ਨਰੇਗਾ ਮਜ਼ਦੂਰਾਂ ਵਿੱਚ ਸਾਡੇ ਮਿਡ ਡੇ ਮੀਲ ਵਰਕਰਾਂ ਦਾ ਸਵਾਲ ਹੈ ਸਾਡੀ ਪੰਜਾਬ ਦੀ ਨੌਜਵਾਨੀ ਜਿਹੜੀ ਅੱਜ ਸਭ ਤੋਂ ਵੱਡੇ ਸੰਕਟ ਦਾ ਸ਼ਿਕਾਰ ਆ ਕਿ 45 ਸਾਲਾਂ ਦੇ ਸਭ ਤੋਂ ਵੱਧ ਬੇਰੁਜ਼ਗਾਰ ਦਾ ਦੌਰ ਜਦੋਂ ਅੱਗੇ ਵੱਧ ਰਿਹਾ ਇਹ ਰੋਕੇਗੀ ਨਹੀਂ ਤੇ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਤੁਸੀਂ ਜਿਹੜਾ ਤੁਸੀਂ ਸਾਨੂੰ ਡੰਗਣ ਦਾ ਯਤਨ ਕਰ ਰਹੇ ਹੋ ਉਹ ਰੁਕੇਗਾ ਨੀ ਇਹ ਕਾਫਲਾ ਵੱਧਦਾ ਰਹੇਗਾ ਕਿਉਂਕਿ ਜਬਰ ਜ਼ੁਲਮ ਦੇ ਖਿਲਾਫ਼ ਜੂਝੇ ਦਾ ਇਤਿਹਾਸ ਪੰਜਾਬ ਦੀ ਮਿੱਟੀ ਦਾ ਇਤਿਹਾਸ ਕਿ ਮੈਂ ਕਹਿਣਾ ਹੋਵੇ ਤਾਂ ਮੁਗਲਾਂ ਤੋਂ ਲੈ ਕੇ ਚੱਲਿਆ ਹੋਇਆ ਅੱਜ ਉਹ ਵੱਖਰੇ ਵੱਖਰੇ ਕਰਾਮਾਂ ਦੇ ਵਿੱਚ ਵੀ ਲੰਘਦਾ ਹੋਇਆ ਅੱਜ ਫਿਰ ਆਪਾਂ ਉਹੀ ਇਤਿਹਾਸ ਦੁਹਰਾਇਆ ਜੀ ਜਿਉਂਦਾ ਲਹਿਰ ਹੈ ਉਦੋਂ ਨਹੀਂ ਮਰਿਆ ਜਿੱਥੇ ਚਬਰ ਹੈ ਉੱਥੇ ਟੱਕਰ ਹੈ ਸਵਾਲ ਹੈ ਕਿ ਟੱਕਰ ਦੇ ਅੰਦਰ ਇੱਥੇ ਮਨੁੱਖ ਤਾਕਤ ਦੀ ਲੋੜ ਪੈਂਦੀ ਹੈ ਸੂਝ ਸਿਆਣਪ ਦੀ ਲੋੜ ਪੈਂਦੀ ਹੈ ਸਹੀ ਦਿਸ਼ਾ ਚ ਅਗਵਾਈ ਕਰਨ ਦੀ ਲੋੜ ਪੈਂਦੀ ਹੈ ਲੋਕਾਂ ਨੂੰ ਅਗਵਾਈ ਸਹੀ ਦਿਸ਼ਾ ਦਿੱਤੀ ਜਾਵੇ ਜਦੋਂ ਲੋਕਾਂ ਨੂੰ ਅਗਵਾਈ ਦੇਣ ਵਾਲੇ ਕਾਫਲੇ ਬੇਖੌਫ ਸੂਝਦੇ ਰਹਿਣ
ਤਾਂ
ਵੱਡੀਆਂ ਤੋਂ ਵੱਡੀਆਂ ਹਾਲਤਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ ਦੁਸ਼ਮਣ ਨੂੰ ਹਰਾਇਆ ਜਾ ਸਕਦਾ ਹੈ ਜਿੱਤਿਆ ਵੀ ਜਾ ਸਕਦਾ ਹੈ ਨਵਾਂ ਇਤਿਹਾਸ ਸਿਰਜਿਆ ਵੀ ਜਾ ਸਕਦਾ ਹੈ ਤੇ ਉਹ ਇਤਿਹਾਸ ਸਿਰਜਣ ਦੇ ਵੱਲ ਅਸੀਂ ਵੱਧ ਰਹੇ ਹਾਂ ਮਨਜੀਤ ਧਨੇਰ ਦੀ ਸਜ਼ਾ ਰੌਂਦ ਰੱਦ ਕਰਾਉਣ ਸਾਰੇ ਚ ਪੰਜਾਬ ਦੇ ਲੋਕਾਂ ਨੇ ਠਾਣ ਲਈ ਹੈ ਅਧਿਕਾਰ ਦੇ ਉੱਪਰ ਜਨਤਕ ਜਮਹੂਰੀ ਜਥੇਬੰਦੀਆਂ ਨੇ ਕਾਫਲੇ ਪਿੰਡਾਂ ਦੇ ਵਿੱਚ ਛਾ ਗਏ ਹੈ
ਹੁਣ
ਪਿੰਡਾਂ ਦੇ ਵਿੱਚ ਰਾਸ਼ਨ ਮੁਹਿੰਮ ਚੱਲ ਰਹੀ ਹੈ ਫੰਡ ਮੁਹਿੰਮ ਚੱਲ ਰਹੀ ਹੈ ਗੱਲ ਕੀ ਹੈ ਕਿ ਹਰ ਥਾਂ ਦੇ ਉੱਤੇ ਇਹ ਰੋੜੀ ਗਰਜ ਇੱਕ ਥਾਂ ਨੂੰ ਸੁਪਰੀਮ ਕੋਰਟ ਦੇ ਜੱਜਾਂ ਨੇ ਇਸ ਆਵਾਜ਼ ਨੂੰ ਬੰਦ ਕਰਨ ਦਾ ਭਰਮ ਪਾਇਆ ਸੀ ਤਾਂ ਪਿੰਡ ਪਿੰਡ ਚਲੀ ਗਈ ਹੈ ਆਵਾਜ਼ ਇਹ ਪਿੰਡ ਪਿੰਡ ਕੀ ਘਰ ਘਰ ਔਰਤਾਂ ਦੀਆਂ ਸਾਡੀਆਂ ਔਰਤ ਭੈਣਾਂ ਵੀ ਮੀਟਿੰਗ ਕਰਾਉਣ ਲੱਗੀਆਂ ਹੋਈਆਂ ਨੇ ਉਹ ਭਾਵੇਂ ਸਾਡੀ ਭੈਣ ਪ੍ਰੇਮਪਾਲ ਕੌਰ ਹੈ ਜਿਹੜੇ ਮਰਹੂਮ ਸਾਥੀ ਸਾਡੇ ਭਗਵੰਤ ਦੀ ਜੀਵਨ ਸਾਥਣ ਹੈ
ਜਿਹਨੇ
ਆਪਦੇ ਪੱਥਰ ਤੇ ਖੜ ਕੇ ਆਖਿਆ ਸੀ ਕਿ ਮੇਰੇ ਦੇ ਵਿੱਚੋਂ ਤੁਸੀਂ ਭਗਵੰਤ ਵੇਖਿਓ। ਅੱਜ ਭਾਵੇਂ ਸਾਡੇ ਅਮਰਜੀਤ ਜੋਧਪੁਰ ਦੀ ਸਾਥੀ ਦੀ ਜੀਵਨ ਸਾਥਣ ਸਾਡੀ ਭੈਣ ਪਰਮਜੀਤ ਕੌਰ ਹੈ, ਗੱਲ ਕੀ ਹੈ ਕਿ ਹਰ ਤਬਕਾ ਤੁਰ ਪਿਆ, ਨੌਜਵਾਨ ਤੁਰ ਪਏ ਹੈ, ਮਜ਼ਦੂਰ ਤੁਰ ਪਏ ਹੈ, ਕਿਸਾਨ ਤੁਰ ਪਏ ਹੈ, ਨੌਜਵਾਨ ਤੁਰ ਪਏ ਹੈ। ਉਹ ਜੱਜਾਂ ਦਾ ਕਿਸਮਤ, ਜੱਜਾਂ ਦਾ ਪਰਮ, ਉਹ ਕਾਨੂੰਨ ਦਾ ਪਰਮ, ਉਹ ਤੋੜਨ ਵਾਸਤੇ, ਉਹਨਾਂ ਦਾ ਹੰਕਾਰ ਤੋੜਨ ਵਾਸਤੇ ਕਿ ਜੇ ਅੱਜ ਭੀਮਾ ਕੋਰੇ ਗਾਉਂ ਦੇ ਵਿੱਚ ਸਾਡੀ ਆਵਾਜ਼ ਨੂੰ ਕੁਚਲਣ ਦੇ ਲਈ ਜੇ ਸੁਧਾ ਭਾਰਦਵਾਜ ਨੂੰ ਗੌਤਮ 9 ਲੱਖਾਂ ਨੂੰ ਅੰਤ ਕੀਤਾ ਜਾ ਰਿਹਾ ਹੈ, ਜੇ ਸਾਡੇ ਉਹਨਾਂ ਦੂਜੇ ਸਾਡੇ ਜਿਹੜੇ 9 ਦੇ 9 ਸਾਥੀ ਹੈ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ, ਮੈਂ ਸਮਝਾਂ ਕਿ ਅੱਜ ਇਹ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਉਹ ਆਵਾਜ਼ ਦੇ ਖਿਲਾਫ਼ ਜਿਹੜੀ ਉਹ ਰੋਲੀ ਗਰਜ ਆ ਉਹ ਉੱਠ ਰਹੀ ਹੈ ਸਮੁੱਚੇ ਸੰਸਾਰ ਦੇ ਅੰਦਰ, ਉਹ ਸਾਰੀਆਂ ਹੱਦਾਂ ਬੰਨੇ ਭੰਨ ਕੇ, ਕਿਉਂਕਿ ਸਭ ਦਾ ਇੱਕੋ ਗੱਲ ਸਾਂਝਾ ਹੈ ਕਿ ਜੇ ਜ਼ਬਰ ਕਰਨ ਵਾਲੇ, ਜ਼ੁਲਮ ਕਰਨ ਵਾਲੇ ਇੱਕ ਨੇ ਤਾਂ ਜ਼ੁਲਮ ਸਹਿਣ ਵਾਲੇ ਲੋਕਾਂ ਨੂੰ ਆਪਦੀ ਆਵਾਜ਼ ਨੂੰ ਇਕੱਠਾ ਹੋ ਕੇ ਕਰਨਾ ਪਵੇਗਾ। ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ, ਇਨਸਾਫ ਸੰਧ ਜਥੇਬੰਦੀਆਂ ਨੇ, ਜਮਹੂਰੀ ਹੱਕਾਂ ਦੇ ਰਾਖਿਆਂ ਨੇ ਇਹ ਫੈਸਲਾ ਕੀਤਾ ਹੈ ਕਿ ਸਜ਼ਾ ਮਨਜੀਤ ਤਲੇਰ ਨੂੰ ਕਦਾ ਚੇਤੀ ਹੀ ਨਹੀਂ ਹੈ। ਇਹ ਸਜ਼ਾ ਤਾਂ ਸਾਨੂੰ ਸਾਰੇ ਉਹਨਾਂ ਲੋਕਾਂ ਨੂੰ ਹੈ ਜਿਹੜੇ ਸਮੇਂ ਸਮੇਂ ਤੇ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਹੈ, ਜਿਹੜੇ ਸਾਰੇ ਸਮੇਂ ਸਮੇਂ ਤੇ ਉਹ ਲੋਕ ਹਿੱਤਾਂ ਲਈ ਜੂਝਦੇ ਹੈ, ਲੋਕਾਂ ਨੂੰ ਜਥੇਬੰਦ ਕਰਦੇ ਹੈ, ਉਹ ਭਾਵੇਂ ਜਮਹੂਰੀ ਦਾ ਭਾਵੇਂ ਕਲਾ ਹੈ ਤੇ ਭਾਵੇਂ ਕਲਮ ਹੈ ਤੇ ਭਾਵੇਂ ਬੁੱਧੀਜੀਵੀ ਹੈ, ਤੇ ਅੱਜ ਪੱਤਰਕਾਰ ਵੀ ਇਸ ਗੱਲ ਤੋਂ ਨਿਰਲੇਖ ਨਹੀਂ ਹੈਗੇ। ਜਬਰ ਜੁਲਮ ਦਾ ਪਹਾੜਾ ਤਾਂ ਉਹਨਾਂ ਕਿਵੇਂ ਯੂਪੀ ਦੇ ਅੰਦਰ ਜੋ ਪੱਤਰਕਾਰ ਨੇ ਤੇ ਤੁਹਾਡੀਆਂ ਕਲਮਾਂ ਨੇ, ਇਹ ਕਲਮਾਂ ਵੀ ਅੱਜ ਸੁਰੱਖਿਅਤ ਨਹੀਂ, ਇਹ ਕਲਮਾਂ ਤੇ ਵੀ ਉੱਡਾ ਹੀ ਹਮਲਾ ਹੈ ਜਿੰਨੀ ਜਵਾਨ ਤੇ ਹਮਲਾ ਹੈ, ਜਿੰਨੀ ਜਥੇਬੰਦ ਸੰਘਰਸ਼ਾਂ ਤੇ ਹਮਲਾ ਹੈ। ਇਹ ਕਾਫਲਾ ਰੁਕੇਗਾ ਨਹੀਂ, ਮੇਰੇ ਆਈ ਲੋਕੇਗਾ, ਇੱਕੋ ਹੀ ਗੱਲ, ਸ਼ਰਤ ਇੱਕੋ ਹੈ ਕਿ ਜੇ ਤੁਸੀਂ ਅਸੀਂ ਸੰਘਰਸ਼ਾਂ ਨੂੰ ਸਮਝਦੇ ਹੋਏ, ਆਪਦਾ ਫਰਜ਼ ਸਮਝਦੇ ਹੋਏ, ਆਪਦੇ ਫਰਜ਼ ਅਦਾ ਕਰਦੇ ਰਹੀਏ, ਅਸੀਂ ਸੰਘਰਸ਼ਾਂ ਦੀ ਤੌਰ ਤੇ ਅੱਗੇ ਤੁਰਦੇ ਰਹੀਏ, ਅਸੀਂ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਕਰਦੇ ਰਹੀਏ, ਜੋ ਮਹਿਲਕਾਂ ਦੀ ਧਰਤੀ ਨੇ ਸਾਂਝੇ ਸੰਘਰਸ਼ਾਂ ਦਾ ਇਤਿਹਾਸ ਸਿਰਜਿਆ, ਅੱਜ ਮਹਿਲਕਾਂ ਦੀ ਧਰਤੀ ਨੇ ਅੱਜ ਔਰਤ ਹੱਕਾਂ ਦੀ ਆਵਾਜ਼ ਨੂੰ ਦਮ ਦਿੱਤਾ ਹੈ, ਔਰਤਾਂ ਦੀ ਜਿਹੜੀ ਜਬਰ ਜ਼ੁਲਮ ਦੀ ਆਵਾਜ਼ ਨੂੰ ਇੱਕ ਹੋ ਕੇ ਕਿਹਾ ਕਿ ਭਾਵੇਂ ਸ਼ਰੂਤੀ ਕਾਂਡ ਵਾਪਰਿਆ, ਭਾਵੇਂ ਬ੍ਰਿਟਾ ਕਾਂਡ ਵਾਪਰਿਆ, ਭਾਵੇਂ ਨਿਰਭੈ ਕਾਂਡ ਵਾਪਰਿਆ, ਭਾਵੇਂ ਅੰਮ੍ਰਿਤਸਰ ਚ ਵਾਪਰਿਆ ਤੇ ਭਾਵੇਂ ਅੱਜ ਕਠੂਆ ਚ ਵਾਪਰ ਗਿਆ ਤੇ ਭਾਵੇਂ ਅਨਾਓ ਚ ਵਾਪਰ ਗਿਆ, ਮਹਿਲਕਾਂ ਦੀ ਧਰਤੀ ਨੇ ਉਹਨੂੰ ਆਵਾਜ਼ ਦਿੱਤੀ ਹੈ ਕਿ ਜ਼ੁਲਮ ਜਬਰ ਜ਼ੁਲਮ ਕਦੇ ਖਤਮ ਨਹੀਂ ਹੁੰਦੇ, ਜ਼ੁਲਮ ਕਦੇ ਵੀ ਖਤਮ ਨਾ ਹੁੰਦੇ, ਹੱਥ ਬੰਨ ਮਿੰਨਤਾਂ ਕਰਿਆ ਤੋਂ, ਜ਼ੁਲਮਾਂ ਦੀ ਜੜ ਪੱਟੀ ਜਾਂਦੀ, ਜ਼ੁਲਮਾਂ ਸੰਗ ਟਕਰਾਏ ਤੋਂ, ਇਹ ਉਹ ਮਹਿਲਕਾਂ ਦੀ ਧਰਤੀ ਦਿੱਤਾ ਹੋਇਆ ਸੁਨੇਹਾ ਕਿ ਇਕੱਲੇ ਬੰਨ ਕੇ ਚੱਲ ਰਹੇ ਹਾਂ ਅਸੀਂ ਆਪਦੇ ਇਤਿਹਾਸ ਦੇ ਵਿੱਚ, ਅਸੀਂ ਬਹੁਤਾ ਕੁਝ ਨਹੀਂ ਕਰ ਰਹੇ, ਅਸੀਂ ਇਤਿਹਾਸ ਦੇ ਵਿੱਚ ਪਾਏ ਹੋਏ ਜਿਹੜੇ ਪੂਰਨੇ ਹੈ ਉਹ ਸਾਨੂੰ ਉਹਨਾਂ ਰਾਹਾਂ ਤੇ ਤੁਰਨ ਵਾਸਤੇ ਪ੍ਰੇਰਨਾ ਸਰੋਤ ਨੇ, ਉਹ ਸਾਨੂੰ ਆਉਂਦੇ ਹੈ ਸਾਡੇ ਲਈ ਪ੍ਰੇਰਨਾ ਸਰੋਤ, ਜਦੋਂ ਅਸੀਂ ਕਹਿੰਦੇ ਹਾਂ ਤਾਂ ਉਹਨਾਂ ਦੇ ਦਿੱਤੀਆਂ ਹੋਈਆਂ ਕੁਰਬਾਨੀਆਂ ਉਹ ਸਮਾਨੀ ਰੂਪ ਚ ਸਮੇਂ ਦੇ ਹਾਕਮਾਂ ਨੇ ਉਹਨਾਂ ਨੂੰ ਖਤਮ ਕਰ ਦਿੱਤਾ, ਸਾਰੇ ਸ਼ਹਿਰ ਚਾਜਿਆਂ ਤੋਂ ਲੈ ਕੇ ਉਸ ਤੋਂ ਪਹਿਲਾਂ ਵੀ ਗੁਰਵਰਧਨ ਦੇਵ ਦੀ ਆਵਾਜ਼ ਨੂੰ ਵੀ ਦਬਾਉਣ ਦਾ ਯਤਨ ਕੀਤਾ ਗਿਆ, ਤੇ ਭਗਤ ਸਿੰਘਾਂ ਦੀ ਤੇ ਚਾਹੇ ਸਾਡੇ ਨਾਮਧਾਰੀ ਕੂਕਿਆਂ ਦੀ ਆਵਾਜ਼ ਨੂੰ ਤੇ ਸਾਡੇ ਮਹਿਲਕਾਂ ਆਪਣੇ ਲੋਕਾਂ ਦੇ ਇਲਾਕੇ ਦੇ, ਉਹ ਚਾਹੇ ਕੋਪਰ ਹੀੜਾ ਦੇ ਵੱਡੇ ਕੱਲੂ ਕਰ ਦੇ ਤੇ 35,000 ਸਿੰਘ ਸਿੰਘਣੀਆਂ ਸ਼ਹੀਦ ਹੋਏ ਸਨ ਮੁਗਲਾਂ ਦੀ, ਉਹ ਵੀ ਤਾਂ ਲੜਾਈ ਉਹ 2,000 ਜਬਰੀ ਔਰਤਾਂ ਦੇ ਚੁੱਕ ਕੇ ਲੈ ਕੇ ਆਏ ਸਨ ਮੁਗਲ, ਉਹਨਾਂ ਔਰਤਾਂ ਦੀ ਵਾਪਸੀ ਦੇ ਲਈ ਹੀ ਲੜਾਈ ਸੀ, 35,000 ਲੋਕ ਸ਼ਹੀਦੀਆਂ ਪਾ ਗਏ ਸਨ ਤੇ ਜੰਗ ਚੱਲਦੀ ਰਹੀ ਹੈ, ਤੇ ਅੱਜ ਵੀ ਮਨਜੀਤ ਧਨੇਰ ਨੂੰ ਸਜ਼ਾ ਸੁਣਾ ਕੇ, ਮਨਜੀਤ ਧਨੇਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਨ ਦਾ ਭਰਮ ਪਾਲ ਕੇ, ਜਿਹੜੇ ਲੋਕ ਜਿਹੜੀਆਂ ਅਦਾਲਤਾਂ ਇਹ ਸੋਚ ਰਹੀਆਂ ਕਿ ਹੁਣ ਆਉਣ ਵਾਲੇ ਸਮੇਂ ਚ ਮਨਜੀਤ ਦੀ ਨਹੀਂ ਕਿਰਨੀਤਾ ਦੇ ਹੱਕ ਦੇ ਵਿੱਚ ਆਵਾਜ਼ ਉੱਠੇਗੀ ਨਹੀਂ, ਤਾਂ ਇੱਥੇ ਕਾਨੂੰਨ ਦੇ ਰਾਖਿਆਂ ਨੂੰ ਸਮਝਣਾ ਚਾਹੀਦਾ ਹੈ। ਇਹ ਤਾਂ ਤੁਸੀਂ ਤਾਂ ਜੇਲ੍ਹ ਦੀਆਂ ਸਿੱਖਾਂ ਵਿੱਚ ਹੀ ਬੰਦ ਕਰਕੇ ਸੋਚਿਆ, ਚਰਖੜੀਆਂ ਤੇ ਚੜ੍ਹਨ ਤੋਂ ਬਾਅਦ ਵੀ ਆਵਾਜ਼ ਰੁਕੀ ਨਹੀਂ ਹੈ, ਫਾਂਸੀਆਂ ਤੇ ਲੰਘਣ ਤੋਂ ਬਾਅਦ ਵੀ ਆਵਾਜ਼ ਰੁਕੀ ਨਹੀਂ ਹੈ, ਕਾਲੇ ਪਾਣੀਆਂ ਦੀਆਂ ਕੈਦਾਂ ਕੱਟਣ ਤੋਂ ਬਾਅਦ ਵੀ ਆਵਾਜ਼ ਰੁਕੀ ਨਹੀਂ ਹੈ, ਸਗੋਂ ਇਹ ਆਵਾਜ਼ ਹੋਰ ਜੋਸ਼ ਦੇ ਨਾਲ ਬੁਲੰਦ ਹੁੰਦੀ ਰਹੀ ਹੈ, ਤੇ ਹੁਣ ਵੀ ਅਸੀਂ ਉਮੀਦ ਕਰਦੇ ਹਾਂ ਸਾਡੇ ਪੰਜਾਬ ਦੇ ਲੋਕ, ਪੰਜਾਬ ਦੀ ਧਰਤੀ ਤੋਂ ਬਾਹਰ ਬੈਠੇ ਲੋਕ, ਬੇਸ਼ੱਕ ਚੈਲੰਜ ਵਡੇਰਾ ਹੈ, ਉਹ ਚੈਲੰਜ 22 ਸਾਲ ਦੇ ਚੈਲੰਜ ਦਾ ਬਹੁਤ ਵੱਡਾ ਪੜਾਅ ਹੈ। ਸਾਨੂੰ ਪਤਾ ਹੈ ਕਿ ਜਦੋਂ ਕਾਫਲੇ ਗੁਰਮਾ ਹੁਣੀ ਸੁਣ ਰਿਹਾ ਸਾਂ, ਤਾਂ ਅੱਜ ਕਿਸੇ ਮਾਨਸਾ ਦੇ ਪਿੰਡ ਦੇ ਵਿੱਚ ਫੰਡ ਇਕੱਠਾ ਹੋ ਰਿਹਾ, ਕਿਤੇ ਬਰਨਾਲੇ ਦੇ ਪਿੰਡਾਂ ਦੇ ਵਿੱਚ ਪੋਸਟਰ ਲੱਗ ਰਹੇ ਆ, ਕਿਤੇ ਪਟਿਆਲੇ ਦੇ ਸਾਥੀ ਰਾਸ਼ਨ ਇਕੱਠਾ ਕਰ ਰਹੇ ਆ, ਤੇ ਦੂਜੇ ਪਾਸੇ ਪ੍ਰਸ਼ਾਸਨ ਚੁਣੌਤੀਆਂ ਦੇ ਰਿਹਾ, ਤੁਸੀਂ ਰੈਲੀ ਦੀ ਇਜਾਜ਼ਤ ਨਹੀਂ ਦੇਈ ਗਈ। ਹੁਣ ਸਾਨੂੰ ਤਾਂ ਲੋਕਾਂ ਦੇ ਹੱਕਾਂ ਲਈ ਲੜਨ ਵਾਸਤੇ ਪਹਿਲੋਂ ਇਹ ਕਹਿਣਾ ਪਿਆ ਕਰੂ ਇਹਨਾਂ ਹਾਕਮਾਂ ਦੇ ਚਾਹੁੰਦੇ ਆ ਕਿ ਅਸੀਂ ਇਹਨਾਂ ਦੇ ਪੈਰਾਂ ਜਾ ਕੇ ਲਿਖੀਏ ਤੇ ਮੈਂ ਸਮਝਦਾ ਕਿ ਇਹ ਲਿਖਣ ਦਾ ਸਵਾਲ ਹੀ ਸਾਡੇ ਸਾਹਮਣੇ ਵਡੇਰਾ ਕਿ ਕਾਲੇ ਕਾਨੂੰਨ ਤੇ ਸੰਘਰਸ਼ਾਂ ਦੇ ਰਾਹ ਦੇ ਵਿੱਚ ਰੋੜਾ ਬਣਦੇ ਆ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਸਮਝਦੇ ਹਾਂ ਕਿ ਕਾਹਦੇ ਲਈ ਨੇ ਅਸੀਂ ਇਹਨਾਂ ਕਾਨੂੰਨਾਂ ਨੂੰ ਪ੍ਰਵਾਹ ਨਾ ਕਰਨਾ ਨੇ ਇੱਕ ਥਾਂ ਮੈਂ ਰੋਕਿਆ ਸੀ ਕੱਲ ਮੋਹਾਲੀ ਦੇ ਵਿੱਚ ਲੋਕ ਇਕੱਠੇ ਨਹੀਂ ਹੋਣਗੇ ਜਨਤਕ ਜਥੇਬੰਦੀਆਂ ਉਹ ਕਸ਼ਮੀਰੀ ਲੋਕਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਨਗੀਆਂ ਅਸੀਂ ਸਮਝਿਆ ਕਿ ਸੈਂਕੜੇ ਥਾਵਾਂ ਦੇ ਉੱਤੇ ਉਹ ਕਸ਼ਮੀਰੀ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਹੋਈ ਹੈ ਉਹ ਕਸ਼ਮੀਰੀ ਲੋਕਾਂ ਦੇ ਸਵੈ ਨਿਰਣ ਦੀ ਹੱਕ ਦੀ ਆਵਾਜ਼ ਹੋਰ ਉੱਚੀ ਹੋਈ ਹੈ ਜਿੱਥੇ ਇਸ ਕਿਉਂਕਿ ਪੰਜਾਬ ਦੇ ਅੰਦਰ ਸਭ ਤੋਂ ਵੱਧ ਵਿਰੋਧ ਮੈਂ ਦੇਖ ਸਕਦਾ ਕਿ ਜਦੋਂ ਮੈਂ ਮੀਡੀਆ ਤੇ ਦੇਖ ਰਿਹਾ ਪੰਜਾਬ ਦੇ ਅੰਦਰ ਇਹ ਜਥੇਬੰਦੀਆਂ ਲੜ ਰਹੀਆਂ ਸੀ ਉੱਥੇ ਹਿੰਦੂ ਵਿਪਾਸ਼ਨੀ ਵਿਰੋਧੀ ਫੋਰਮ ਨੇ 15 ਥਾਵਾਂ ਤੇ ਕਨਵੈਨਸ਼ਨਾਂ ਕਰਕੇ ਮੁਜ਼ਾਹਰੇ ਕੀਤੇ ਆ ਇਹ ਕਸ਼ਮੀਰੀ ਲੋਕਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ ਸਿਰਫ ਉਹਨਾਂ ਦੇ ਸਵੈ ਨਿਰਣ ਦੀ ਹੱਕੀ ਮੰਗ ਦਾ ਜ਼ੋਰਦਾਰ ਸਮਰਥਨ ਕੀਤਾ ਹੈ ਤੇ ਜਿਹੜੀ 370 ਧਾਰਾ 35 ਇਹ ਧਾਰਾ ਖਤਮ ਕਰ ਕੀਤੀ ਹੈ ਉਹਨੂੰ ਬਹਾਲ ਕਰਾਉਣ ਦੀ ਗੱਲ ਕੀਤੀ ਹੈ ਜਿਹੜਾ ਰਾਜ ਜਿਹੜੀ ਭਾਸ਼ਾ ਦੇ ਆਧਾਰ ਤੇ ਉਸਰਿਆ ਰਾਜ ਸੀ ਉਹਨੂੰ ਤੋੜ ਕੇ ਜਿਹੜਾ ਦੋ ਹਿੱਸਾ ਚ ਵੰਡਿਆ ਉਹ ਕੇਂਦਰੀ ਹਕੂਮਤ ਤੋਂ ਮੰਗ ਕੀਤੀ ਹੈ ਕਿ ਉਹਦਾ ਫੈਸਲਾ ਵਾਪਸ ਲਵੇ ਇਹੀ ਅੱਜ ਜਦੋਂ ਬੈਠਿਆ ਇੱਕ ਮਹੀਨਾ 10 ਦਿਨ ਉਹਨਾਂ ਲੋਕਾਂ ਨੂੰ ਕਸ਼ਮੀਰੀ ਲੋਕਾਂ ਨੂੰ ਆਪਦੇ ਜਿੰਦਰਿਆਂ ਦੇ ਅੰਦਰ ਕੈਦ ਕਰਨ ਦਾ ਇਹਨਾਂ ਨੇ ਭਰਮ ਪਾਲਿਆ ਪਰ ਕਸ਼ਮੀਰੀ ਲੋਕ ਕਰਫਿਊ ਦੀ ਹਾਲਤ ਲੱਖ ਬਣਾ ਲਓ ਤੁਸੀਂ ਘਰ ਦੇ ਅੰਦਰ ਕੈਦ ਕਰ ਲਓ ਉਹਨਾਂ ਦੇ ਆਗੂਆਂ ਨੂੰ ਬੇਸ਼ੱਕ ਤੁਸੀਂ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕੇਗਾ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੀ ਹੱਕ ਨੂੰ ਦਬਾਇਆ ਨਹੀਂ ਜਾ ਸਕੇਗਾ ਇਹ ਕਸ਼ਮੀਰ ਦਾ ਇਤਿਹਾਸ ਹੈ ਅੱਜ ਦਾ ਇਤਿਹਾਸ ਨਹੀਂ ਇਹ ਸਦੀਆਂ ਪੁਰਾਣਾ ਇਤਿਹਾਸ ਹੈ ਕਸ਼ਮੀਰੀ ਲੋਕ ਆਪਦੇ ਹੱਕਾਂ ਲਈ ਲੜਦੇ ਆਏ ਹੈ ਸਮੇਂ ਸਮੇਂ ਦੇ ਹਾਕਮਾਂ ਨੇ ਉਹਨਾਂ ਨੂੰ ਇੱਕ ਨੀ ਦੂਸਰੇ ਨੀ ਤੀਸਰੇ ਕਦੇ ਰਾਜਿਆਂ ਨੇ ਕਦੇ ਰਿਆਸਤਾਂ ਨੇ ਕਦੇ ਬਰਤਾਨਵੀ ਸਾਮਰਾਜ ਨੇ ਕਦੇ ਹੁਣ ਭਾਰਤੀ ਹਾਕਮ ਉਹ ਜਿਹੜੇ 8 ਲੱਖ ਫੌਜ ਉੱਥੇ ਲਾ ਕੇ ਹਰ 16 ਵਿਅਕਤੀ ਮਗਰ ਇੱਕ ਫੌਜ ਤੇ ਲਾ ਕੇ ਉਹਨਾਂ ਨੂੰ ਬੂਟਾਂ ਹੇਠ ਤਰਨ ਦਾ ਯਤਨ ਕੀਤਾ ਜਾ ਰਿਹਾ ਹੈ ਭਾਰਤੀ ਜੀ ਸਰੋਤੇ ਦੋਸਤੋ ਮੇਰੇ ਬਹੁਤ ਹੀ ਪਿਆਰੇ ਲੋਕੋ ਅਣਖੀ ਲੋਕੋ ਕਸ਼ਮੀਰੀ ਲੋਕਾਂ ਦੀ ਹੱਕ ਸੱਚੇ ਇਨਸਾਫ਼ ਦੀ ਆਵਾਜ਼ ਰੁਕੇਗੀ ਨਹੀਂ ਉਹ ਹੋਰ ਵੱਧ ਉੱਚੀ ਹੋਵੇਗੀ ਉਹ ਕਸ਼ਮੀਰ ਤੱਕ ਮਹਿਦੂਦ ਨਹੀਂ ਰਹੇਗੀ ਉਹ ਤਾਂ ਕੋਨੇ ਕੋਨੇ ਚ ਫੈਲੇਗੀ ਕਸ਼ਮੀਰੀ ਤਾਂ ਕਸ਼ਮੀਰੀ ਕਸ਼ਮੀਰੀ ਨਹੀਂ ਹਨ ਉਹ ਸਮੁੱਚੇ ਸੰਸਾਰ ਦੇ ਲੋਕਾਂ ਦਾ ਇੱਕ ਹੱਕ ਹੈ ਕਿ ਜਦੋਂ ਉਹਨਾਂ ਕੌਮਾਂ ਨੂੰ ਦਵਾਇਆ ਜਾਊਗਾ ਅੱਜ ਸੱਚ ਇਹ ਸਵਾਲ ਇਹ ਹੈ ਕਿ ਕਸ਼ਮੀਰੀ ਲੋਕਾਂ ਦੇ ਅੱਜ ਸਵੈ ਨਿਰਣ ਦੀ ਮੰਗ ਨੂੰ ਉਹਨਾਂ ਦੀ ਨੂੰ ਕੁਛ ਲਿਆ ਜਾਊਗਾ ਤਾਂ ਕੱਲ ਨੂੰ ਪੰਜਾਬੀਆਂ ਨੂੰ ਵੀ ਕੁਛ ਲਿਆ ਜਾਵੇਗਾ ਤੇ ਪਰਸੋਂ ਕੱਲ ਨੂੰ ਅਮਲਾਂ ਨੂੰ ਵੀ ਕੁਛ ਲਿਆ ਜਾਊਗਾ ਤੇ ਉਦੋਂ ਬਾਅਦ ਮਿਜ਼ੋਰਮ ਤੇ ਨਾਗਾਲੈਂਡ ਦੇ ਲੋਕਾਂ ਨੂੰ ਵੀ ਇਸੇ ਢੰਗ ਦੇ ਨਾਲ ਇੱਥੋਂ ਦੀ ਹਕੂਮਤ ਇਹ ਵਰਤਾਓ ਕਰੇਗੀ ਇਹ ਤਾਂ ਸ਼ੁਰੂਆਤ ਆ ਇਹ ਸ਼ੁਰੂਆਤ ਪੰਜਾਬ ਦੇ ਲੋਕਾਂ ਨੇ ਸਮਝ ਲਿਆ ਕਿ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅਸੀਂ ਕਸ਼ਮੀਰ ਨੂੰ ਕਿਉਂਕਿ ਜਦੋਂ ਪਹਿਲਾਂ ਪੰਜਾਬ ਦੇ ਅਣਵੰਡੇ ਪੰਜਾਬ ਦੀ ਗੱਲ ਕਰਨੀ ਹੋਵੇ ਸਾਡਾ ਨਾਤਾ ਕੀ ਹੈ ਕਿ ਪੰਜਾਬ ਕਸ਼ਮੀਰ ਪੰਜਾਬ ਦਾ ਇੱਕ ਹਿੱਸਾ ਸੀ ਇਸ ਕਰਕੇ ਕਸ਼ਮੀਰੀ ਭਰਾਵਾਂ ਦੇ ਹੱਕ ਦੇ ਵਿੱਚ ਪੰਜਾਬੀਆਂ ਦੇ ਖਾਸ ਕਰਕੇ ਇਨਕਲਾਬੀ ਜਮਹੂਰੀ ਲਹਿਰ ਦੇ ਲੋਕਾਂ ਦਾ ਇਹ ਸਰੋਕਾਰ ਰੱਖਣਾ ਔਰ ਉਹਨਾਂ ਦੇ ਨਾਲ ਇਕਮੁੱਠਤਾ ਦਾ ਪ੍ਰਗਟਾ ਕਰਨਾ ਇਹ ਵੀ ਸਾਡਾ ਆਪਦਾ ਫਰਜ਼ ਸੀ ਅਸੀਂ ਕੋਈ ਅਹਿਸਾਨ ਨਹੀਂ ਕੀਤਾ ਅਸੀਂ ਆਪਦੇ ਫਰਜ਼ ਨੂੰ ਅਦਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਸ਼ਮੀਰੀ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਹੋਰ ਵੱਧ ਬੁਲੰਦ ਹੋਵੇਗੀ ਕਸ਼ਮੀਰੀ ਲੋਕਾਂ ਦੇ ਹੱਕੀ ਨਿਰਣੇ ਦੀ ਗੱਲ ਨੂੰ ਕਦੇ ਵੀ ਹੱਕ ਨੂੰ ਲੱਖ ਭਰਮ ਪਾਲ ਲੈਣ ਇਹ ਕੁਚਲਿਆ ਨਹੀਂ ਜਾ ਸਕੇਗਾ ਇਹ ਮੇਰਾ ਸਰੋਤਿਆਂ ਨੂੰ ਇਹ ਮੇਰਾ ਤੁਹਾਨੂੰ ਤੁਹਾਡੇ ਮੀਡੀਆ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਮੈਂ ਗੱਲ ਬਹੁਤ ਜ਼ੋਰਦਾਰ ਢੰਗ ਨਾਲ ਕਹਿਣਾ ਚਾਹੁੰਦਾ ਕਿ ਕਸ਼ਮੀਰੀ ਲੋਕਾਂ ਦਾ ਜਿਹੜਾ ਸਵੈ ਨਿਰਣ ਦਾ ਹੱਕ ਆ ਉਹਨੂੰ ਕੁਚਲਿਆ ਨਹੀਂ ਜਾ ਸਕੇਗਾ ਉਹ ਗੱਲ ਆਵਾਜ਼ ਬੁਲੰਦ ਹੁੰਦੇ ਤੁਸੀਂ ਵਕਤੀ ਤੌਰ ਤੇ ਇੱਕ ਮੋੜ ਆ ਸਕਦਾ ਤੁਸੀਂ ਦਬਾਉਣਾ ਚਾਹਿਆ 40 ਦਿਨ ਉਹਨਾਂ ਨੂੰ ਘਰਾਂ ਦੇ ਅੰਦਰ ਕੈਦ ਰੱਖਣ ਦਾ ਭਰਮ ਪਾਲ ਕੇ ਸੋਚਿਆ ਕਿ ਹੁਣ ਸੰਗੀਨਾਂ ਦੇ ਛੱਲੇ ਲੋਕਾਂ ਨੂੰ ਲਿਆ ਕੇ ਲੋਕਾਂ ਦੀ ਆਵਾਜ਼ ਬੰਦ ਕੀਤੀ ਜਾ ਸਕਦੀ ਹੈ ਪਰ ਨਹੀਂ ਇਹ ਭੁਲੇਖਾ ਹੈ ਇਹ ਭੁਲੇਖਾ ਇੱਕ ਵਾਰ ਨਹੀਂ ਭੁਲੇਖਾ ਅਨੇਕਾਂ ਵਾਰ ਹੋ ਰਿਹਾ ਕਸ਼ਮੀਰੀ ਲੋਕ ਆਪਦੇ ਹੱਕਾਂ ਦੇ ਲਈ ਕਸ਼ਮੀਰੀ ਲੋਕ ਆਪਦੇ ਆਤਮ ਨਿਰਣੇ ਦੇ ਹੱਕ ਦੇ ਲਈ ਆਵਾਜ਼ ਬੁਲੰਦ ਕਰਦੇ ਆਏ ਆ ਤੇ ਉਹਨਾਂ ਨੂੰ ਸੰਸਾਰ ਦੇ ਕੋਨੇ ਚ ਕੋਨੇ ਚੋਂ ਆਪਦਾ ਹੁੰਗਾਰਾ ਮਿਲਦਾ ਤੇ ਭਵਿੱਖ ਦੇ ਵਿੱਚ ਵੀ ਹੁੰਗਾਰਾ ਮਿਲਣਾ ਉਹਨਾਂ ਨੂੰ ਜਾਰੀ ਰਹੇਗਾ
ਬਿਲਕੁਲ ਸਾਥੀ ਜੀ ਤੁਸੀਂ ਦੋਨੇ ਜਿਹੜੀਆਂ ਸਿਚੁਏਸ਼ਨ ਨੇ ਚਾਹੇ ਮਹਿਲ ਕਲਾਂ ਅਤੇ ਕਸ਼ਮੀਰ ਤੁਸੀਂ ਬਹੁਤ ਵਧੀਆ ਇਹਨਾਂ ਨੂੰ ਇਕੱਠਾ ਕੀਤਾ ਲੋਕ ਸੰਘਰਸ਼ਾਂ ਦੇ ਬਾਰੇ ਦੇ ਵਿੱਚ ਸਾਡੇ ਸੁਣ ਰਹੇ ਸਰੋਤਿਆਂ ਨੂੰ ਉਹ ਇਹ ਸੁਣ ਕੇ ਇਹ ਤੋਂ ਉਤਸ਼ਾਹਿਤ ਵੀ ਹੋਣਗੇ ਅਤੇ ਆਪਣੇ ਜਿੱਥੇ ਰਹਿੰਦੇ ਆ ਜਿਹੜੇ ਮੁਲਕਾਂ 'ਚ ਰਹਿੰਦੇ ਆ ਉਹਨਾਂ ਮੁਲਕਾਂ ਦੇ ਵਿੱਚ ਅਤੇ ਭਾਰਤ ਜਿਹੜੇ ਚੱਲ ਰਹੇ ਸੰਘਰਸ਼ ਵਾ ਉਹਨਾਂ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਸਾਥੀ ਜੀ ਸਰੋਤਿਆਂ ਨਾਲ ਸਾਂਝ ਪਾਓ ਕਿ ਜਿਹੜਾ 20 ਤਰੀਕ ਨੂੰ ਸਾਥੀ ਮਨਜੀਤ ਧਨੇਰ ਹੋਣਾਂ ਦੀ ਸਜ਼ਾ ਰੱਦ ਕਰਨ ਵਾਸਤੇ ਇੱਕ ਵੱਡੀ ਰੈਲੀ ਦਾ 20 ਸਤੰਬਰ ਨੂੰ ਪਟਿਆਲੇ ਦੇ ਵਿੱਚ ਜਿਹੜਾ ਆਯੋਜਨ ਕੀਤਾ ਗਿਆ ਆ ਤੁਸੀਂ ਖੁਦ ਜਿਹੜੇ ਸਾਡੇ ਸਰੋਤੇ ਇੱਥੇ ਸੁਣ ਰਹੇ ਨੇ ਜਾਂ ਬਾਅਦ ਦੇ ਵਿੱਚ ਪੰਜਾਬ ਵਿੱਚ ਸੁਣਨਗੇ ਉਸ ਰੈਲੀ ਵਿੱਚ ਪਹੁੰਚਣ ਦਾ ਤੁਸੀਂ ਸੱਦਾ ਦਿਓ
ਇਹ ਸਾਡੀ ਲੜਾਈ ਦਾ ਇਸ ਸੰਘਰਸ਼ ਦਾ ਜਾਂ ਦੂਸਰਾ ਪੜਾਅ ਹੈ
ਜੀ,
ਇਹ ਪੜਾਅ ਦੇ ਵਿੱਚ ਅਸੀਂ ਉਸੇ ਦਿਨ ਤੇ ਅਗਲੇ ਦਿਨ ਸਮੁੱਚੇ ਪੰਜਾਬ ਦੇ ਅੰਦਰ ਸੈਂਕੜੇ ਥਾਵਾਂ ਤੇ ਕੁੰਡਾ ਪੁਲਿਸ ਅਤੇ ਅਦਾਲਤੀ ਗੱਠਜੋੜ ਦੀਆਂ ਅਰਥੀਆਂ ਸਾਰ ਕੇ ਵਿਰੋਧ ਕੀਤਾ ਹੈ। ਜਿਹੜੀ ਲੋਕਾਂ ਚ ਇਹਨਾਂ ਨੇ ਦਹਿਸ਼ਤ ਪਾਉਣ ਦਾ ਯਤਨ ਕੀਤਾ ਸੀ, ਉਸ ਦਹਿਸ਼ਤ ਨੂੰ ਚੱਕਣਾ ਚੂਰ ਕੀਤਾ। ਲੋਕ ਵੱਡੀ ਗਿਣਤੀ ਦੇ ਵਿੱਚ ਇਸ ਘਰਾਂ ਦੇ ਵਿੱਚੋਂ ਬਾਹਰ ਆਏ ਹੈ, ਖਾਸ ਕਰਕੇ ਉਸ ਧਰਤੀ ਤੇ ਮਹਿਲ ਕਲਾਂ ਪਿੰਡ ਦੇ ਵਿੱਚ ਜਿੱਥੇ ਬਹੁਤ ਵੱਡੀ ਉਹਨਾਂ ਗੁੰਡਿਆਂ ਦੀ ਦਹਿਸ਼ਤ ਸੀ, ਉੱਥੇ ਸੈਂਕੜੇ ਲੋਕ ਜਦੋਂ ਅਰਥੀ ਫੂਕੀ ਸਰਕਾਰ ਦੀ ਤਾਂ ਸੈਂਕੜਿਆਂ ਦਾ ਇਕੱਠ ਹੋ ਕੇ ਉਹਨਾਂ ਲੋਕਾਂ ਨੇ ਕਿਹਾ ਕਿ ਹਾਂ ਮਨਜੀਤ ਧਨੇਰ ਦੀ ਸਜ਼ਾ ਕਦਾ ਤੱਕ ਬਰਕਰਾਰ ਨਹੀਂ ਕਰਾਂਗੇ। ਅੱਜ ਉਹ ਪਿੰਡਾਂ ਦੇ ਵਿੱਚੋਂ ਮਾਣ ਆ, ਜਿੰਨੀਆਂ ਮੀਟਿੰਗਾਂ ਹੋ ਰਹੀਆਂ ਨੇ, ਜਿੰਨੀ ਤਿਆਰੀ ਹੋ ਰਹੀ ਹੈ ਕਿ ਸਾਡੀਆਂ ਵੱਡੀ ਗਿਣਤੀ ਸੈਂਕੜਿਆਂ ਦੀ ਤੁਰਾਹ ਦੇ ਵਿੱਚ ਉਹ ਸੱਤ ਦਿਨ ਦਾ ਤਾਂ ਨਹੀਂ ਪੱਕਾ ਮੋਰਚਾ ਹੈ, ਉਹ ਮੋਰਚੇ ਚੱਲਣ ਦੇ ਲਈ ਮੋਰਚੇ ਦੇ ਜਿਹੜੇ ਆਗੂ ਨੇ ਵਿਚਾਰਾਂ ਕਰ ਰਹੇ ਆ ਕਿ ਮੋਰਚਾ ਲਾਉਣਾ ਕਿਵੇਂ ਆ, ਉਹਦੇ ਪ੍ਰਬੰਧ ਕਿਵੇਂ ਕਰਨੇ ਆ, ਉੱਥੇ ਐਡੇ ਵੱਡੇ ਖਰਚਿਆਂ ਦਾ ਪ੍ਰਬੰਧ ਕਿਵੇਂ ਕਰਨਾ, ਤਾਂ ਉਹਦੇ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਉਹ ਇੱਕ ਰੈਲੀ ਨਹੀਂ ਹੈ, ਅਸਲ ਚ ਪਟਿਆਲਾ ਵਿਖੇ ਪੱਕਾ ਮੋਰਚਾ ਹੈ, ਉਹ ਪੱਕਾ ਮੋਰਚਾ 20 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਉਹ ਪਟਿਆਲੇ ਪ੍ਰਸ਼ਾਸਨ ਕਿੱਥੇ ਥਾਂ ਦਿੰਦਾ ਹੈ, ਕਰਨ ਦਿੰਦਾ ਵੀ ਕਿ ਨਹੀਂ ਦਿੰਦਾ, ਕੱਲ ਉਹਨਾਂ ਤੇ ਨਿਰਭਰ ਕਰਦੀ ਹੈ ਕਿ ਉਹ ਆਉਣ ਵਾਲੇ ਜਿਹੜਾ ਦਮ ਮਾਰਦਾ ਕਿ ਅਸੀਂ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਇੱਥੋਂ ਦੀ ਪੰਜਾਬ ਸਰਕਾਰ ਵੀ ਕੇਂਦਰੀ ਸਰਕਾਰ ਵੀ ਫਤਵਾ ਦੇ ਕੇ ਦਿੰਦੀ ਹੈ। ਇਹ ਦੇਖਣਾ ਇਹ ਹੈ ਕਿ ਜਿਹੜੇ ਇਹਨਾਂ ਦੇ ਗੱਲਾਂ ਦੇ ਵਿੱਚ ਦਮ ਕਿੰਨਾ ਕੁ ਹੈ, ਪਰ ਸਾਨੂੰ ਤਾਂ ਇਹ ਗੱਲ ਸੱਚ ਹੈ ਕਿ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਕਿ ਇਹ ਸਾਡੇ ਸੰਘਰਸ਼ ਨੂੰ ਨੀਹੋਂ ਲਾਉਣ ਦਾ ਯਤਨ ਨਹੀਂ ਕਰਨਗੇ, ਪਰ ਇਹਨਾਂ ਦੇ ਕਸ਼ਮੀਰ ਜੇ ਇਹਨਾਂ ਨੇ ਹਰ ਜਿਹੜਾ ਸਾਡੇ ਨਾਲ ਜਿਹੜੀ ਵੀ ਸਾਜਿਸ਼ ਇਸ ਦਾ ਪ੍ਰਸ਼ਾਸਨ ਇਥੋਂ ਦੀ ਸਰਕਾਰ ਜਿਸ ਢੰਗ ਦੀ ਸ਼ਾਸਨ ਨਾਲ ਪੇਸ਼ ਆਊਗੀ, ਅਸੀਂ ਹਰ ਸ਼ਾਸਨ ਦਾ ਲੋਕ ਸੱਤਾ ਚ ਭਾਂਡਾ ਭੰਨਾਂਗੇ। ਅਸੀਂ 20 ਸਤੰਬਰ ਮੋਰਚੇ ਦੀਆਂ ਤਿਆਰੀਆਂ ਕਰ ਲਈਆਂ ਨੇ, ਅਸੀਂ ਜਮਤਾਂ ਬਣਾ ਰਹੇ ਹਾਂ, ਪਿੰਡਾਂ ਦੇ ਵਿੱਚ ਰਾਸ਼ਨ ਇਕੱਠਾ ਕੀਤਾ ਜਾ ਰਿਹਾ, ਪਿੰਡਾਂ ਚ ਫੰਡ ਇਕੱਠਾ ਕੀਤਾ ਜਾ ਰਿਹਾ, 1,20,000 ਪੰਜਾਬ ਦੇ ਮਾਧਿਅਮ ਮਾਲਵਾ ਦੁਆਬਾ ਤਿੰਨਾਂ ਖੇਤਰਾਂ ਦੇ ਵਿੱਚ ਪਹੁੰਚ ਚੁੱਕਿਆ, ਵੰਡਿਆ ਜਾ ਰਿਹਾ, 50,000 ਦੀ ਗਿਣਤੀ ਦੇ ਵਿੱਚ ਲੀਫਲੈਟ ਵੰਡਿਆ ਜਾ ਰਿਹਾ, ਔਰ ਸਾਡੀਆਂ 500 ਫਲੈਕਸਾਂ ਲੱਗ ਚੁੱਕੀਆਂ ਨੇ ਜਿਹੜੀਆਂ ਪੱਕੇ ਮੋਰਚੇ ਦੇ ਪਹੁੰਚਣ ਦਾ ਹਰ ਥਾਂ ਦੇ ਉੱਤੇ ਲੁਧਿਆਣੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਡੀਆਂ ਫਲੈਕਸਾਂ ਲੋਕਾਂ ਨੂੰ ਲਗਾਤਾਰ ਸੁਨੇਹਾ ਦਿੰਦੀਆਂ ਰਹਿਣਗੀਆਂ, ਔਰ ਸਾਡੇ ਸਟਿੱਕਰ ਸਾਧਨਾਂ ਦੇ ਉੱਤੇ ਵੀ ਅਸੀਂ ਹਰ ਉਹ ਢੰਗ ਜਿਹੜੇ ਢੰਗ ਦੇ ਨਾਲ ਵੀ ਅਸੀਂ ਇਹ ਗੱਲ ਲੋਕਾਂ ਚ ਲਿਜਾ ਸਕਦੇ ਹਾਂ ਕਿ ਸਜ਼ਾ ਨਿਹੱਕੀ ਕਿਵੇਂ ਹੈ, ਸਜ਼ਾ ਰੱਦ ਕਿਵੇਂ ਹੋਣੀ ਚਾਹੀਦੀ ਹੈ, ਔਰਤਾਂ ਤੇ ਜਬਰ ਜ਼ੁਲਮ ਦਾ ਮਸਲਾ ਕੀ ਹੈ, ਅਸੀਂ ਇਹ ਲੈ ਕੇ ਜਾ ਰਹੇ ਹਾਂ ਲੋਕਾਂ ਦੇ ਵਿੱਚੋਂ। ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਸੀ, ਖਾਸ ਕਰਕੇ ਇਹ ਪੰਜਾਬ ਦੇ ਲੋਕ ਨੇ ਜਿਹੜੇ ਇਹ ਸਿੱਧੀ ਲੜਾਈ ਲੜ ਰਹੇ ਆ, ਸਿੱਧੇ ਜੰਗੀ ਮੈਦਾਨ ਦੇ ਵਿੱਚ ਕੁੱਦੇ ਹੋਏ ਆ। ਇਹ ਸਰੋਤਿਆਂ ਨੂੰ ਜਿਹੜੀ ਮੇਰੀ ਇਹ ਅਪੀਲ ਹੈ ਕਿ ਇਹ ਜੰਗ ਲੜਨ ਵਾਸਤੇ, ਇਹ ਲੋਕ ਕੋਲ ਲੜਨ ਵਾਸਤੇ ਅਸੀਂ ਕਾਫੀ ਨਹੀਂ ਹਾਂ, ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਕੋਈ ਕਲਮ ਦੇ ਨਾਲ ਸਹਿਯੋਗ ਕਰ ਸਕਦਾ ਹੈ, ਕੋਈ ਆਰਥਿਕ ਰੂਪ ਸਹਿਯੋਗ ਕਰ ਸਕਦਾ ਹੈ, ਸਾਡੇ ਪਿੰਡਾਂ ਦੇ ਵਿੱਚ ਸਾਨੂੰ ਮਾਣ ਆ ਕਿ ਸਾਡੇ 2 ਰੁਪਏ ਦਿੱਤੇ ਹੋਏ ਮੋਚੀ ਦਾ ਵੀ ਸਾਡੇ ਕੋਲ ਵੱਡਾ ਸਹਿਯੋਗ ਹੈ, ਤੇ ਕੁੱਝ ਲੋਕ ਸਾਡੇ ਅਜਿਹੇ ਵੀ ਨੇ ਜਿਹੜੇ ਕਹਿੰਦੇ ਕਿ ਬਾਈ ਜੀ ਪਰਚੀ ਜਦੋਂ ਲੈ ਕੇ ਜਾਂਦੇ ਕਿ ਭਰ ਲਓ ਪਰਚੀ, 1,000 ਦੀ ਭਰ ਲਓ, 5,000 ਦੀ ਭਰ ਲਓ, 10,000 ਦੀ ਭਰ ਲਓ, ਅਜਿਹੇ ਵੀ ਲੋਕ ਨੇ। ਇਸ ਕਰਕੇ ਜਿਹੜੇ ਸਾਡੇ ਵਤਨੋਂ ਬਾਹਰ ਲੋਕ ਬੈਠੇ ਆ, ਸਾਡੇ ਸਿਹਤ ਸਰੋਤੇ ਬੈਠੇ ਆ, ਉਹਨਾਂ ਨੂੰ ਸਾਡੀ ਤੁਹਾਡੇ ਰਾਹੀਂ ਤੁਹਾਡੇ ਮੀਡੀਆ ਦੇ ਰਾਹੀਂ ਇਹ ਬੇਨਤੀ ਹੈ ਕਿ ਤੁਸੀਂ ਇਹ ਸੰਘਰਸ਼ ਦੀ ਕੋਈ ਥਾਂ ਨਹੀਂ ਹੈ ਤੇ ਕਿੱਧਰ ਨੂੰ ਜਾਣਾ, ਕਿਸ ਪਾਸੇ ਨੂੰ ਵਧਣਾ, ਅਸੀਂ ਅੱਜ ਕੋਈ ਇਹਦੇ ਬਾਰੇ ਇਮੈਜਿਨ ਨਹੀਂ ਕਰ ਸਕਦੇ, ਅੱਜ ਕੋਈ ਪੱਕੀ ਤੁਹਾਨੂੰ ਅਸੀਂ ਅਸੈਸਮੈਂਟ ਨਹੀਂ ਕਰ ਸਕਦੇ ਕਿ ਕਿੱਧਰ ਨੂੰ ਇਹਨੇ ਵਧਣਾ ਹੈ, ਆਉਣ ਵਾਲੇ ਸਮੇਂ ਚ ਇਹਦਾ ਰੁੱਖ ਕੀ ਹੋਊਗਾ, ਇਹ ਸਰਕਾਰ ਦੇ ਰੁੱਖ ਤੋਂ ਤੈਅ ਹੋਣਾ। ਪਰ ਲੋਕਾਂ ਦਾ ਰੁੱਖ ਇਹ ਹੈ, ਅਸੀਂ ਹਰ ਜਬਰ ਜ਼ੁਲਮ ਦੇ ਬਾਵਜੂਦ ਵੀ ਅਸੀਂ ਲੜਾਂਗੇ, ਅਸੀਂ ਜਿੱਤਾਂਗੇ, ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਵਾ ਕੇ ਰਹਿਣਗੇ। 20 ਸਤੰਬਰ ਜਿਹੜੇ ਕਾਫਲੇ ਨੇ ਉਹ ਕਾਫਲੇ ਮੁਲਾਜ਼ਮਾਂ ਦੇ, ਕਿਸਾਨਾਂ ਦੇ, ਮਜ਼ਦੂਰਾਂ ਦੇ, ਨੌਜਵਾਨਾਂ ਦੇ, ਔਰਤਾਂ ਦੇ, ਉਹਨਾਂ ਕਾਫਲਿਆਂ ਨੇ ਆਪਦੀਆਂ ਤਿਆਰੀਆਂ ਆਪਦੇ ਸਾਧਨ ਕਰ ਲਏ ਆ, ਉਹ ਤਿਆਰੀਆਂ ਚ ਰੁੱਝੇ ਹੋਏ ਆ। ਜਾਣੀ ਗੱਲ ਕੀ ਹੈ ਕਿ ਸਾਡੇ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਵਿੱਚੋਂ ਕਾਫਲੇ 20 ਸਤੰਬਰ ਨੂੰ ਕਿਸਾਨ ਕਿਵੇਂ ਜਾਣਗੇ, ਉਹ ਟਰਾਲੀਆਂ ਤੇ ਜਾਣਗੇ, ਟਰਾਲੀਆਂ ਸਾਡਾ ਆਪਦਾ ਮੋਰਚਾ ਹੋਣਗੀਆਂ, ਟਰਾਲੀਆਂ ਦੇ ਵਿੱਚ ਉਹਨਾਂ ਦਾ ਘਰ ਹੋਵੇਗਾ ਜਿਹਦੇ ਵਿੱਚ ਰਾਸ਼ਨ ਵੀ ਰੱਖਿਆ ਹੋਵੇਗਾ, ਜਿਹਦੇ ਵਿੱਚ ਦੁੱਧ ਚਾਹ ਪਾਣੀ ਸਾਰਾ ਪ੍ਰਬੰਧ ਮੌਜੂਦ ਹੋਵੇਗਾ, ਉਹ ਜਾਣੀ ਘਰ ਹੀ ਸਾਡਾ ਉਸ ਜਿਸ ਥਾਂ ਤੇ ਵੀ ਇਹ ਦੇਖਣਾ ਕਿ ਜਾਣ ਵੀ ਦਿੰਦੇ, ਨਹੀਂ ਤਾਂ ਫਿਰ ਰਸਤੇ ਚ ਸਾਡੇ ਕਿੰਨੇ ਘਰ ਪੈਣੇ ਹੈ, ਪ੍ਰਸ਼ਾਸਨ ਨੇ ਵੇਖਣਾ, ਇਹ ਸਰਕਾਰ ਨੇ ਵੇਖਣਾ ਹੈ ਕਿ ਥਾਂ ਥਾਂ ਦੇ ਉੱਤੇ ਸਾਡੇ ਮੋਰਚੇ ਲਵਾਉਣੇ ਜਾਂ ਇੱਕ ਮੋਰਚਾ ਲਵਾ ਕੇ ਮਨਜੀਤ ਨੂੰ ਇਨਸਾਫ਼ ਦਵਾਉਣਾ ਹੈ। ਮਨਜੀਤ ਨੂੰ ਇਨਸਾਫ਼ ਨਹੀਂ, ਉਹ ਲੋਕ ਪੱਕੀ ਆਵਾਜ਼ ਨੂੰ ਇਨਸਾਫ਼ ਹੋਊਗਾ ਅਸੀਂ ਇਹਨਾਂ ਕਲਮਾਂ ਦੇ ਨਾਲ ਵੀ ਅਸੀਂ ਉਹਨਾਂ ਬੁੱਧੀਜੀਵੀਆਂ ਨੂੰ ਵੀ ਅਸੀਂ ਜਿਹੜੇ ਬਾਹਰ ਬੈਠੇ ਲੋਕ ਨੇ ਮੇਰੇ ਵੀਰ ਨੇ ਜਿਹੜੇ ਸਾਡੇ ਨੌਜਵਾਨ ਧੀਆਂ ਪੁੱਤ ਨੇ ਉਹ ਭਾਵੇਂ ਨਿਊਜ਼ੀਲੈਂਡ 'ਚ ਨੇ ਭਾਵੇਂ ਕੈਨੇਡਾ 'ਚ ਨੇ ਭਾਵੇਂ ਆਸਟ੍ਰੇਲੀਆ ਨੇ ਪ੍ਰਵਾਸ ਕਰਨ ਵਾਸਤੇ ਮਜਬੂਰ ਨੇ ਪਰ ਜੋ ਅੱਜ ਜੋ ਆਰਥਿਕ ਪੱਖੋਂ ਠੀਕ ਨੇ ਉਹਨਾਂ ਦਾ ਥੋੜਾ ਥੋੜਾ ਯੋਗਦਾਨ ਵੀ
ਬਿਲਕੁਲ
ਸਾਡੇ ਵਰਗੇ ਸਿਹਤ ਸਾਥੀਆਂ ਦੇ ਰਾਹੀਂ ਸਾਡੇ ਲਈ ਬਹੁਤ ਅਣਮੁੱਲਾ ਹੋਊਗਾ ਬੜਮੁੱਲਾ ਹੋਊਗਾ ਅਸੀਂ ਉਹਦੇ ਤਹਿ ਦਿਲ ਨੂੰ ਰਣੀ ਹੋਵਾਂਗੇ ਤੇ 20 ਸਤੰਬਰ ਦਾ ਮੋਰਚਾ ਇੱਕ ਇਤਿਹਾਸਕ ਮੋਰਚਾ ਹੋਵੇਗਾ
ਬਿਲਕੁਲ ਸਾਥੀ ਜੀ ਮੈਨੂੰ ਪਤਾ ਤੁਸੀਂ ਵੀ ਬਹੁਤ ਜਲਦੀ ਮੇਰੇ ਖਿਆਲ ਤੁਸੀਂ ਕੁਦਰਤੀ ਸਾਡੀ ਗੱਲਬਾਤ ਹੋ ਸਕੀ ਕਿਉਂਕਿ ਤੁਸੀਂ ਵੀ ਖਾਸ ਜਗ੍ਹਾ ਤੇ ਸਾਰੇ ਪ੍ਰਬੰਧ ਦੇ ਵਿੱਚ ਰੁੱਝੇ ਹੋਏ ਹੋ ਤਾਂ ਸਾਥੀ ਜੀ ਰੇਡੀਓ ਇਨਕਲਾਬ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਤੁਹਾਡੀ ਬਿਲਕੁਲ ਸਪੋਰਟ ਤੇ ਖੜੇ ਹਾਂ ਔਰ ਜਿਹੜੇ ਸਰੋਤੇ ਵੀ ਸਾਡੇ ਸੁਣ ਰਹੇ ਨੇ ਤੁਹਾਨੂੰ ਲਗਾਤਾਰ ਸੁਣਦੇ ਆ ਮੈਨੂੰ ਪੱਕਾ ਯਕੀਨ ਆ ਵੀ ਇਸ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਤੁਹਾਨੂੰ ਹਾਜ਼ਰ ਨੇ ਸੋ ਸਾਥੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਇਨਕਲਾਬ ਤੇ ਆਉਣ ਲਈ
ਤੁਹਾਡਾ ਸਾਰੇ ਸਾਥੀਆਂ ਦਾ ਸਿਹਤ ਮਿੱਤਰਾਂ ਦਾ ਦੋਸਤਾਂ ਦਾ ਸਰੋਤਿਆਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ
ਜੀ ਸਾਥੀ ਜੀ ਜ਼ਿੰਦਾਬਾਦ ਜੀ
ਤੋ ਦੋਸਤੋ ਇਹ ਸਨ ਸਾਥੀ ਨਾਰਾਇਣ ਦੱਤ ਇਨਕਲਾਬੀ ਕੇਂਦਰ ਪੰਜਾਬ ਤੋਂ ਸਾਰਿਆਂ ਨੂੰ ਜਾਣਕਾਰੀ ਮਿਲੀ ਗਈ ਹੈ ਕਿ ਅਸੀਂ ਇੱਥੇ ਬਾਹਰ ਦੂਰ ਬੈਠੇ ਜਿਸ ਵੀ ਰੂਪ ਵਿੱਚ ਉਹਨਾਂ ਦੀ ਸਹਾਇਤਾ ਕਰ ਸਕਦੇ ਹਾਂ ਸਾਡਾ ਸਾਰਿਆਂ ਦਾ ਇੱਕ ਸਮਾਜਿਕ ਫਰਜ਼ ਬਣਦਾ ਕਿ ਮਦਦ ਕਰੀਏ ਤੋ ਸਾਡੇ ਜਿਹੜੇ ਹੋਰ ਮਾਧਿਅਮ ਨੇ ਪਲੇਟਫਾਰਮਸ ਦੇ ਉਹਨਾਂ ਦੇ ਰਾਹੀਂ ਵੀ ਅਸੀਂ ਟਾਈਮ ਟੂ ਟਾਈਮ ਸਾਰੇ ਸਰੋਤਿਆਂ ਤੱਕ ਜਾਣਕਾਰੀ ਪਹੁੰਚਾਉਂਦੇ ਰਹਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਯੋਗਦਾਨ ਇਹਦੇ ਚ ਪਾ ਸਕਦੇ ਹਾਂ ਹਾਂ ਜਿਨ੍ਹਾਂ ਦੇ ਪਰਿਵਾਰ ਦੋਸਤ ਮਿੱਤਰ ਪੰਜਾਬ ਬੈਠੇ ਨੇ ਉਹ ਜ਼ਰੂਰ ਉਹਨਾਂ ਨੂੰ ਇਨਕਰੇਜ ਕਰ ਸਕਦੇ ਨੇ ਕਿ ਖੁਦ ਇਨ ਪਰਸਨ ਉੱਥੇ ਜਾ ਕੇ ਸਮਰਥਨ ਕਰਨ ਬਾਕੀ ਜਿਹੜੇ ਅਸੀਂ ਦੂਰ ਬੈਠੇ ਹਾਂ ਸਾਡੇ ਸਾਧਨ ਥੋੜੇ ਹੋਰ ਤਰੀਕੇ ਦੇ ਹੋ ਸਕਦੇ ਆ ਮਦਦ ਕਰਨ ਦੇ
ਬਿਲਕੁਲ ਬਿਲਕੁਲ ਅਨੂ ਜੀ ਔਰ ਜਿਹੜਾ ਕੱਲ ਜਿਹੜਾ ਚੰਡੀਗੜ੍ਹ ਵੀ ਮੋਰਚਾ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਲਾਇਆ ਉਹਦੇ ਵਿੱਚ ਵੀ ਸਰਕਾਰ ਨੇ ਬਹੁਤ ਧੱਕਾ ਕੀਤਾ ਅਗਲੇ ਹਫ਼ਤੇ ਵੀ ਕਰਾਂਗੇ ਅਸੀਂ ਇਹਦੇ ਬਾਰੇ ਸਾਥੀ ਨਾਲ ਗੱਲਬਾਤ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮੋਰਚਾ ਕਰਨ ਤੋਂ ਰੋਕਿਆ ਗਿਆ ਟਰਾਲੀਆਂ ਨੂੰ ਰੋਕਿਆ ਗਿਆ ਪਰ ਫਿਰ ਵੀ ਲੋਕਾਂ ਨੇ ਇੱਕ ਗੱਲ ਪੱਕੀ ਹੈ ਜੀ ਕਿ ਜਿਹੜੀ ਚੇਤਨਤਾ ਆ ਉਹ ਪਿੰਡ ਪਿੰਡ ਤੱਕ ਉੱਥੇ ਸਥਾਂ ਦੇ ਵਿੱਚ ਮੀਟਿੰਗ ਕਰਕੇ ਉਹਨਾਂ ਨੇ ਕਸ਼ਮੀਰ ਦੇ ਮਾਮਲੇ ਦੇ ਵਿੱਚ ਲੋਕਾਂ ਨੂੰ ਐਜੂਕੇਟ ਕੀਤਾ ਸੋ ਬਹੁਤ ਵਧੀਆ ਗੱਲ ਹੈ ਸੰਘਰਸ਼ੀ ਸਾਥੀ ਜਿਹੜੇ ਨੇ ਇਸ ਗੱਲ ਦੇ ਬਹੁਤ ਬਹੁਤ ਵਧਾਈਆਂ ਉਹਨਾਂ ਨੂੰ ਸੋ ਅਨੂ ਜੀ ਅਸੀਂ ਅਗਲੇ ਮਸਲੇ 'ਤੇ ਗੱਲਬਾਤ ਕਰਾਂਗੇ ਬਹੁਤ ਹੀ ਇੰਪੋਰਟੈਂਟ ਮਸਲਾ ਸਾਥੀਓ ਜ਼ਰੂਰ ਤੁਸੀਂ ਸਾਥੀ ਸਨੀ ਦੀ ਗੱਲ ਇਹ ਬਹੁਤ ਧਿਆਨ ਦੇ ਨਾਲ ਮੈਂ ਬੇਨਤੀ ਕਰਾਂਗਾ ਸੁਣਨੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੇ ਨਾਂ ਦੇ ਉੱਪਰ ਜਿਹੜੀ ਵਰਕਿੰਗ ਕਲਾਸ ਆ ਉਹ ਕਿਸ ਤਰੀਕੇ ਦੇ ਅਟੈਕ ਹੋ ਰਹੇ ਆ
ਚਿੱਟਾ ਰੰਗ ਤੇਰਾ ਜੇ ਹਿੰਸਾ ਦਾ ਨਿਸ਼ਾਨ ਹੈ ਆਏ ਦਿਨ ਹੁੰਦਾ ਕਾਤੋਂ ਲੋਕ ਤਾਂ ਦਾ ਕਾਣ ਹੈ ਚਿੱਟਾ ਰੰਗ ਤੇਰਾ ਜੇ ਹਿੰਸਾ ਦਾ ਨਿਸ਼ਾਨ ਹੈ आए दिन हुंदा का तू लोकता दा कान है हक दी जो गल कहे देश दा कानून ओनू हक दी जो गल कहे देश दा कानून ओनू सूली उत्ते दिंदा ए चढ़ा कादा तेनू चढ़े आए चा हवा दे हुलारिया दे नाल चूम चूम के तू कादी खुशी रहा है मना दस वे तिरंगिया दस वे तिरंगिया कादा तेनू चढ़े आए चा
ਦੋਸਤੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਦਿੱਲੀ ਤੋਂ ਸਾਥੀ ਸਨੀ ਹੋ ਗਏ ਨੇ ਜਿਹੜੇ ਕਿ ਰੈਵੋਲੂਸ਼ਨਰੀ ਵਰਕਰਸ ਪਾਰਟੀ ਆਫ ਇੰਡੀਆ ਤੋਂ ਨੇ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਫਾਈਨ ਵਗੈਰਾ ਬਹੁਤ ਜ਼ਿਆਦਾ ਵਧਾ ਦਿੱਤੇ ਗਏ ਨੇ ਔਰ ਸਖ਼ਤੀ ਜ਼ਿਆਦਾ ਕਰ ਦਿੱਤੀ ਗਈ ਹੈ ਉਹਦੇ ਉਹਦੀਆਂ ਪਰਤਾਂ ਖੋਲ੍ਹ ਕੇ ਦੇਖਾਂਗੇ ਕਿ ਉਹਦੇ ਵਿੱਚ ਐਕਚੁਲੀ ਹੈ ਕੀ ਹੈ
ਸਾਥੀ ਸਨੀ ਸਵਾਗਤ ਹੈ ਆਪਕਾ ਰੇਡੀਓ ਇਨਕਲਾਬ ਪੇ
ਜੀ
ਸ਼ੁਕਰੀਆ ਸਾਥੀ ਜੀ ਸਾਥੀ ਇਹ ਮਸਲਾ ਜੋ ਹੈ ਇਸ ਲਈ ਹਮਕੋ ਡਿਸਕਸ ਕਰਨਾ ਜ਼ਰੂਰੀ ਸਮਝਾ ਕੁਛ ਐਸੇ ਹੀ ਹਮਾਰੇ ਨਿਊਜ਼ੀਲੈਂਡ ਮੇਂ ਦੋਸਤੋਂ ਸੇ ਬਾਤ ਹੋ ਰਹੀ ਥੀ ਵੋ ਖੁਦ ਦਿੱਲੀ ਸੇ ਹੈ उन्होंने जो बात की मेरे साथ वो बहुत ही कमाल की थी कि क्या परसेप्शन क्या बनाया जा रहा है कि जी ये जो ट्रैफिक के जो नई रूल आए हैं लोगों के ऊपर सख्ती के लिए कि नियमों का पालन किया जाए. सो उन्होंने मेरे को क्या बोला कि जो भारत के लोग हैं वो लातों से मानते हैं. जो जो चल रहा है बहुत अच्छा चल रहा है, इन लोगों को ऐसे ही सुधारा जा सकता है. तो मुझे वो सुनकर बहुत ही हैरानी हुई कि रियलिटी क्या है और लोगों की जो परसेप्शन बन चुकी है जो मिडिल क्लास की या अपर क्लास की वो इसके मामले में क्या है. तो साथी आप बताएं कि खास करके दिल्ली में जो ऑटो रिक्शा चालक हैं, जो टैक्सी चालक हैं, जो आम मजदूर हैं जो फैक्ट्री में काम करते हैं, कैसे उन लोगों के ऊपर किस तरीके से वो मानसिक किस तरीके से फाइनेंशियली उनका नुकसान हो रहा है, उनको खाने के लाले पड़े हुए हैं इस जो नए जो रूल है उसके आने से. जी
पहले तो साथी मैं उन्हीं के बारे में बात करूंगा जिन साथी ने ये कहा कि भारत में लोगों को ये तो लात खा के ही काम करने की आदत है. दरअसल मुझे लगता है कि ये मध्य वर्ग उन्हें जो उनकी खुद की आदतों को पूरे अन्य लोगों पर भी थोप देता है. मजदूर वर्ग जो मेहनत करता है वो सबसे ज्यादा अनुशासित होकर मेहनत करता है, सबसे ज्यादा जिंदगी में उसके अनुशासन मौजूद होता है.
बिल्कुल सही साथी.
वो बिना चाहे तब भी उसको उतना अनुशासन में काम करना ही पड़ता है. अभी मारुति की फैक्ट्री में अगर तो किंग्स में उसको कुछ पार्ट असेंबल करने होते हैं और अगर वो पार्ट असेंबल उन सेकेंड के भीतर ना करे तो उसको काम से बाहर निकाला जाए. बहुत कम समय उस समय वो लंच करने से लेकर उसको पचाने जाने तक के लिए उसको कुछ सेकंड्स का समय मिलता
कोई शक नहीं
समय में करना था. जबकि मिडिल दूसरा जो मुख्य बात के लिए लोग यहाँ पे बात करने के लिए आए हैं
जी,
देखिए जो हो रहा है इस समय जब से इन्होंने ये भारी जुर्माना लगाया है, नया मोटर वाहन कानून पारित किया है के बाद से ये तो सभी को पता ही है, इतने अखबारों में आ रहा है कि भयंकर भयंकर जुर्माने लगाए गए हैं. 30,000 कहीं 40,000 3-4 लाख रुपए तक के जुर्माने लगे हैं. 6 लाख रुपए तक अभी उड़ीसा में एक जुर्माना लगाया गया है. ये जैसे इसको पेश इस तरह से किया जा रहा है जनता की सुरक्षा के लिए. अगर आप जिस किस्म से देखें जितने लोगों से हमारी मुलाकात हुई, हम लोगों ने इस बीच में पूरे इलाके में पर्चा बांटा तो लोगों से जो मुलाकात हुई पता चला अधिकतम जो जुर्माने कट रहे हैं वो टैक्सी वालों के कट रहे हैं, ऑटो वालों के कट रहे हैं, चुन चुन कर ई रिक्शा वालों के कट रहे हैं, टू व्हीलर वाली उसके जुर्माने उन पर जुर्माने लगाए जा रहे हैं. उसके आप पूरा उसमें करें कि 20,000-30,000 वैसे हैं जो कि पूरे साल भर में कमा के इतना रुपया नहीं बचा पाएंगे. मुश्किल से ई रिक्शा चलाते हैं वे चलाते हैं उतना ही वो कमा पाते हैं जितना कि वो अगले दिन का अपना पेट का गड्ढा भर सकते हैं.
बिल्कुल
इतना पैसा नहीं होता, इतना एक्स्ट्रा नहीं है उनके पास पैसा. कल भी हम लोग प्रदर्शन में तो वहाँ पे कई लोग आए थे
जी,
तो जो बता रहे थे कि उनके लिए ये संभव नहीं है. इस किस्म से ये जो पूरा इनके रोजी रोटी पर हमला सीधे किया जा रहा है और इस समय पुलिस जानबूझकर उन सारे स्पॉट्स पर खड़े होकर चेकिंग कर रही है जहां पर ई रिक्शा वाले सवारी के लिए इंतजार करते थे, जहां पर ऑटो वाले खासतौर पर सवारी के लिए खड़े होते थे. तो इसे पता चल रहा है कि ये पूरी प्रक्रिया में ये लोग जानबूझकर नेगेटिव आबादी को कर रहे हैं. रिलेटिवली देखें तो जो एसयूवीज में चलते हैं लोग, बड़ी गाड़ियों में चलते हैं, क्योंकि उनके चालान कट ही नहीं रहे, पुलिस वाले आमतौर पर भी नहीं रोकते हैं. अभी कल ही का कारण है, यूपी की एक अनसद चालान नहीं काटा गया जब उनसे पूछा पत्रकारों ने कि भाई आपका जो ये आप बिना उसके ट्रेवल कर रहे हैं, तो वो कह रहे कि हाँ हम आगे से इसको सारे नियमों को फॉलो करेंगे. ये तो निश्चित ही है कि ये आम जनता के लिए सीधे उनकी रोजी रोटी पर हमला है. और इसके पीछे कारण भी अगर स्पष्ट है पूरे अगर देखें तो ये 100 दिन के कार्यकाल में जो मोदी सरकार ने
जी
जन पूंजीपति घरानों को जितना इन्होंने पैसा दिया है
जी बिल्कुल,
जब वही खाता बजट के नाम इन्होंने बिजली टैक्स में छूट देकर, कॉर्पोरेट टैक्स में छूट देकर, हर किस्म के टैक्स में छूट देकर कुल बजट के बड़ा हिस्से में कई लाख करोड़ रुपए की छूट दी थी. उसके बाद अभी निर्मला सीतारमन जी ने फिर घोषणा की हम लोग इनको को 70,000 करोड़ रुपए सरकार अपनी तरफ से देगी क्योंकि वो लोग एनपीएस के बोझ तले दबे हुए हैं। जो नॉन बैंकिंग फाइनेंशियल कंपनीज थी जैसे पिछले साल INDFS बर्बाद हुई, उसके बाद से एक सिलसिला जारी है बहुत सारी कंपनीज का बर्बाद होने का। इन्होंने ये भी गारंटी दी कि सारे जितने भी पब्लिक बैंक हैं वो लोग इन ऐसी कंपनीज के जितने भी एसेट्स हैं जिनको वो खरीदने में सक्षम नहीं है उनके एसेट्स को 1,30,000 करोड़ रुपए एसेट्स को खरीदे सारे पब्लिक बैंक,
मतलब तो उसको
हमारे पैसे से वो खरीदे जाएंगे, उनको
उसको बेल आउट किया जाएगा गवर्नमेंट की तरफ से।
जी बिल्कुल, गवर्नमेंट की तरफ से बेल आउट करवाया जाएगा, उसको कंडीशन लगा के उसमें 6 महीने में पहले 6 महीने में खरीदारी पे गारंटी भी दी जा रही
है,
कुछ नहीं होता तो सरकार गारंटी दे। अभी सबको पता है RBI की तरफ से 1,70,000 करोड़ रुपए निकाल लिए, सरकार का ये जो पूरा इतना पैसा जमकर इन्होंने निकाला है ये फिस्कल डेफिसिट इनका है, इसकी भरपाई करने के लिए ये लोग इतना जमकर वसूली कर रहे हैं अभी हम जनता के बीच से जमकर ये पूरा जुर्माना लगा रहे हैं, और वो भी टारगेट इनका खास टारगेट गरीब आबादी है,
बिल्कुल
तरह से गरीब आबादी टारगेट में है इनके, उनके चालान कर रहे हैं।
साथी मैं चाहूंगा आपने जो पहले उसको फिर रिपीट करें कि किस तरीके से पूंजीपतियों को बेल आउट किया जा रहा है और खजाना जो है वो खाली किया जा रहा है, वो खजाने को भरने के लिए जो गरीब लोग हैं उनको ये ट्रैफिक नियमों की वो सख्त करने के लिए उसको खजाने से गरीब लोगों से फिर से भरा जा रहा है, आप ये कहना चाहते हैं? बिल्कुल बिल्कुल साथ, यहाँ आगे बात करें। जी जी साथी जारी रखिए। जी
अब तो इसके आगे हम लोग मतलब देखें तो जैसे इसी से पता चलता है कि उदाहरणों से बैंगलोर में पहले जब पुरानी दरों से ये जो जुर्माना लगता था उसी में सालाना 100 करोड़ रुपए एक शहर बैंगलुरु से
साथी आपकी थोड़ी लाइन थोड़ी खराब है, थोड़ा बाहर आ जाएं तो कुछ ऐसा तो आवाज थोड़ी ठीक नहीं आ रही। जी हाँ अभी ठीक है। जी
मैं यही कह रहा था कि जैसे पहले बेंगलुरु में
जी
जब पुरानी दरों से जब जुर्माने काटे जा रहे थे तभी साल भर में 100 करोड़ रुपए सरकार ने इससे पूरा रेवेन्यू अर्न किया था। अब जबकि नए दरों से ये इन्होंने इतना ज्यादा इसमें रेट बढ़ाया है, कई गुने की वृद्धि की है, कहीं कहीं उसमें तो मतलब सीधे 100 गुने तक की वृद्धि कर दी थी जुर्माने में, इसी से हम अंदाजा लगा सकते हैं अब ये कितना इसमें कमाई करने वाले हैं, ये 1,000 करोड़ रुपए कमा सकते हैं इस हिसाब से। और कुल मिलाकर ये सिर्फ बेंगलुरु की बात है, और पूरे देश में देखा जाए तो ऐसे सारे बड़े कॉस्मोपॉलिटन सिटीज को अगर जोड़ा जाए तो उसी से पता चल जाएगा कि ये जमकर मुनाफा इससे कमा रहे हैं, सारा रेवेन्यू अपना अर्न कर रहे हैं। खुद नितिन गडकरी जी को भी खुद इस पर सफाई देनी पड़ी थी, जो मिनिस्टर ऑफ ट्रांसपोर्ट हैं और रोड्स के जो मिनिस्टर हैं
जी,
उन्होंने कहा नहीं भाई हम लोगों का ये मकसद ये नहीं है कि हम लोग रेवेन्यू अर्न करें, हमारा मकसद जनता की सुरक्षा है। और उनका कहना था कि भाई जनता की सुरक्षा इसलिए मकसद है, जनता तो जब भारी जुर्माने लगेंगे तो जनता कानून से डरेगी, और फांसीवादी की तरह उनका भी यही मानना है कि जनता को कानून से डरना चाहिए। जनता को कानून से क्यों डरना चाहिए, क्रिमिनल्स कानून से डरना चाहिए, जनता के बीच में भी कानून का खौफ ऐसे बैठाना चाहते हैं, अब उनका यही स्टेटमेंट था। और के आगे ये कहते हैं कि हादसे हम लोग रोकना चाहते हैं, कि हर साल जो सड़कों पर हादसे होते हैं
जी
वो रोकना चाहते हैं, इसलिए ये सख्त कानून लेकर आए। लेकिन ये जो सख्त कानून है यही बात है कि सख्त कानून सारे गरीबों पे ही लागू होता है,
बिल्कुल
पूंजीपतियों पर जैसे जब पूरा NPA जब इन्होंने इतना किया, जब पिछले कार्यकाल में मोदी सरकार ने सबको विजय माल्या को भगाया, नीरव मोदी को भगाया, मेहुल चौकसी को भगाया, तब इनके कोई सख्त कानून नहीं थे। हर साल इतना बेल आउट पैकेज देते हैं नॉन परफॉर्मिंग एसेट्स कंपनी को, पहले बढ़ने देते हैं, उनका दिवालिया पिटने देते हैं, और जिससे कि उनके ऊपर से वो लोन चुकाने की जो शर्त है कि उनको लोन चुकाना हो वो बच जाते हैं, डिक्लेयर कर दिए जाते हैं NPA,
15 साल इनका चला आ रहा है उस पर कोई सख्त कानून नहीं है. देश में हर साल में 48,000 मजदूरों की फैक्ट्रियों में काम करते वक्त कहीं पर भी शहरों के अंदर जगह पर मौत होती है.
बिल्कुल साथी,
तो रोकने के लिए ये सख्त कानून की बात नहीं होती है. जितने भी फैक्ट्री एक्ट के तहत जितने भी कानून है उस पर कभी सख्त कानून नहीं दिखते हैं. ये लोग एनवायरमेंट क्लियरेंस के नाम
जी जी तो जी जी बात करें साथी जी
एनवायरमेंट क्लियरेंस नहीं लेते हैं सारे बड़े पूंजीपति घराने. फैक्ट्रियों के लाइसेंस, कई फैक्ट्रियों के लाइसेंस नहीं है. अभी भी हम लोग जहाँ पर काम कर रहे हैं वजीरपुर से लेकर दिल्ली के कई दिल्ली के 29 औद्योगिक क्षेत्रों में जो ज्यादातर जितने भी एमएसएमईज के तहत जो छोटी फैक्ट्रीज आती हैं जहाँ पर आमतौर पर एवरेज साइज 50 मजदूरों का है के फैक्ट्रियों में अधिकतम फैक्ट्रियां इलीगल चल रही हैं. मैक्सिमम फैक्ट्रीज रजिस्टर्ड ही नहीं है, लाइसेंस ही नहीं लेती हैं. हम प्रूव भी नहीं कर सकते. हम अक्सर लेबर कोर्ट पर जब केस लगता है तो उसमें प्रूव भी नहीं होता कि वो फैक्ट्री एग्जिस्टेंस
एग्जिस्टेंस
ही नहीं होता कागजों पर. तो ये सारे सख्त कानून क्यों मजदूरों के लिए और गरीबों के लिए होता है? इन लोगों के ऊपर क्यों नहीं लगता है? ये लाइसेंस की जब भी बात होती है तब नहीं लगता है. कोई श्रम कानून ये लागू नहीं करते हैं दिल्ली के अंदर. भी मजदूर ना तो वेतन मिलता है कुछ नहीं मिलता. लेकिन सारा सख्त कानून की जब बात आती है या जनता को कानून से डरना चाहिए उसके लिए उदाहरण सेट करने के लिए
गरीबों को
20-30 हजार रुपए के जुर्माने लगाए जा रहे हैं. इसी से इनका ये जो पूरा ढकोसला है साफ हो जाता है कि जनता की जेब पर डाका है. ना जो बजट जो इन्होंने पेश किया, जो सरकारी खजाने का जो घाटा हो गया उस घाटे को भरपाई करने के लिए जनता पर जुर्माना लगा रहे.
कोई कोई शक नहीं साथी.
अगर ये इस पर ही बात करें, जैसे अगर सही में इनका ये मकसद होता कि ये जनता के लिए अच्छों को ये रोकना चाह रहे हो, सड़कों पर जो हो रहे हादसे उनको रोकना चाहते हो, सबसे पहली चीज तो यही है कि सड़कों पर जो हादसे होते हैं उसमें से इन कारणों में से एक कारण जो बड़े कारण है उन पर ये कोई बात नहीं कर रहे हैं. जैसे सड़कों पर जो पॉट होल्स हैं, गड्ढे हैं, उनके लिए ये कोई बात नहीं करते हैं. देश में जितनी मौतें सड़कों पर गड्ढों के कारण होती हैं वो संख्या देश में होने वाले आतंकवादी घटनाओं में होने वाली मौतों से ज्यादा. जो राष्ट्रवादी सरकार बैठी हुई है जो अपनी छाती पीट पीट के पूरा आतंकवाद के नाम पर रोंदा पीटती रहती है, उनको तो ये बात कहनी चाहिए कि भाई ये जो हमेशा आतंकवाद पाकिस्तान पाकिस्तान की गोलियों से और आतंकवाद से जितनी मौत नहीं होती उससे ज्यादा मौतें सड़कों पर
गड्ढे से होती है.
पर जी उस पर ये कुछ नहीं करते हैं. सरकार के आंकड़े से मैं बता रहा हूँ, करीब 4,500 लोग हर साल सड़कों पर गड्ढों के कारण मारे जाते हैं.
और जो आवारा पशुओं का
जी दूसरी तरफ सड़कों पर आवारा पशुओं के कारण मौत होती है. इतनी हजारों में मौत होती है आवारा पशुओं की वजह से. उसके लिए सरकार कोई सख्त कानून नहीं लेके आती है, उसके लिए कुछ नहीं करती है. उसके लिए तो ये गौर रक्षा के लिए जो हवाई अपना घुमाते रहते हैं हर जगह पर और गाय की रक्षा करनी है. अभी मोदी जी कह रहे थे कि गाय के नाम पर लोग बिदकने लगते हैं, लेकिन सड़कों पर आवारा पशु जो लोगों की मृत्यु होती है और ये जो गाय के पुत्र हैं इनके गायों की भी मौत होती है उस पर तो ये कुछ नहीं करता.
बिल्कुल बिल्कुल बिल्कुल.
फिर दूसरा आगे देखें तो सड़कों पर लाइटनिंग की कमी है. लाइट नहीं है जगह जगह पर. सिग्नल प्रॉपरली फंक्शन नहीं करते हैं. कुछ बड़े शहरों में ठीक से फंक्शन करते हैं, बाकी जगह तो नहीं है ठीक से ट्रैफिक सिग्नल की व्यवस्था भी
जी बिल्कुल.
उसको लेकर ये लोग कुछ नहीं करते हैं. सारा ठीक है जनता पर फोड़ते हैं. आगे देखें आगे लोग सख्त कानून का ही ये बात करते हैं कि सब पे लागू होगा. तो ये सलमान खान जैसे लोगों पर लोगों को कुचल कर चले जाते हैं, फुटपाथ पर सोने वाले लोगों को.
बिल्कुल
बिल्कुल. कोई कार्यवाही नहीं होती है. इतने अमीर ज्यादा रोज इस तरह की घटनाएं आती है कि रात को 200 किलोमीटर पर घंटे की स्पीड से अपनी गाड़ियां दौड़ा रहे थे और कई लोगों पर चढ़ा दिया. रात को ही छूट जाते हैं, उनको तुरंत वहीं से बेल मिल जाती है. सालों साल मुकदमे चलते रहते हैं, कुछ नहीं आता. तो खुजली नहीं होती है. इन गरीब जनता के ऊपर लाया जाएगा तो वही 30,000-40,000 रुपए का जुर्माना लगाकर उनकी रोजी रोटी छीन ली जाएगी. यही बात की सुरक्षा का इनका ही इतना होता तो क्यों तमाम अफसर तमाम पुलिस वाले, अभी तो खूब इतनी वीडियो सर्कुलेट हो रही है जिसमें दिख रहा है कि पुलिस वाले खुद ट्रैफिक सिग्नल्स को नहीं मानते हैं, ट्रैफिक नियमों को नहीं मानते हैं, सीट बेल्ट खुद नहीं लगा के घूमते हैं, उस पर कुछ नहीं होता है, सरों की गाड़ियों को नहीं रोका जाता है, बड़े नेताओं की गाड़ियों को नहीं रोका जाता है। अभी भाजपा के नेताओं की खुद कई जगह रैली की फोटो सामने आ रही है,
नितिन गडकरी
पहले की खुद की फोटो बिना हेलमेट के घूम रहे हैं, उस पर इनको कुछ नहीं होता। अरे नियम कानून आम जनता के लिए ही होता है। इसके आगे आए अंत में तो जी इसके मूल कारणों पर आएंगे तो वो बात होगी। जैसे अगर इन सारे चीजों को जोड़े, इस पर एक और मतलब एक और चीज है, जैसे ये क्यों ये इतना ज्यादा बात कर रहे हैं इस समय के ज्यादा होने चाहिए सुरक्षा के कानून। जैसे अभी एक इन्होंने कानून बनाया है बीमा के लिए, ये बीमा होना चाहिए,
लोगों को
बीमा लेना चाहिए, इंश्योरेंस इंश्योरेंस लेना चाहिए, और इंश्योरेंस नहीं होगा तो उस पर ये फाइन काट रहा है। लेकिन ये खुद एक सरकार की रिपोर्ट है कि इंश्योरेंस कंपनीज जो थर्ड पार्टी इंश्योरेंस कंपनीज हैं, जब एक्सीडेंट हो जाता है उसमें अधिकतम केस में जिनका हादसा होता है उसको पैसा नहीं देती है, उसको किसी न किसी तरीके से टाल देती है, पर ये कोई सख्त कानून नहीं लाते हैं। यानी कि ये इंश्योरेंस कंपनीज के लिए तो खूब आपको आपके ऊपर फाइन कटेगा, लेकिन इंश्योरेंस कंपनीज पैसा ना दे जिनकी मृत्यु हो जाती है, जिसके लिए पूरा ये किया जा रहा है। ये इनका असल मकसद यही है ना, सुरक्षा हो और लोगों को अगर किसी को चोट लगती, किसी की मृत्यु होती है, उसके लिए उसके बदले वो कंपनीज उसको बीमा का पैसा देंगे, इंश्योरेंस का पैसा देंगे, लेकिन मैक्सिमम केसेस में कोई पैसा नहीं दिया जाता। पर ये लोग कोई कार्रवाई नहीं करता है, नहीं कार्रवाई जनता के ऊपर होती है। तो आगे इस पर बात करें, जैसे मूल कारण पूरा सरकार की रिपोर्ट है वो यही बताती है कि सबसे ज्यादा एक्सीडेंट्स किसकी वजह से होते हैं, ओवर स्पीडिंग की वजह से होते हैं, सबसे ज्यादा एक्सीडेंट्स होते हैं सड़कों पर अनियंत्रित वाहन की वजह से, सबसे ज्यादा एक्सीडेंट्स होते हैं। मिलाकर बात की जाए कि किसकी वजह से होते हैं, सड़कों पर कैपेसिटी से ज्यादा वाहनों की मौजूदगी है, क्योंकि वाहन इतने ज्यादा हैं सड़कों पर, एक्सीडेंट्स होंगे ही होंगे, आप उसको अवॉइड नहीं कर सकते। एक तरफ ये सरकार इतने ज्यादा इसको तो खुद प्रोत्साहन देती है कि सड़कों पर निजी वाहनों की संख्या बढ़े, दूसरी तरफ क्यों लोग यदि वाहन लेते हैं, जैसे दिल्ली के अंदर ही हम जो दिल्ली के आउटर स्कर्ट्स पे ज्यादातर जो गरीब आबादी रहती है, जो जगह जगह पर शहरों में काम करने के लिए जाती है, या तो फैक्ट्री इलाकों में या ऑफिसों में या दुकानों पर काम करने के लिए जाती है, तो ज्यादातर आउटर एरिया में रहती है, वहां से उनकी कनेक्टिविटी का स्तर इतना पुअर है, उनको या तो बाइक्स लेनी पड़ेगी या कुछ ना कुछ लेके आना ही पड़ता है, और उस समय इतनी मारामारी होती है, जैसे उस समय लोग कहीं से भी निकलने को तैयार होते हैं, एक एक घंटे का जाम अभी भी लगता है दिल्ली में उन कोनों पे, तो वहां पर लोग किसी भी तरफ से दूसरी तरफ से रोड के निकलने की कोशिश करते हैं। पहली चीज जैसे इस पे एक आध निजी वाहनों को इतना बढ़ाते हैं, जन परिवहन की सुविधा को पब्लिक ट्रांसपोर्ट के सिस्टम है उसको अपने इतना कमजोर कर दिया है, वहां पर कोई डीटीसी की बसेज नहीं आती, उसकी फ्रीक्वेंसी बहुत कम है, वहां पर इनका कोई इतना सिस्टम ही नहीं है कि लोग उन बसेज में बैठकर जा सकें प्रॉपरली जनसंख्या के अनुपात में, लेकिन वहां पे इसी वजह से भरकर इतने सारे व्हीकल्स होंगे कि जाएंगे और वो ट्रैफिक सिग्नल्स को तोड़ेंगे ही, नहीं पहुंचेंगे ऑफिस, नहीं पहुंचेंगे टाइम पर, नौकरी से निकलेंगे उनके ऊपर तो ये तलवार लटकती रहती है, नहीं पहुंचेंगे टाइम पर। ये पूरा इसी से जुड़ा हुआ है कि निजी वाहन जरूरत से ज्यादा, ये तो खुद सरकार और ज्यादा ऐसी पॉलिसीज बना ज्यादा से ज्यादा लोग निजी वाहन खरीदें, ये प्रमुख कारण है एक्सीडेंट्स के होने का, ओवर स्पीडिंग और ये सारे अनियंत्रित वाहनों की वजह से। दूसरी तरफ ये जन परिवहन को कमजोर करती है, अगर बेटर कनेक्टिविटी हो, निःशुल्क पब्लिक ट्रांसपोर्ट मतलब फ्री पब्लिक ट्रांसपोर्ट का सिस्टम हो बहुत बेहतर कनेक्टिविटी वाला, तो लोगों को जरूरत नहीं पड़ेगी इतना अपना निजी वाहनों को यूज करने की। अगर कोई करता भी है एक्सेस यूज तो सरकार को उस पर टैक्स लगाना चाहिए, एक दर से ज्यादा पेट्रोल के यूजेज करने वाली कुछ ऐसी महंगी कारें होती है जो ज्यादा पेट्रोल यूज करती है तो उस पर टैक्स लगाना चाहिए हमको, ऐसा कुछ नहीं करती है। जैसे अभी हम पढ़ रहे थे इस बीच में तो स्वीडन का एक उदाहरण मिला, स्वीडन में जो सरकार है उन्होंने ये कहा कि मैक्सिमम एक्सीडेंट्स होते हैं वो जनता की जिम्मेदारी की वजह से नहीं होते, जनता के ट्रैफिक नियमों पे पालन ना करने की वजह से नहीं, बेसिकली जो आपका जो पूरा ट्रांसपोर्टेशन का सिस्टम है, रूट्स का नेटवर्क है, अगर वो पुअरर होगा तो एक्सीडेंट्स होंगे ही होंगे। उन्होंने इसको पूरा जैसे ये लेन्स को अलग करके, जैसे बसेस की लेन्स अलग होंगी, रिक्शा जैसे जो भी चलते हैं उनकी लेन्स अलग होंगी, जो व्हीकल्स है मोटरसाइकिल की लेन्स अलग होंगी, पैदल चलने वालों की लेन्स अलग होंगी और उसका पूरा एक बहुत बेहतर रोड नेटवर्क तैयार किया और अब उस देश में मतलब बाकी देशों के मुकाबले कम एक्सीडेंट्स होते हैं। मतलब आज की उसमें बात करें तब भी उसमें बहुत कम एक्सीडेंट्स होते हैं, लेकिन वो देश की सरकार वो जनता के ऊपर ठीकरा नहीं फोड़ती है। हमारे देश की सरकार सारे हादसों का ठीकरा अंत में हमारे ऊपर ही फोड़ देती है कि हम लोग नालायक हैं इस वजह से एक्सीडेंट्स हो रहे हैं, लेकिन सर में नालायक ये लोग हमारे ऊपर इसका ठीकरा फोड़ रहे हैं। इसी से मतलब हम लोग कुल मिलाकर अगर एक बात जोड़कर करें कि ये जो पब्लिक ट्रांसपोर्ट को वीक करना, ट्रांसपोर्टेशन की व्यवस्था वीक होना, ये तो ये तब तक चलेगा ही जब तक जैसे ट्रांसपोर्ट भी क्यों इतना ज्यादा बढ़ जाता है, जैसे लोग दिल्ली जैसे शहरों में इतनी ज्यादा आबादी में क्यों आते हैं, क्योंकि जिस तरह से ये पूरी व्यवस्था है उसमें और शहरों के बीच में इतना अंतर मौजूद है। दूसरी तरफ इंडस्ट्री और एग्रीकल्चर के बीच में अंतर मौजूद है, गांव के अंदर कोई विकास है ही नहीं, इंडस्ट्रीज लगी उस तरफ कुछ भी तो विकास नहीं है, तो लोग माइग्रेशन एक लंबे स्तर पर होता ही रहेगा शहरों की तरफ। सारा डेवलपमेंट दिल्ली जैसे शहरों में, मुंबई जैसे शहरों में तो एक बड़ा पॉपुलेशन डेंसिटी है वो दिल्ली में बहुत ज्यादा है उस अनुपात में जितना होना चाहिए। ट्रांसपोर्टेशन की व्यवस्था तो तब तक नहीं सुधर सकती है जब तक के पूरा एक किस्म से ज्यादा इवन डेवलपमेंट होगा और जगह पर होगा, लेकिन मौजूदा व्यवस्था है जो मुनाफा आधारित व्यवस्था है।
साथ ही उसका उसका
हमेशा से
उसका एक कारण है कि अगर लोग गांव में रहेंगे वो आत्मनिर्भर होंगे तो उनको लूटना आसान नहीं होगा। जब उनको एक एक उनको इकट्ठा करेंगे कि शहर में इकट्ठा करेंगे, क्योंकि जब फिर इकट्ठे हो गए तो उनको लूटना आसान हो जाएगा। सो ये पूंजीपतियों का ये एक पुराना हथियार है।
जी बिल्कुल, वही सस्ती एक श्रम शक्ति उनको मिलती है जिसको वो खरीदते हैं वहां से गाँव से, जो लोग उछड़ उजड़ कर आते हैं उनको, जैसे वही बिहार प्रदेश के हिस्से से लेकर उड़ीसा बंगाल की एक आबादी तो बकायदा वो वही आबादी है जो सस्ती श्रम शक्ति प्रोवाइड करती है, मतलब चीप लेबर पावर प्रोवाइड करती है अलग अलग जगह से, चाहे पंजाब के खेत हो, चाहे दिल्ली की फैक्ट्रियां हो, चाहे मुंबई के जो सब कुछ हो, वहां पर वो चीप लेबर पावर प्रोवाइड करते हैं। और इस तरह का डिवीजन दुनिया भर में है, अमेरिका में हो वहां पर भी साउथ अमेरिका और नॉर्थ अमेरिका के बीच में है और अलग अलग जगह चीन में भी ऐसा ही है, शंघाई में और शेंजन का डिफरेंस है इसी तरह से। ये तो हर जगह इसी तरह से होता है माइग्रेशन की प्रॉब्लम, और ये तब तक नहीं दूर हो सकती है जब तक कि एक ऐसी व्यवस्था बने जो लोगों के लिए मतलब जो सब कुछ वहां पर जो पैदा हो रहा हो, उत्पादन हो रहा हो, जो राजकाज हो, जब वो जनता के हाथ में जब तक नहीं आता तब तक ये मुनाफा व्यवस्था रहेगी, इस किस्म की ही पॉलिसीज बनेंगी और ये पूरा ट्रांसपोर्टेशन की व्यवस्था तो हमेशा इसी तरह से बॉटलनेक बनी रहेगी, अटका रहेगा कुछ।
बिल्कुल बिल्कुल, साथी वो मार्क्स बोलते हैं कि आने वाले टाइम पे, वो उस टाइम पे लिख रहे हैं कि देयर विल बी ए रिजर्व आर्मी ऑफ लेबरर, कि एक दुनिया में एक रिजर्व आर्मी ऑफ लेबर रहेगी और उनको कहां से कहां, क्योंकि साथ ही हम आपको बताना चाहते हैं कि न्यूजीलैंड में जो भारत से एक वो स्टूडेंट यहां पे आते हैं और उनका हर तरीके से यहां पे शोषण हो रहा है, मेंटली, फिजिकली, सेक्सुअली, और उनको कम से कम श्रम दिया जाता है क्योंकि उनको उन्होंने एक कॉर्नर पे लगा के खड़ा कर दिया है, उनको उनकी मजबूरी है कि वो किसी भी के ऊपर वो काम कर सकते हैं। तो वही जो एक देश से दूसरे देश में जाती है लेबर और एक ही देश में एक प्रांत से दूसरे प्रांत में आती है, सो सिलसिला पूरा, चाहे वो मैक्रो में हो या चाहे वो माइक्रो में हो, लेकिन वो पूंजीपतियों का, कैपिटलिज्म का जो काम करने का जो तरीका है वो बिल्कुल एक जैसा है। जी सो साथी, जो कल एक बड़ी रैली हुई दिल्ली में इसी मसले को लेके, उसमें हमारी क्या क्या मांगे रही उसके बारे में जरूर श्रोताओं को बताएं।
जी, हम लोग जो वहां पर कल इकट्ठा हुए थे, हम लोग आज यूपीआई के नेतृत्व पर वहां पर लोग गए थे, वहां पर हम लोगों के साथ कई ई रिक्शा वाले साथी पहुंचे, हम लोगों ने पिछले 3-4 दिन में जमकर पूरे इलाकों में दिल्ली के कई बिजली सेटेलाइट पर जहाँ पर सबसे ज्यादा ट्रांसपोर्टेशन जो गरीब लोग हैं वो मिले, तो इन लोग आए भी थे कल प्रोटेस्ट में।
जी,
लोगों ने वहां पर 3 मांगे उठाई हैं। सबसे पहली तो यही मांग है कि तत्काल रूप से जो बढ़ा हुआ जुर्माना है
जी,
इसको वापस किया जाए, पूरा मोटर वाहन, ये मोटर व्हीकल एक्ट 2019 अमेंडमेंट है इसको तुरंत वापस ले सरकार, पूरा भारी जुर्माना इसको वापस ले। ऑलरेडी कई स्टेट्स में है, कई स्टेट्स में उन्होंने जुर्माने की राशि या तो बहुत सब्सटेंशियली कम कर दी है या फिर उसको पूरा लागू नहीं किया है नए रेट, लेकिन हम लोग कह रहे हैं कि सेंट्रली इनको वापस लेना चाहिए पूरी तरह से। अब ये हमको हमने मांग की। दूसरी मांग हम लोगों ने यही की कि जनता के ऊपर हादसों का ठीकरा फोड़ने की जगह सरकार खुद पूरा अपने रोड नेटवर्क का और ट्रांसपोर्टेशन का सिस्टम है उसको दुरुस्त करे, ना कि ठीकरा जनता के ऊपर फोड़े। तरह से जो उदाहरण स्वीडन वाला उदाहरण हमने उस पर बात की थी।
जी, जी, जी,
और तीसरी बात हम लोग यही कह रहे हैं कि निजी वाहनों का ये जो जितना अधिक से अधिक यूजेज हो रहा है इसके ऊपर रोक लगाई जाए, के ऊपर एक किसी न किसी कदम से रोकथाम करने का सरकार इंतजाम करे और आगे पब्लिक ट्रांसपोर्ट का व्यवस्था को दुरुस्त करे, उसको खड़ा करे। ये हम लोगों ने तीन प्रमुख मांगे इसमें उठाई हैं। और कल के प्रोटेस्ट में ही वहां से हम लोगों ने एक ऐलान किया है कि 19 तारीख को 19 सितंबर को पूरा दिल्ली में पूरा एक ट्रांसपोर्टेशन पूरा एक स्ट्राइक है
जी।
उसका भी हम लोग पूरा एक समर्थन कर रहे हैं।
बिल्कुल,
जगह जगह जाकर अलग अलग जगह पर उसके लिए मीटिंग्स भी कर रहे हैं और पैम्फलेट्स भी स्प्रेड कर रहे हैं।
बिल्कुल। साथी मैं एक और सवाल आपसे पूछना चाहूंगा कि केजरीवाल जब पंजाब में जाते हैं अपनी चुनाव में तो वो बोलते हैं कि मैं कैपिटलिज्म के खिलाफ नहीं हूं, मैं क्रोनी कैपिटलिज्म के खिलाफ हूं। तो जो केजरीवाल हैं आपके दिल्ली के गवर्नर जो भी हैं वहां के मिनिस्टर चीफ मिनिस्टर, तो उनका इसमें क्या रिएक्शन है? वो कह रहे हैं कि ही इज कैपिटलिस्ट, वो उसी बात पे हैं या कुछ अलग उन्होंने रोल किया है?
वो तो बिल्कुल इसी बात पर है कि असल में ये तो ढोंग है इनका। ये जो बात करते हैं कि वो क्रोनी कैपिटलिज्म के खिलाफ है और इसके खिलाफ नहीं है। अभी तो जो उनकी देखिए पोजीशन है, उन पोजीशन पे अभी वो मोदी सरकार जो भी पॉलिसीज ले रही है उसके खिलाफ वो बिल्कुल भी कुछ नहीं कर रहा है। इतना अपॉर्चुनिस्ट स्टैंड उन्होंने लिया है अभी कि अभी कोई भी मोदी सरकार कोई भी स्टेटमेंट ले रही है उसके खिलाफ नहीं बोल रहे हैं। जैसे जो पूरे कश्मीर के स्टैंड पर भी
बिल्कुल
हो गए, उस पर कुछ नहीं बोले, उस पर भी वो बिल्कुल अपना नेशनलिज्म का एक जोर मारते उन्होंने, बल्कि वहां पर अपने असेंबली में बात की कि भाई हम लोग इसका अलग से बात करेंगे कि हम साथ हैं इसमें। इसी से और दूसरा अभी ये तो है कि केजरीवाल को हमको समझना चाहिए, केजरीवाल पूरी तरह से बड़ी जो पूंजीपति घराने हैं उनसे सीधे उसकी पार्टी नहीं है, वो छोटे जो पूंजीपति वर्ग है, जो मिडिल क्लास है, अपर मिडिल क्लास है, इन सबकी ही एक ग्रुप का कॉन्स्टिट्यूट कर उभरा है, उसी का मूवमेंट के रूप में उभरा है, मिडिल क्लास लोअर मिडिल क्लास के मूवमेंट के रूप में उभरा है। तो वैसे सीधे ये बात नहीं करते हैं, लेकिन इसमें देखिए ये कुल मिलाकर जितनी भी इनकी पॉलिसीज हैं वो कहीं पर भी ऐसा नहीं है कि किसी भी पूंजीपति घराने को कहीं पर खुश नहीं करते, क्योंकि इनको खुद को जो फंड देने वाला जो अभी पिछले 2018 में इनको जो फंडिंग कुल हुई थी साल भर की, उसमें एक बड़ा फंड इनको प्रूडेंट इलेक्टोरल फ्रंट इलेक्टोरल ट्रस्ट से आया था। ये प्रूडेंट इलेक्टोरल ट्रस्ट इन्होंने बनाया है जो एयरटेल का मालिक है, बनाया है, और इसमें में सबसे बड़े बड़े पूंजीपति घरानों का पैसा आया है इसमें, केजरीवाल को उससे फंड मिला है। अगर ये इतना क्यों होता है, ये तो सीधे सीधे उसमें क्लियर है इनकी पॉलिसीज भी, उनसे भी पैसा लेते हैं, लेकिन यहाँ पे नीतियां लेने के उसमें वो अपना स्टैंड ऐसे लेते हैं, जैसे बीच बीच में हम मानी के खिलाफ स्टेटमेंट दे देंगे,
यहाँ पे
इनके खिलाफ स्टेटमेंट दे देंगे।
हिंदुस्तान से बाहर न्यूजीलैंड कनाडा यूएस में लोगों को बेवकूफ बना के यहाँ से भी ये करोड़ों डॉलर लेके गए हैं ये लोग।
बिल्कुल।
तो साथी बोले
बस मैं यही कह रहा था कि इनका जितनी इस समय ये जो पूरी अपनी चीजों को ये सबसे ज्यादा पब्लिसाइज कर रहे हैं कि स्कूल्स की बात करते हैं कि हमने स्कूल्स का सिस्टम
जी, जी, वो बात जरूर करें आप
जी। ये बिल्कुल झूठ है इनका। इन्होंने ये किया है कि इन्होंने जितने दिल्ली भर के स्कूल्स है उसमें से एक दो तीन स्कूल्स को पकड़ा है, दो तीन स्कूल्स के ऊपर इन्होंने थोड़ा पैसा लगाया है और उसको उसकी व्यवस्था ठीक की, उसी को ये पब्लिसाइज करते हैं। बाकी ओवरऑल अगर हम लोग दिल्ली के अंदर जहाँ पे खासतौर पर वर्किंग क्लास एरियाज हैं, लोअर मिडिल क्लास एरियाज हैं, वहाँ के स्कूल्स को देखें, वहाँ पे अभी भी स्कूल में बच्चे नीचे जमीन पर बैठते हैं, एक एक क्लासरूम में 150 से 200 बच्चे हैं, टीचर्स काम करते हैं, बहुत भयंकर हाल है वहाँ पे स्कूलों में। बिल्कुल मतलब झूठ बोल रहे हैं उसमें। एक दो प्रतिभा स्कूलों को और कुछ स्कूल्स का बस फोटोग्राफ देकर के ये दिल्ली का स्कूल देखिए कितना बढ़िया है, यहाँ पर एसी लग गया है, ये पूरा झूठ है इसमें। अगर पूरा दिल्ली के स्कूलों की हालत देखी जाए, खासतौर पर जैसे यही दिल्ली के आउटर खासतौर पर वर्किंग क्लास रहता है जहाँ पर, खुद दिल्ली के अंदर भी जहाँ पर लोअर मिडिल क्लास आबादी रहती है, उन स्कूल्स में बहुत भयंकर हालत है।
बिल्कुल बिल्कुल।
गेस्ट टीचर्स के पूरा अभी तक इन्होंने कहा था टीचर्स को परमानेंट करेंगे, ना तो टीचर्स को इन्होंने परमानेंट किया, अभी भी गेस्ट टीचर्स काम करते हैं, उनको पैसे पर काम करते हैं, उनको परमानेंट इन्होंने नहीं किया, तो झूठ ही बोला है।
बिल्कुल,
आए थे तब इन्होंने वायदा यही किया था।
बिल्कुल, साथ ही मेरे ख्याल से हमको एक प्रोग्राम और करना पड़ेगा, क्योंकि बहुत से आप मानेंगे नहीं साथी कि यहाँ पे न्यूजीलैंड में मैं बता सकता हूँ आपको कि कितने लोगों को ये बिल्कुल फेकू किस्म का प्रचार किया जा रहा है कि वहां पे दिल्ली में ये हो गया वो हो गया। तो साथी इस मसले पे हम जरूर आते समय पर जरूर आपके साथ विचार करेंगे। और आखिर में आप कुछ हमारे जो श्रोता सुन रहे हैं उनको अपनी तरफ से आप कुछ रेवोल्यूशनरी वर्कर पार्टी की तरफ से कुछ कहना चाहें, जो आप मजदूर संस्था चलाते हैं उनकी तरफ से कुछ कहना चाहें तो ब्रीफ में वो कह सकते हैं आप।
मैं साथियों यही बात कहना चाहूंगा कि हम लोग जो भारत में जो लोग लड़ रहे हैं, यहाँ की हम जनता के संघर्षों को लेकर लड़ रहे हैं, यहाँ के मजदूर वर्ग और जो दबंग में उनके संघर्षों को लेकर लड़ रहे हैं, आप लोग भी वहां पर लड़ रहे हैं, हम लोगों के बीच में हो सकता है दूरी का बहुत फर्क हो लेकिन संघर्ष का जज्बा वही है। और
बिल्कुल
हम लोगों की पार्टी का भी मानना, हम लोग इंटरनेशनलिस्ट लोग होते हैं, हम लोगों को कोई एक देश जरूर है, हम लोग रहते हुए यहाँ की सरकारों के खिलाफ लड़ रहे हैं कि हम लोगों के अपने एक हैं और हम लोगों के संघर्ष एक हैं,
जैसे
कि आपके संघर्षों के साथ भी हम लोग हर हमेशा खड़े रहेंगे, यही आशा करते हुए कि हमारे संघर्षों के साथ भी आप हम हर हमेशा खड़े रहेंगे।
बिल्कुल साथी, आपसे वादा है ये कि आपके जो मजदूर किसानों के बच्चे यहाँ पे हमारे पास आते हैं न्यूजीलैंड में आते हैं तो उनकी हम पूरे तरीके से पूरे उनका जो लूट खसूट यहाँ पे चल रहा है उसके पूरे संघर्षों में हम शामिल हैं और आते समय में इंडिया में भी जो चल रहा है उसमें भी हम जितना कर सकते हैं उसमें शमूलियत करेंगे। तो साथी आपका बहुत बहुत धन्यवाद, आपसे फिर बहुत जरूरी है आपको आपसे दिल्ली की जो पॉलिटिक्स है उसके बारे में फिर से बात करेंगे, तो बहुत बहुत शुक्रिया साथी, लाल सलाम।
दोस्तों ये सन साथी सनी जिले के रेवोल्यूशनरी वर्कर्स पार्टी ऑफ इंडिया तो जड़ा सी पहले गीत चलाया ओनू पूरा कर लिए, मैं भी दसा कि वह लिखा हुआ है गुरसेवक संगरूर दा और आवाज़ है जगजीत कौर निक्की दी, तो दो क मिनट बाकी ने गीत दे, वह गीत पूरा करके दोबारा असी थोड़े नाल जुड़ जावांगे।
किसे जे रंग कुर्बानियां दा रंग है लोका दे दिलां च आजादी दी तरंग है, केसरी जे रंग कुर्बानियां दा रंग है लोका दे दिलां च आजादी दी तरंग है, मुल कुर्बानियां दा वेखी तू जुझारू लोक, मुल कुर्बानियां दा वेखी तू जुझारू लोक, एक दिन लैणगे पवा उची उची रहें लहरा, दसवे तिरंगे आ कदा तेनू चढ़े आए चा, हवा दे हुलारियां दे नाल झूम झूम के तू कादी खुशी रहा है मना, दसवे तिरंगे आ कदा तेनू चढ़े आए चा, कादी खुशी रहा है मना, कादा तेनू चढ़े आए चा।
तो ਸਾਡੇ ਪ੍ਰੋਗਰਾਮ ਦਾ ਅੱਜ ਦਾ ਸਮਾਂ ਬਿਲਕੁਲ ਸੀਮਤ ਜਾ ਰਹਿ ਗਿਆ ਬੁਲਾਰਿਆਂ ਨਾਲ ਜਦੋਂ ਗੱਲ ਚੱਲ ਰਹੀ ਹੁੰਦੀ ਹੈ ਉਹ ਤੋਂ ਕਾਫੀ ਉਹ ਮੈਂ ਕਹਾਂਗੀ ਕਿ ਪ੍ਰੈਸ਼ੀਅਸ ਜਾਂ ਅਨਮੋਲ ਉਹਨਾਂ ਦੇ ਵਿਚਾਰ ਹੁੰਦੇ ਆ ਸੋ ਅਸੀਂ ਇੰਟਰਪਟ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਨੂੰ ਵੀ ਉਹਦੇ ਚੋਂ ਸਿੱਖਣ ਨੂੰ ਮਿਲਦਾ ਤੋ ਇੱਥੇ ਉਹਦੇ ਸਥਾਨਕ ਮਸਲੇ ਜਿਹੜੇ ਬੀਤੇ ਸ਼ੁੱਕਰਵਾਰ ਜਸਿੰਡਾ ਆਰਡਨ ਪ੍ਰਧਾਨ ਮੰਤਰੀ ਦਾ ਜਿਹੜਾ ਆਕਲੈਂਡ ਮਾਊਂਟ ਐਲਬਰਟ ਵਿੱਚ ਇਲੈਕਟ੍ਰੇਟ ਆਫਿਸ ਹੈ ਉਹਦੇ ਬਾਹਰ ਇੱਕ ਰੋਸ ਮੁਜ਼ਾਹਰਾ ਹੋਇਆ ਉਹ ਜਿਹੜੇ ਇੱਥੇ ਵੀਜ਼ਾ ਪ੍ਰੋਸੈਸਿੰਗ ਦੀ ਡਿਲੇ ਚੱਲ ਰਹੀ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਤੋ ਬਹੁਤ ਸਾਰੇ ਪਰਿਵਾਰ ਉਹਦੇ ਚ ਪੀੜਿਤ ਨੇ ਹਾਂਜੀ ਉਹਨਾਂ ਦਾ ਦੂਸਰਾ ਮੁਜ਼ਾਹਰਾ ਉਸ ਤੋਂ ਪਹਿਲਾਂ ਇੱਕ ਦੋ ਗਰੁੱਪ ਨੇ ਜਿਹੜੇ ਮੇਰੇ ਖਿਆਲ ਸਾਲ ਦੋ ਸਾਲ ਪਹਿਲਾਂ ਕਰ ਚੁੱਕੇ ਨੇ ਅਸੀਂ ਉਹਨਾਂ ਦੇ ਨਾਲ ਉਸ ਵਕਤ ਨਹੀਂ ਸੀ ਜੁੜੇ ਹੋਏ ਤੋ ਇਹ ਮੋਸਟਲੀ ਸਾਰੇ ਤਕਰੀਬਨ ਭਾਰਤੀ ਮੂਲ ਦੇ ਲੋਕ ਨੇ ਇਹਦੇ ਚ ਸੋ ਜਿਹੜੇ ਇੱਥੇ ਵਰਕਿੰਗ ਲੋਕ ਨੇ ਇਹ ਅਸੀਂ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਨਹੀਂ ਕਰ ਰਹੇ ਜਿਹੜੇ ਵਰਕਿੰਗ ਲੋਕ ਨੇ ਇੱਥੋਂ ਪੰਜ ਪੰਜ ਸਾਲ ਦਸ ਦਸ ਸਾਲ ਲਗਾਤਾਰ ਪਹਿਲਾਂ ਐਜ਼ ਸਟੂਡੈਂਟ ਆ ਕੇ ਉਸ ਤੋਂ ਬਾਅਦ ਉਹ ਜਿਹੜੇ ਵੱਖਰੇ ਵੱਖਰੇ ਵੀਜ਼ੇ ਦਾ ਸਿਸਟਮ ਚੱਲਦਾ ਉਹ ਕਰਕੇ ਰੈਜੀਡੈਂਸ ਤੱਕ ਵੀ ਕਈ ਪਹੁੰਚ ਚੁੱਕੇ ਨੇ ਤੋ ਉਹਨਾਂ ਦੇ ਜਿਹੜੇ ਜੀਵਨ ਸਾਥੀ ਨੇ ਉਹਨਾਂ ਨੂੰ ਉਹ ਇੱਥੇ ਜ਼ਾਹਿਰ ਕੇ ਸੱਦਣਾ ਚਾਹੁੰਦੇ ਨੇ ਕਈਆਂ ਦੇ ਵਿੱਚ ਬੱਚੇ ਵੀ ਨੇ ਦੂਸਰੇ ਦੇਸ਼ਾਂ ਚ ਤੋ ਉਹਨਾਂ ਹਾਂਜੀ ਉਹਨਾਂ ਨੂੰ ਬਹੁਤ ਡਿਲੇ ਕੀਤਾ ਜਾ ਰਿਹਾ ਔਰ ਇਹ ਵੀ ਗੱਲ ਬਾਰ ਬਾਰ ਨੋਟ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਨੀ ਬਹੁਤ ਜਿਹੜੇ ਮਾਹਰ ਵੀ ਨੇ ਇਮੀਗ੍ਰੇਸ਼ਨ ਵਕੀਲ ਨੇ ਉਹਨਾਂ ਵੱਲੋਂ ਬਾਰ ਬਾਰ ਇਹ ਪਬਲਿਕ ਵੀ ਬਿਆਨ ਦਿੱਤੇ ਜਾਂਦੇ ਨੇ ਕਿ ਜਿਹੜੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਆ ਉਹ ਨਸਲੀ ਵਿਤਕਰਾ ਕਰ ਰਹੀ ਹੈ ਕਿ ਜਿਹੜੇ ਭਾਰਤੀ ਮੂਲ ਦੇ ਐਪਲੀਕੈਂਟ ਨੇ ਉਹਨਾਂ ਨੂੰ ਜ਼ਿਆਦਾ ਤੰਗ ਕੀਤਾ ਜਾ ਰਿਹਾ ਉਹਨਾਂ ਦੇ ਵੀਜ਼ੇ ਜ਼ਿਆਦਾ ਡਿਲੇ ਕੀਤੇ ਜਾ ਰਹੇ ਨੇ
ਆਫੀਸ਼ੀਅਲੀ ਵੀ ਇਹ ਰਿਪੋਰਟ ਆ ਚੁੱਕੀ
ਹੈ ਹਾਂਜੀ ਬਿਲਕੁਲ ਇਹ ਆਫੀਸ਼ੀਅਲ ਰਿਪੋਰਟਾਂ ਦੇ ਆਧਾਰ ਤੇ ਕਹਿ ਰਹੇ ਹਾਂ ਅਸੀਂ ਕੋਈ ਆਪਣੀ ਕਿਸੇ ਓਪੀਨੀਅਨ ਤੋਂ ਨਹੀਂ ਕਹਿ ਰਹੇ ਤੋ ਉਹ ਸਾਰੀ ਗੱਲਬਾਤ ਨੂੰ ਲੈ ਕੇ ਲੋਕ ਜਿਹੜੇ ਬਹੁਤ ਪੀੜਤ ਨੇ ਦੁਖੀ ਨੇ ਸਾਲ ਸਾਲ ਦੋ ਦੋ ਸਾਲ ਕਈਆਂ ਨੂੰ ਪੰਜ ਪੰਜ ਇੱਕ ਪਰਿਵਾਰ ਆਇਆ ਸੀ ਉੱਥੇ ਮਾਂ ਸੀ ਔਰ ਉਹਨਾਂ ਦੇ ਦੋ ਬੱਚੇ ਸਨ ਇੱਕ ਲੜਕੀ ਮੈਂ ਕਿਹਾ ਟੀਨੇਜਰ ਹੋਏਗੀ 13-14 ਸਾਲ ਦੀ ਔਰ ਉਸ ਤੋਂ ਛੋਟੀ ਇੱਕ ਬੱਚੀ ਸੀ 4-5 ਸਾਲ ਦੀ ਹੋਏਗੀ ਉਹ ਬੱਚੇ ਪਿਛਲੇ 4 ਸਾਲਾਂ ਤੋਂ ਆਪਣੇ ਪਿਤਾ ਨੂੰ 3-4 ਸਾਲਾਂ ਤੋਂ ਆਪਣੇ ਪਿਤਾ ਨੂੰ ਨਹੀਂ ਮਿਲੇ ਉਹ ਕਿਉਂਕਿ ਉਹਨਾਂ ਦੇ ਪਿਤਾ ਮੇਰੇ ਖਿਆਲ ਫੀਜੀ 'ਚ ਨੇ ਤੋ ਉਹ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਡਿਲੇ ਕੀਤਾ ਜਾ ਰਿਹਾ ਵਾਰ ਵਾਰ ਸੋ ਮਤਲਬ ਕਿ ਪਰਿਵਾਰਾਂ ਨੂੰ ਅੱਡ ਅੱਡ ਰੱਖਿਆ ਜਾ ਰਿਹਾ ਇੱਥੇ ਜਿਸ ਤਰ੍ਹਾਂ ਕਿ ਅਸੀਂ ਮੇਰੇ ਦਿਮਾਗ 'ਚ ਹਮੇਸ਼ਾ ਟਰੰਪ ਦਾ ਜਿਹੜਾ ਇਸ ਵਕਤ ਕੰਮ ਇਸ ਵਕਤ ਨਹੀਂ ਪਿਛਲੇ ਸਾਲ ਦੋ ਸਾਲ ਤੋਂ ਚੱਲ ਰਿਹਾ ਜਿਹੜਾ ਉਹ USA ਮੈਕਸੀਕੋ ਦਾ ਬਾਰਡਰ ਹੈ ਜਿੱਥੇ ਉਹ ਰਿਫਿਊਜੀ ਆਉਂਦੇ ਨੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਕਈ ਕਈ ਮਹੀਨੇ ਲਗਾਤਾਰ ਉਹ ਪਿੰਜਰਿਆਂ 'ਚ ਜਿਸ ਤਰ੍ਹਾਂ ਜਾਨਵਰਾਂ ਨੂੰ ਪਿੰਜਰਿਆਂ 'ਚ ਬੰਦ ਕਰਕੇ ਰੱਖੀਦਾ ਪਰਿਵਾਰਾਂ ਨੂੰ ਮੋਸਟਲੀ ਉਹਦੇ 'ਚ ਸਾਊਥ ਅਮੈਰੀਕਨ ਮੈਕਸੀਕਨ ਲੋਕ ਨੇ ਸੋ ਉਹ ਮੇਰੇ ਦਿਮਾਗ 'ਚ ਆ ਰਿਹਾ ਸੀਗਾ ਕਿ ਇਹ ਨਿਊਜ਼ੀਲੈਂਡ ਹੈ ਇਹ ਮੈਕਸੀਕੋ USA ਦਾ ਬਾਰਡਰ ਨਹੀਂ ਹੈ ਕਿ ਜਿਹੜਾ ਅਸੀਂ ਪਰਿਵਾਰਾਂ ਨੂੰ ਇਸ ਤਰ੍ਹਾਂ ਅਲੱਗ ਅਲੱਗ ਰੱਖੀਏ ਔਰ ਇਹ ਮਿਹਨਤਕਸ਼ ਲੋਕ ਨੇ
ਹਾਂਜੀ ਹਾਂਜੀ ਨਿਊਜ਼ੀਲੈਂਡ ਦੀ ਇਕਨੋਮੀ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਇਹਨਾਂ ਦਾ ਹੈ
ਜੀ ਬਿਲਕੁਲ ਪਹਿਲਾਂ ਜਿਹੜੇ
ਮੈਨੀਅਲ ਜੋਬ ਕਰਦੇ ਨੇ ਕੋਈ ਕਰਨਾ ਨਹੀਂ ਚਾਹੁੰਦਾ
ਅੰਤਰਰਾਸ਼ਟਰੀ ਵਿਦਿਆਰਥੀ ਬਣ ਕੇ ਪਹਿਲਾਂ ਆਉਂਦੇ ਨੇ ਉਹ ਇਸ ਵਕਤ $5 billion ਸਾਲਾਨਾ ਦੀ ਇੰਡਸਟਰੀ ਹੈ ਐਕਸਪੋਰਟ ਐਜੂਕੇਸ਼ਨ ਦੀ ਸੋ ਪਹਿਲਾਂ ਉੱਥੇ ਯੋਗਦਾਨ ਪਾਉਂਦੇ ਨੇ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੀਨੀਅਲ ਜੋਬ ਇਸ ਤਰ੍ਹਾਂ ਦੀਆਂ ਜੋਬਸ ਪ੍ਰਵਾਸੀ ਕਰਦੇ ਨੇ ਜਿਹੜੀਆਂ ਕੋਈ ਹੋਰ ਕਰਨਾ ਨਹੀਂ ਚਾਹੁੰਦਾ ਔਰ ਬਹੁਤ ਘੱਟ ਪੇ ਤੇ ਕਰਦੇ ਨੇ ਕਈ ਵਾਰੀ ਅਕਸਰ ਉਹ ਲੀਗਲ ਮਿਨੀਮਮ ਤੋਂ ਘੱਟ ਉਹਨਾਂ ਨੂੰ ਪੇ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਸਾਰੇ ਵਿੱਚੋਂ ਨਿਕਲ ਕੇ ਜਦੋਂ ਥੋੜਾ ਜਿਹਾ ਆਪਣੇ ਆਪ ਨੂੰ ਇਸਟੈਬਲਿਸ਼ ਕਰ ਲੈਂਦੇ ਨੇ ਤੋ ਹਰ ਇੱਕ ਇਨਸਾਨ ਦਾ ਮਨੁੱਖ ਦਾ ਹੱਕ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਏ ਤੋ ਜਦੋਂ ਤੱਕ ਉਹ ਉੱਥੋਂ ਤੱਕ ਪਹੁੰਚਦੇ ਨੇ ਫਿਰ ਇਮੀਗ੍ਰੇਸ਼ਨ ਦੀ ਜਿਹੜੀ ਬਿਊਰੋਕਰੇਸੀ ਆ ਖੈਰ ਉਹ ਸਾਰਾ ਟਾਈਮ ਹੀ ਉਹਦੇ ਚੋਂ ਵਿਚਾਰੇ ਲੰਘਦੇ ਆ ਰਹੇ ਹੁੰਦੇ ਨੇ ਇੱਕ ਵੀਜ਼ੇ ਤੋਂ ਬਾਅਦ ਦੂਸਰੇ ਤੋਂ ਬਾਅਦ ਤੀਸਰਾ ਤੋ ਉਹ ਜਿਹੜੇ ਸਾਰੇ ਪੀੜਤ ਨੇ ਉਹਨਾਂ ਦਾ ਇਹ ਪ੍ਰੋਟੈਸਟ ਸੀ ਪਿਛਲੇ ਸ਼ੁੱਕਰਵਾਰ ਤੋ ਮੰਗ ਉਹਨਾਂ ਦੀ ਇਹ ਹੈ ਕਿ ਜਿਹੜੇ ਉਹ ਵੀਜ਼ਾ ਨੇ ਉਹਨਾਂ ਨੂੰ ਫਾਸਟ ਟਰੈਕ ਕੀਤਾ ਜਾਵੇ
ਅਨੁਜੀ ਨਾਲ ਦੀ ਨਾਲ ਪ੍ਰੋਟੈਸਟ ਦੀ ਗੱਲ ਚੱਲੀ ਹੈ ਜਿਹੜਾ ਲਗਾਤਾਰ ਪਿਛਲੇ 3 ਹਫ਼ਤਿਆਂ ਤੋਂ ਸਕਾਈ ਸਿਟੀ ਦੇ ਵਰਕਰ ਦਾ ਰੈਲੀ ਉਹਦੇ ਬਾਰੇ ਵੀ ਜ਼ਰੂਰ ਗੱਲ
ਹਾਂਜੀ ਹਾਂ ਮੈਂ ਪਹਿਲੀ ਗੱਲ ਆਪਣੀ ਕੰਪਲੀਟ ਕਰ ਲਵਾਂ ਕਿ ਇਹ ਵਨ ਆਫ ਪ੍ਰੋਟੈਸਟ ਨਹੀਂ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਦੂਸਰਾ ਸੀ ਤੋ ਆਉਂਦੇ ਸਮੇਂ 'ਚ ਉਹ ਜਿਹੜਾ ਗਰੁੱਪ ਹੈ ਉਹਨਾਂ ਨੇ ਇਹ ਜਾਰੀ ਰੱਖਣੇ ਨੇ ਪ੍ਰੋਟੈਸਟ ਸ਼ਾਇਦ ਅਗਲਾ ਜਿਹੜਾ ਵੈਲਿੰਗਟਨ ਵਿੱਚ ਪਾਰਲੀਮੈਂਟ ਦੇ ਬਾਹਰ ਹੋਏ ਜਿਸ ਦਿਨ ਪਾਰਲੀਮੈਂਟ ਬੈਠੀ ਹੋਏਗੀ ਸੋ ਉਹ ਜਿਸ ਤਰ੍ਹਾਂ ਸਾਨੂੰ ਜਾਣਕਾਰੀ ਮਿਲੇਗੀ ਅਸੀਂ ਸਾਰਿਆਂ ਨੂੰ ਉਹ ਵੀ ਦੱਸ ਦੇਵਾਂਗੇ ਔਰ ਇਹਦੇ ਵਿੱਚ ਇੱਕ ਇਹ ਵੀ ਅਸੀਂ ਦਰਖਾਸਤ ਕਰਦੇ ਕਰਦੇ ਆ ਕਿ ਥੋੜੀ ਜਿਹੀ ਜਿਹੜੀ ਇੰਡੀਵਿਜੂਅਲਿਜ਼ਮ ਹੈ ਉਹ ਵੀ ਕਦੀ ਕਦੀ ਹਾਵੀ ਹੋ ਜਾਂਦੀ ਹੈ ਹਰ ਕੋਈ ਆਪਣਾ ਹੀ ਜਦੋਂ ਆਪਣਾ ਕੰਮ ਬਣ ਜਾਂਦਾ ਫਿਰ ਬਾਕੀਆਂ ਦਾ ਅਸੀਂ ਸਾਥ ਨਹੀਂ ਦਿੰਦੇ ਉਹਦੇ 'ਚ ਥੋੜਾ ਸੋਚਣਾ ਚਾਹੀਦਾ ਕਿ ਜਦੋਂ ਤੁਸੀਂ ਇਸ ਗੱਲ ਦੀ ਮੰਗ ਕਰ ਰਹੇ ਸੀ ਤੁਹਾਡੇ ਨਾਲ ਸਾਰੇ ਖੜੇ ਸਨ ਸੋ ਇੱਕ ਉਹ ਸਮਾਜਿਕ ਜ਼ਿੰਮੇਵਾਰੀ ਹੈ ਕਿ ਬੇਸ਼ੱਕ ਅਗਰ ਸਾਡੇ ਜੀਵਨ ਸਾਥੀ ਦਾ ਵੀਜ਼ਾ ਲੱਗ ਗਿਆ ਉਹ ਉੱਥੇ ਆ ਗਿਆ ਬਾਕੀ ਜਿਹੜੇ ਸਾਡੇ ਨਾਲ ਦੇ ਹੋਰ ਨੇ ਉਹ ਅਗਰ ਹਾਲੇ ਵੀ ਉਸੇ ਮੁਸ਼ਕਿਲ ਚੋਂ ਲੰਘ ਰਹੇ ਨੇ ਸਾਨੂੰ ਉਹਨਾਂ ਦਾ ਸਾਥ ਦਿੰਦੇ ਰਹਿਣਾ ਚਾਹੀਦਾ ਹਾਂਜੀ ਸਕਾਈ ਸਿਟੀ ਦੀ ਜਿਹੜੀ ਹੈ ਗੱਲ ਉਹ ਤੀਸਰਾ ਚੌਥਾ ਹਫ਼ਤਾ ਹੁਣ ਸ਼ੁਰੂ ਹੋ ਗਿਆ ਕਿ ਸਕਾਈ ਸਿਟੀ ਦੇ ਜਿਹੜੇ ਯੂਨਾਈਟ ਯੂਨੀਅਨ ਦੇ ਮੈਂਬਰ ਨੇ ਜਿਹੜੇ ਵਰਕਰ ਉੱਥੇ ਉਹਨਾਂ ਨੇ ਹਰ ਵੀਕਐਂਡ 'ਤੇ ਉਹ ਹੜਤਾਲ ਕਰਦੇ ਨੇ ਤੋ ਉਹ ਮੰਗ ਕੀ ਰਹੇ ਨੇ ਕਿ ਜਦੋਂ ਵੀਕਐਂਡ 'ਤੇ ਕੰਮ ਕਰਦੇ ਨੇ ਜਾਂ ਉਹ ਔਡ ਸ਼ਿਫਟ ਕੰਮ ਕਰਦੇ ਨੇ ਉਹਨਾਂ ਨੂੰ ਟਾਈਮ ਨਾਲ ਹਾਫ ਜਿਹੜੀ ਹੈ ਤਨਖਾਹ ਦਿੱਤੀ ਜਾਵੇ
ਕਨੈਕਸ਼ਨ ਕਿਵੇਂ ਜੁੜਦਾ ਜਿਹੜੀ ਸਾਥੀ ਦਿੱਲੀ ਤੋਂ ਗੱਲ ਕਰਕੇ ਗਏ ਨੇ
ਹਾਂਜੀ
ਜਿਹੜੇ ਆਊਟਸਾਈਡ ਜਿਹੜੇ ਦਿੱਲੀ ਦੇ ਬਾਹਰ ਸਲਮਸ ਨੇ ਜਿੱਥੇ ਪਬਲਿਕ ਟਰਾਂਸਪੋਰਟ ਨਹੀਂ ਹੈਗੀ ਜਦੋਂ ਕੋਈ ਵਰਕਰ ਰਾਤ ਨੂੰ 2:30 ਕੰਮ ਖਤਮ ਕਰ ਰਿਹਾ
ਉਸ ਵੇਲੇ ਬੱਸਾਂ ਟ੍ਰੇਨਾਂ ਨਹੀਂ ਚੱਲਦੀਆਂ
ਤੇ ਤੁਸੀਂ ਪੈਟਰੋਲ ਪਹਿਲਾਂ ਹੀ ਇੱਥੇ ਇੰਨਾ ਮਹਿੰਗਾ ਕੀਤਾ ਹੋਇਆ
ਔਕਲੈਂਡ 'ਚ ਪਹਿਲੇ ਟੈਕਸ
ਅਫੋਰਡ ਕਰ ਸਕਦੇ ਕਈ ਤੇ ਵਿੱਚੋਂ ਵਰਕਰ ਜਿਹੜੇ ਕਾਰ ਵੀ ਨਹੀਂ ਅਫੋਰਡ ਕਰ ਸਕਦੇ ਹੈਗੇ ਸੋ ਉਹ ਸਾਰੇ ਨੂੰ ਕੰਪਨਸੇਟ ਕਰਨ ਵਾਸਤੇ ਉਹ ਸੋ ਉਹੀ ਗੱਲ ਜਿਹੜੀ ਉਹ ਕਰ ਰਹੇ ਨੇ ਕਿ ਜਿਹੜੀਆਂ ਬਹੁਤ ਸਾਰੇ ਕਾਨੂੰਨ ਆ ਉਹ ਜਿਹੜਾ ਵਰਕਿੰਗ ਕਲਾਸ ਆ ਉਹਦੀ
ਲੁੱਟ ਸੁੱਟ ਸੋ ਉਹ ਜਾਰੀ ਹੈ ਤੋ ਅਸੀਂ ਵੀ ਪਿਛਲੇ 3 ਵੀਕਐਂਡਸ ਤੋਂ ਜਿੱਦਾਂ ਦੀ ਮਦਦ ਕਰ ਸਕਦੇ ਹਾਂ ਕਰ ਰਹੇ ਹਾਂ ਤੋ ਸਾਡੇ ਭਾਈਚਾਰੇ 'ਚ ਹੋਰ ਵੀ ਜਿਹੜੇ ਸੁਣ ਰਹੇ ਨੇ ਤੋ ਉਹ ਵੀ ਤੁਸੀਂ ਆ ਸਕਦੇ ਹੋ ਸੈਟਰਡੇ ਰਾਤ ਨੂੰ ਫਰਾਈਡੇ ਸ਼ਾਮ ਨੂੰ ਸ਼ੁਰੂ ਹੋ ਕੇ ਮੰਡੇ ਸਵੇਰ ਤੱਕ ਯੂਜਲੀ ਚੱਲਦੀ ਹੈ ਸਟ੍ਰਾਈਕ ਔਰ ਸੋਸ਼ਲ ਮੀਡੀਆ 'ਤੇ ਤੁਹਾਨੂੰ ਉਹਦੀ ਜਾਣਕਾਰੀ ਬੜੇ ਸੌਖੇ ਮਿਲ ਜਾਏਗੀ ਤੋ ਇਹ ਕੁਛ ਸਾਡੇ ਸ਼ਹਿਰ ਵਿੱਚ ਚੱਲ ਰਿਹਾ ਹੈ ਇਸ ਵਕਤ ਉਸ ਤੋਂ ਇਲਾਵਾ ਮੇਰੇ ਦਿਮਾਗ 'ਚ ਇਹ ਵੀ ਸੀਗਾ ਕਿ ਆਉਂਦੇ ਪ੍ਰੋਗਰਾਮਾਂ 'ਚ ਅਸੀਂ ਜਿਹੜੇ ਰੋਸ ਮੁਜ਼ਾਹਰੇ ਨੇ ਪ੍ਰੋਟੈਸਟ ਨੇ ਇਹਨਾਂ ਦੇ ਇਤਿਹਾਸ 'ਤੇ ਥੋੜ੍ਹੀ ਜਿਹੀ ਸਾਨੂੰ ਫਿਲੋਸੋਫਿਕਲ ਗੱਲ ਕਰਨੀ ਚਾਹੀਦੀ ਹੈ ਹਾਂਜੀ ਹਾਂ ਕਿਉਂਕਿ ਕਈ ਲੋਕ ਜਿਹੜੇ ਜਿਨ੍ਹਾਂ ਨੂੰ ਲੱਗਦਾ ਕਿ ਪ੍ਰੋਟੈਸਟ ਕਰਨ ਨਾਲ ਜਿਨ੍ਹਾਂ ਦੀ ਗੱਡੀ ਠੀਕ ਠਾਕ ਚੱਲ ਰਹੀ ਹੈ ਅਸੀਂ ਉਹਨਾਂ ਦਾ ਕੰਮ ਵਿਗਾੜਦੇ ਹਾਂ ਸੋ ਉਹ ਕੀ ਕਰਦੇ ਨੇ ਉਹ ਇਸ ਗੱਲ ਦਾ ਅਹਿਸਾਸ ਨਹੀਂ ਕਰ ਰਹੇ ਕਿ ਉਹ ਖੁਦ ਪ੍ਰੋਟੈਸਟ ਕਰ ਰਹੇ ਹੁੰਦੇ ਨੇ ਉਹ ਪ੍ਰੋਟੈਸਟ ਦੇ ਖਿਲਾਫ ਪ੍ਰੋਟੈਸਟ ਆਪ ਹੀ ਕਰ ਰਹੇ ਹੁੰਦੇ ਨੇ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤੋ ਉਹਨਾਂ ਨੂੰ ਬਿਲਕੁਲ ਪੂਰਾ ਹੱਕ ਹੈ ਅਸੀਂ ਰੋਕਦੇ ਨਹੀਂ ਹਾਂ ਅਸੀਂ ਤਾਂ ਸਗੋਂ ਕਹਿੰਦੇ ਕਿ ਬਹੁਤ ਵਧੀਆ ਗੱਲ ਹੈ ਕਿ ਬੇਸ਼ੱਕ ਉਹ ਸਾਡੇ ਵਿਰੋਧੀ ਨੇ ਉਹਨਾਂ 'ਚ ਵੀ ਇੰਨਾ ਕੁ ਅਹਿਸਾਸ ਜਾਗਿਆ ਕਿ ਹਾਂ ਕਿਸੇ ਚੀਜ਼ ਦਾ ਵਿਰੋਧ ਕਰਨ ਦੀ ਜਾਂਚ ਸਿੱਖ ਰਹੇ ਨੇ ਉਹ ਪਰ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ
ਜਾਂ
ਜਿਨ੍ਹਾਂ ਨੂੰ ਨਹੀਂ ਪਤਾ ਕਿ ਪ੍ਰੋਟੈਸਟ ਦਾ ਕੀ ਮਕਸਦ ਹੈ ਉਹਨਾਂ ਲਈ ਮੈਂ ਥੋੜ੍ਹੀ ਖੋਜ ਕਰਕੇ ਤੇ ਆਪਾਂ ਇਹ ਵੀ ਆਪਣੇ ਪ੍ਰੋਗਰਾਮਾਂ 'ਚ ਸ਼ਾਮਿਲ ਕਰਾਂਗੇ ਕਿ ਇਹਦਾ ਮਤਲਬ ਕੀ ਹੈ ਕਿ ਕਿਹੜੀ ਕੋਈ ਖਾਸ ਇੱਕ ਕਿਸੇ ਕੈਂਪੇਨ 'ਚ ਖਾਸ ਇੱਕ ਪੁਆਇੰਟ 'ਤੇ ਜਾ ਕੇ ਤੁਸੀਂ ਪ੍ਰੋਟੈਸਟ ਕਰਦੇ ਹੋ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਪੈਂਦੇ ਸੱਟੇ ਹੀ ਉੱਥੋਂ ਸ਼ੁਰੂ ਕਰਦੇ ਹੋ
ਬਿਲਕੁਲ 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 ਕਈ ਪੜਾਅ ਹੁੰਦੇ ਨੇ ਪਹਿਲਾਂ ਉਹ ਖਾਸ ਕਰਕੇ ਉਹਨੂੰ ਜਿਹੜੇ ਮਾਈਗ੍ਰੈਂਟ ਨੇ ਪ੍ਰਵਾਸੀ ਨੇ ਉਹ ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ ਨਿਊਜ਼ੀਲੈਂਡ ਦੀਆਂ ਜਿਹੜਾ ਇੱਥੇ ਜਿਹੜੀ ਵੈਲਫੇਅਰ ਸਟੇਟ ਦਾ ਬੱਚਾ ਖੁੱਚਿਆ ਜੋ ਹੈ ਆ ਹੌਲੀ ਹੌਲੀ ਖਤਮ ਹੋ ਰਿਹਾ ਕੋਈ ਸ਼ੱਕ ਨਹੀਂ ਗਾ ਉਹਨੂੰ ਕਾਇਮ ਰੱਖਣ ਵਾਸਤੇ ਜਿਹੜਾ ਹਿੰਦੁਸਤਾਨ ਤੁਸੀਂ ਉਹ ਜਿਹੜੇ ਮੁਲਕ ਤੁਸੀਂ ਛੱਡ ਕੇ ਆਇਓ ਤੁਸੀਂ ਤੇ ਇਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਤੁਹਾਨੂੰ ਹਿੱਸਾ ਲੈਣਾ ਚਾਹੀਦਾ
ਬਿਲਕੁਲ ਬਿਲਕੁਲ
ਕਿ ਉਹ ਕਦਰਾਂ ਕੀਮਤਾਂ ਜਿਹੜੀਆਂ ਇੱਥੇ ਚੰਗੀਆਂ ਹੈਗੀਆਂ ਨੇ ਬੱਚੀਆਂ ਨੇ ਉਹਨਾਂ ਨੂੰ ਕਾਇਮ ਰੱਖਣ ਵਾਸਤੇ ਜੀ
ਬਿਲਕੁਲ ਜੀ ਤੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਾਡਾ ਸਮਾਪਤ ਹੈ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਔਰ ਉਦੋਂ ਤੱਕ ਹਾਂਜੀ ਇਹ ਵੀ ਅਗਲੇ ਪ੍ਰੋਗਰਾਮ ਮੈਂ ਅਗਰ ਹੁਣੇ ਸਾਰੇ ਸਰੋਤਿਆਂ ਨਾਲ ਵਾਅਦਾ ਕਰ ਲਵਾਂ ਤਾਂ ਮੈਂ ਫਿਰ ਉਹ ਕੰਮ ਕਰ ਲਵਾਂਗੀ ਜੇ ਵਾਅਦਾ ਕੀਤਾ ਹੋਏਗਾ ਸ਼ਹੀਦ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਹੁੰਦਾ 28 ਸਪਤੰਬਰ ਨੂੰ ਤੋ ਉਹਦੇ 'ਤੇ ਵੀ ਮੈਂ ਗੱਲ ਕਰਨਾ ਚਾਹਾਂਗੀ ਫਿਰ ਉਹ ਹੀ ਪ੍ਰੋਟੈਸਟ ਦਾ ਹੀ ਉਹਦੇ 'ਚ ਕੋਨਸੈਪਟ ਆਉਣਾ ਕਿ ਜਿਹੜਾ ਬਟੂਕੇਸ਼ਵਰ ਦੱਤ ਔਰ ਭਗਤ ਸਿੰਘ ਹੋਰਾਂ ਨੇ ਦਿੱਲੀ ਅਸੈਂਬਲੀ ਭਰੀ ਸਭਾ ਵਿੱਚ ਪਾਰਲੀਮੈਂਟ ਉਹਨੂੰ ਕਹਾਂਗੇ ਪਾਰਲੀਮੈਂਟ ਲੱਗੀ ਹੋਈ 'ਚ ਜਿਹੜਾ ਬੰਬ ਸੁੱਟਿਆ ਸੀ ਉਹ ਕਿਉਂ ਸੀ ਕੀ ਸੀ ਔਰ ਉਸ ਅਸੈਂਬਲੀ ਵਿੱਚ ਕੌਣ ਲੋਕ ਬੈਠੇ ਹੋਏ ਸਨ ਉਹਦੇ 'ਤੇ ਮੈਂ ਥੋੜ੍ਹੇ ਵਿਸਥਾਰ 'ਚ ਅਗਲੇ ਪ੍ਰੋਗਰਾਮ 'ਚ ਗੱਲ ਕਰਾਂਗੀ ਕਿਉਂਕਿ ਜਿਹੜਾ ਅਕਸਰ ਗੀਤਾਂ 'ਚ ਵੀ ਅਸੀਂ ਸੁਣਦੇ ਹਾਂ ਔਰ ਜਨਰਲੀ ਇਹੋ ਮੰਨਿਆ ਜਾਂਦਾ ਕਿ ਗੋਰੇ ਜਿਹੜੇ ਆ ਉਹ ਭਜਾਏ ਸੀ ਮੈਂ ਇਹ ਦੱਸਣਾ ਚਾਹਾਂਗੀ ਕਿ ਉਹ ਅਪ੍ਰੈਲ ਮੇਰਾ ਖਿਆਲ 1928-29 ਹੁਣ ਮੈਂ ਸਾਲ ਭੁੱਲ ਗਈ ਹਾਂ ਅਪ੍ਰੈਲ ਸੀਗਾ 8 ਅਪ੍ਰੈਲ ਸ਼ਾਇਦ ਉਸ ਵਕਤ ਉਹ ਇੰਡੀਅਨ ਗਵਰਨਮੈਂਟ ਨਾਮ ਦੀ ਇੱਕ ਚੀਜ਼ ਐਗਜ਼ਿਸਟ ਕਰਦੀ ਸੀ ਔਰ ਉਹ ਜਿਹੜੀ ਸੈਂਟਰਲ ਅਸੈਂਬਲੀ ਦਿੱਲੀ ਸੀ ਉਹਦੇ ਵਿੱਚ ਤਕਰੀਬਨ ਸਾਰੇ ਦੇ ਸਾਰੇ ਤਕਰੀਬਨ ਸਾਰੇ ਸਾਰੇ ਭਾਰਤੀ ਮੂਲ ਦੇ ਬੈਠੇ ਹੋਏ ਸਨ ਰਾਜਨੇਤਾ ਜਾਂ ਪੋਲੀਟੀਸ਼ੀਅਨ ਤੋ ਉਹਨਾਂ ਦੇ ਖਿਲਾਫ ਉਹ ਕਰ ਰਹੇ ਸਨ ਗੱਲਬਾਤ ਤੋਂ ਮੈਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਕਿਹੜੇ ਗੋਰੇ ਭਜਾਉਣ ਦੀ ਗੱਲ ਕਰਦੇ ਹਾਂ ਉਹ ਇੱਕ ਵਿਵਸਥਾ ਇੱਕ ਸਿਸਟਮ ਦੇ ਖਿਲਾਫ ਸੀ ਸੋ ਅਗਲੇ ਸੋਮਵਾਰ ਥੋੜੇ ਜ਼ਿਆਦਾ ਵਿਸਥਾਰ 'ਚ ਇਹਦੇ 'ਤੇ ਵੀ ਅਸੀਂ ਇਸ ਵਿਸ਼ੇ 'ਤੇ ਵੀ ਗੱਲ ਜ਼ਰੂਰ ਕਰਾਂਗੇ ਜੀ ਤੋ ਹੁਣ ਲਈ ਇਜਾਜ਼ਤ ਜੀ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਅਲਵਿਦਾ ਕਾਕੀਤੇ ਆਨੋ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab